ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਤੋਂ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ, ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰਾ ਰਹੇ ਸਨ। ਜੋ ਪਿਛਲੇ ਦਿਨਾਂ ਤੋਂ ਆਪਾਂ ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਵਿਚਾਰ ਪ੍ਰਾਰੰਭ ਕੀਤੀ ਹੈ, ਉਸ ਲੜੀ ਨੂੰ ਅੱਗੇ ਸਤਿਗੁਰਾਂ ਦੀ ਕਿਰਪਾ ਨਾਲ ਕਹਿ ਸਕਾਂ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਕਿਰਪਾ ਕਰੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਅਦਬ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜੋ ਵਿਚਾਰ ਆਪਾਂ ਕੀਤੀ ਸੀ, ਦਾਸ ਨੇ ਸਿੱਖ ਸ਼ਬਦ ਦੇ ਸੰਬੰਧ ਵਿੱਚ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਸ਼ਬਦ ਦੀ ਰੋਸ਼ਨੀ ਵਿੱਚ ਹੈ, ਉਸ ਦੀ ਵਿਆਖਿਆ ਵਿਚਾਰ ਕਰਨ ਦਾ ਯਤਨ ਕੀਤਾ ਸੀ। ਆਪ ਸੰਗਤ ਨੂੰ ਗਿਆਤ ਹੋਵੇਗਾ, ਇੱਕ ਸਿੱਖ ਲਫ਼ਜ਼ ਦੇ ਕੋਸ਼ਗਤ ਅਰਥ ਨੇ, ਵਿਦਿਆਰਥੀ ਸਿਖਿਆਰਥੀ ਚਾਟੜਾ ਚੇਲਾ ਸਿੱਖਣ ਵਾਲਾ। ਦੂਸਰੀ, ਮੈਂ ਅਕਸਰ ਬੇਨਤੀ ਕਰਨਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜੇ ਨੇ ਉਹ ਕੋਸ਼ਗਤ ਅਰਥ ਨਹੀਂ ਮਿਲਦੇ। ਕੋਸ਼ਗਤ ਅਰਥ ਦਾ ਮਤਲਬ ਜਿਵੇਂ ਅਸੀਂ ਕੋਈ ਸ਼ਬਦ ਲੈ ਕੇ ਕਹਿੰਦੇ ਹਾਂ ਫਟਾਫਟ ਡਿਕਸ਼ਨਰੀ ਖੋਲੋ, ਕੋਸ਼ ਖੋਲੋ। ਅੱਜ ਕੱਲ੍ਹ ਚਲੋ ਨੈੱਟ ਦਾ ਜ਼ਰੀਆ, ਗੂਗਲ 'ਚ ਪਾਓ, ਕਿਤੇ ਪਾਓ। ਗੁਰਮੁਖੋ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਕੋਸ਼ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਸ਼ਬਦ ਦਾ ਅਰਥ ਹੈ, ਪਰ ਕੋਸ਼ ਦੀ ਤਰ੍ਹਾਂ ਨਹੀਂ ਕਿ ਇਹ ਕਿਸ ਭਾਸ਼ਾ 'ਚੋਂ ਆਇਆ, ਇਹ ਕਿਸ ਰੂਪ ਵਿੱਚ ਹੈ। ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਬਦ ਦੇ ਅਰਥ ਲੱਭਾਂਗੇ, ਉਹਦੇ ਵਿੱਚੋਂ ਪਰਿਭਾਸ਼ਿਕ ਅਰਥ ਲੱਭਣਗੇ, ਕੋਸ਼ਗਤ ਨਹੀਂ ਲੱਭਣਗੇ। ਫਿਰ ਅਰਜ਼ ਆਪ ਜੀ ਸੁਣਿਓ, ਲਫ਼ਜ਼ ਮੈਂ ਦੁਹਰਾ ਦੇਣਾ। ਅਰਜ਼ ਕੀਤੀ, ਕੋਸ਼ਗਤ ਦਾ ਅਰਥ ਹੁੰਦਾ ਜਿਵੇਂ ਅਸੀਂ ਕੋਸ਼ ਵੇਖਦੇ ਹਾਂ, ਸ਼ਬਦ ਕੋਸ਼ ਦੇਖਦੇ ਹਾਂ, ਅਤੇ ਪਰਿਭਾਸ਼ਕ ਦਾ ਲਫ਼ਜ਼ੀ ਅਰਥ ਹੈ ਕਿ ਉਸ ਸ਼ਬਦ ਦੀ ਪਰਿਭਾਸ਼ਾ ਕੀ ਹੈ। ਜਿਵੇਂ ਅਸੀਂ ਪਿਛਲੇ ਦਿਨਾਂ 'ਚ ਬ੍ਰਹਮ ਗਿਆਨੀ, ਮੁਸਲਮਾਨ, ਪੰਡਿਤ, ਬ੍ਰਾਹਮਣ, ਇਹ ਕੋਈ ਕੋਸ਼ਗਤ ਅਰਥ ਨਹੀਂ, ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਪਰਿਭਾਸ਼ਕ ਨੇ। ਇਉਂ ਕਹਿ ਲਓ ਅੰਗਰੇਜ਼ੀ 'ਚ, ਇਹਨਾਂ ਸ਼ਬਦਾਂ ਦੀ ਡੈਫੀਨੇਸ਼ਨ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ 'ਚ। ਇਸੇ ਤਰ੍ਹਾਂ ਅਸੀਂ ਸਿੱਖ ਸ਼ਬਦ ਦੀ ਪਰਿਭਾਸ਼ਾ ਜਦੋਂ ਵੇਖੀ, ਉਸ ਵਿੱਚ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੇ, ਅਤੇ ਇੱਕ ਹੋਰ ਖੂਬਸੂਰਤੀ ਹੈ ਸਤਿਗੁਰਾਂ ਦੀ ਬਾਣੀ ਦੀ ਕਿ ਮੈਂ ਇੱਕ ਵਾਰ ਕਿਹਾ ਸੀ, ਜੇ ਮਹਾਰਾਜ ਜੀ ਨੂੰ ਪੁੱਛੀਏ ਸੱਤੇ ਪਾਤਸ਼ਾਹ ਸਾਨੂੰ ਇੱਕ ਤੁੱਕ 'ਚ ਦੱਸੋ, ਅਤੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁੱਕ ਵਿੱਚ ਵੀ ਸਮਝਾ ਦਿੰਦੇ ਆ, ਅਤੇ ਜੇ ਕਹੀਏ ਜੀ ਸਾਨੂੰ ਡਿਟੇਲ ਚਾਹੀਦੀ ਹੈ, ਵਿਸਤਾਰ ਚਾਹੀਦਾ, ਅਤੇ ਗੁਰੂ ਗ੍ਰੰਥ ਸਾਹਿਬ 'ਚ ਸੈਂਕੜੇ ਤੁੱਕਾਂ ਵਿੱਚ ਗੁਰੂ ਜੀ ਉਹਦੀ ਵਿਆਖਿਆ ਕਰਦੇ ਨੇ। ਇਹ ਇੱਕ ਬਖਸ਼ਿਸ਼ ਹੈ ਮਹਾਰਾਜ ਜੀ ਦੀ। ਹੁਣ ਜਦੋਂ ਅਸੀਂ ਸਿੱਖ ਸ਼ਬਦ ਪੜ੍ਹ ਰਹੇ ਸਾਂ, ਮੈਂ ਖਾਲਸੇ ਤੱਕ ਪਹੁੰਚਿਆ, ਕਲਾਮਰ ਸੰਚਾਰ ਤੱਕ, ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਇੱਕ ਸਿੱਖ ਦਾ ਅਰਥ ਹੈ ਬਾਹਰ ਦੀ ਕਿਰਿਆ, ਉਹਨੇ ਕਿਵੇਂ ਜੀਣਾ ਹੈ, ਜੋ ਆਪਾਂ ਅੱਜ ਸ਼ੁਰੂ ਕਰਨਾ ਹੈ। ਦੂਸਰਾ ਸਿੱਖ ਦਾ ਅੰਦਰੂਨੀ ਰਿਸ਼ਤਾ। ਪਰ ਗੁਰਮੁਖੋ, ਅੰਦਰੂਨੀ ਰਿਸ਼ਤੇ ਤੋਂ ਬਿਨਾਂ ਬਾਹਰ ਦਾ ਕੁਝ ਸਮੇਂ ਲਈ ਪ੍ਰਭਾਵ ਪੈ ਸਕਦਾ, ਪਰ ਥੋਥਾਪਨ ਲੋਕਾਂ 'ਚ ਪ੍ਰਗਟ ਹੋ ਜਾਂਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਸਨਮੁਖ ਸਿੱਖ ਦੀ ਪਰਿਭਾਸ਼ਾ ਦਿੱਤੀ, ਲਫ਼ਜ਼ੀ ਅਰਥ ਇਹ ਨੇ ਸਨਮੁਖ ਦੇ ਜਿਹੜਾ ਗੁਰੂ ਜੀ ਦੇ ਸਾਹਮਣੇ ਬੈਠਾ ਹੈ। ਪਰ ਜਦੋਂ ਅਸੀਂ ਪਰਿਭਾਸ਼ਾ ਪੜ੍ਹਦੇ ਹਾਂ, ਆਪ ਰੋਜ਼ ਪੜ੍ਹਦੇ ਹੋ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ। ਵੇਖੋ ਕਿੱਡੇ ਕਮਾਲ ਦੀ ਪਰਿਭਾਸ਼ਾ। ਜੇ ਕੋਈ ਵੀ ਸਿੱਖ ਜਿਹੜਾ ਗੁਰੂ ਜੀ ਦੇ ਸਨਮੁਖ ਹੋਵੇ, ਗੁਰੂ ਜੀ ਦੇ ਸਾਹਮਣੇ ਬੈਠਾ ਹੋਵੇ। ਹੁਣ ਮੈਂ ਫਿਰ ਅਰਜ਼ ਕਰਾਂਗਾ, ਸਨਮੁਖ ਦਾ ਅਰਥ ਹੈ ਸਾਹਮਣੇ ਬੈਠਾ, ਪਰ ਗੁਰੂ ਅਮਰਦਾਸ ਸਾਹਮਣੇ ਬੈਠਾ ਅਰਥ ਨਹੀਂ ਕਰਦੇ। ਉਹ ਕਹਿੰਦੇ ਨੇ ਇਹਦੇ ਅਰਥ ਅੰਦਰੂਨੀ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ। ਜਿਉਂ ਗੁਰ ਕੇ ਚਰਨ ਹਿਰਦੈ, ਗੁਰਮੁਖੋ ਹੱਥਾਂ ਨਾਲ ਪਕੜਨ ਦਾ ਜ਼ਿਕਰ ਨਹੀਂ ਆ ਰਿਹਾ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸੰਭਾਲੇ। ਤਿੰਨ ਸ਼ਬਦ ਫਿਰ ਬੇਨਤੀ ਸੁਣਿਓ, ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਤੇ ਤੀਸਰਾ ਸ਼ਬਦ ਅੰਤਰ ਆਤਮੇ ਸੰਭਾਲੇ। ਗੁਰਮੁਖੋ ਇਹ ਸਨਮੁਖ ਸਿੱਖ ਦੀ ਪਰਿਭਾਸ਼ਾ ਹੈ। ਜੇ ਸਰੀਰਕ ਤੌਰ ਤੇ ਮੈਂ ਬੈਠਾ ਵਾਂ, ਪਰ ਮੈਂ ਨਾ ਤਾਂ ਹਿਰਦੇ ਨੂੰ ਟਿਕਾ ਸਕਿਆ, ਨਾ ਮੈਂ ਅੰਦਰੋਂ ਸ਼ਬਦ ਜਪ ਰਿਹਾ। ਠੀਕ ਹੈ ਮੈਂ ਸਰੀਰਕ ਤੌਰ ਤੇ ਬੈਠ ਗਿਆ, ਪਰ ਇਹ ਨਹੀਂ ਕਹਾਂਗਾ ਮੈਂ ਫੈਸਲਾ ਦਿਆਂਗਾ, ਕੋਈ ਫਾਇਦਾ ਨਹੀਂ, ਕਿਉਂਕਿ ਗੁਰੂ ਘਰ ਵਿੱਚ ਆਏ ਹੋਏ ਦਾ ਫਾਇਦਾ ਹੀ ਫਾਇਦਾ ਹੈ। ਮੈਂ ਬਿਲਕੁਲ ਸ਼ਬਦ ਨਾ ਪੱਕੀ ਸੋਚ ਨਾਲ ਨਹੀਂ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਖਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਦੇਖੋ ਇਹ ਸਨਮੁਖ ਦੀ ਪਰਿਭਾਸ਼ਾ ਸੀ। ਕੱਲ ਇੱਕ ਅਰਜ਼ ਹੋਰ ਕੀਤੀ ਸੀ ਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਜਦੋਂ ਖਾਲਸੀ ਰੂਪ ਦਿੱਤਾ ਨਾ, ਜਿਹਨੂੰ ਸਤਿਗੁਰਾਂ ਨੇ ਸਰਬ ਲੋਕ ਗ੍ਰੰਥ ਵਿੱਚ ਜਿਹੜਾ ਸ਼ਬਦ ਹੈ, ਇਹ ਸਤਿਗੁਰਾਂ ਨੇ ਸ਼ਬਦ ਪ੍ਰਗਟ ਵਰਤਿਆ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਸਰਬ ਲੋ ਦਾ ਵਚਨ ਹੈ। ਕੱਲ ਆਪ ਨੂੰ ਇੱਕ ਹੋਰ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਖਾਲਸਾ ਬਣਾ ਦਿੱਤਾ। ਭਾਈ ਸਾਹਿਬ ਇਹ ਜਦੋਂ ਸ਼ਬਦ ਉਸ ਦਿਨ ਪੜ੍ਹ ਕੇ ਗਏ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਧਾਰ। ਇਹ ਪਾਠ ਭੇਜ ਦੇ ਥੋੜ੍ਹਾ ਜਿਹਾ ਜੀ, ਪਾਠ ਅੰਤਰ ਪੀਵੋ ਪੌਲ ਖੰਡ ਖੰਡੇ ਧਾਰ, ਖੰਡ ਤਾਰ ਕੋਈ ਜਨਮ ਸੁਹੇਲਾ। ਅੱਗੇ ਹੈ ਗੁਰਸੰਗਤ ਕੀਨੀ ਖਾਲਸਾ, ਗੁਰੂ ਕੀ ਸੰਗਤ ਨੂੰ ਖਾਲਸਾ ਬਣਾ ਦਿੱਤਾ। ਆਪ ਨੂੰ ਮੈਂ ਅਰਜ਼ ਕੀਤੀ ਸੀ ਜਿਹੜਾ ਖਾਲਸਾ ਸ਼ਬਦ ਹੈ ਜਿੱਥੇ ਆਪਾਂ ਕੱਲ ਕਥਾ ਛੱਡੀ ਹੈ, ਇਸ ਦੇ ਦੋ ਅਰਥ ਨੇ ਜੀ। ਇੱਕ ਤਾਂ ਖਾਲਸੇ ਦਾ ਅਰਥ ਹੈ ਬਿਲਕੁਲ ਪਿਓਰ, ਸ਼ੁੱਧ, ਜਿਹਦੇ ਚ ਕੋਈ ਮੈਲ ਨਹੀਂ। ਦੂਸਰਾ ਖਾਲਸੇ ਦਾ ਲਫ਼ਜ਼ੀ ਅਰਥ ਹੈ ਅਰਬੀ ਵਿੱਚ, ਜਿਹੜਾ ਖਾਲਸਾ ਸ਼ਬਦ ਹੈ ਇਹਦਾ ਅਰਥ ਹੈ ਕਿ ਉਹ ਜ਼ਮੀਨ ਦਾ ਹਿੱਸਾ ਜਿਹਦਾ ਸੰਬੰਧ ਸਿੱਧਾ ਬਾਦਸ਼ਾਹ ਦੇ ਨਾਲ, ਕਿਸੇ ਵੀ ਰਸਤੇ ਵਿੱਚ ਕਿਸੇ ਸਟੇਟ ਦੇ ਬੰਦੇ ਨਾਲ ਉਹਦਾ ਕੋਈ ਸੰਬੰਧ ਨਹੀਂ, ਸਿੱਧਾ ਸੈਂਟਰ ਨਾਲ। ਹੁਣ ਜਿਹੜਾ ਇਹ ਸ਼ਬਦ ਸੀ ਗੁਰਸੰਗਤ ਕੀਨੀ ਖਾਲਸਾ, ਗੁਰਮੁਖੋ ਗੁਰੂ ਗ੍ਰੰਥ ਸਾਹਿਬ 'ਚ ਇੱਕ ਵਾਰੀ ਸ਼ਬਦ ਖਾਲਸੇ ਆਇਆ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ। ਕਹਿੰਦੇ ਉਹ ਖਾਲਸੇ ਹੋ ਗਏ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣਿਆ। ਇਉਂ ਜੇ ਮੈਂ ਹੋਰ ਬੇਨਤੀ ਕਰਾਂ, ਇੱਕ ਖਾਲਸੇ ਦਾ ਅਰਥ ਆਜ਼ਾਦ ਵੀ ਆਇਆ, ਕਹਿ ਰਵਿਦਾਸ ਖਲਾਸ ਚਮਾਰਾ, ਉਹ ਦੂਸਰਾ ਆਜ਼ਾਦ 'ਚ ਬੰਦ ਖਲਾਸੀ ਭਾਣਾ ਹੋਏ ਆਜ਼ਾਦੀ। ਮੇਰੀ ਫਿਰ ਅਰਜ਼ ਸੁਣਿਓ, ਉੱਥੇ ਆਇਆ ਖਾਲਸੇ। ਉਂਜ ਜਦੋਂ ਅਸੀਂ ਪੁਰਾਤਨ ਗੁਰੂ ਨਾਲ ਸੰਬੰਧਿਤ ਸਾਹਿਤ ਪੜ੍ਹਦੇ ਹਾਂ, ਲਿਟਰੇਚਰ ਪੜ੍ਹਦੇ ਹਾਂ, ਅੱਜ ਮੈਂ ਦੋ ਬਚਨ ਪੜ੍ਹ ਰਿਹਾ ਸਾਂ। ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਪੱਤਰ ਹੈ, ਚਿੱਠੀ ਹੈ, ਉਹਦੇ 'ਚ ਮਹਾਰਾਜ ਪਤਾ ਕੀ ਲਿਖਦੇ, ਛੇਵੇਂ ਸਤਿਗੁਰੂ ਕਹਿੰਦੇ ਨੇ ਪੂਰਵੀ ਸੰਗਤ ਗੁਰੂ ਕਾ ਖਾਲਸਾ ਹੈ। ਇਹਦਾ ਮਤਲਬ ਇਹ ਲਫ਼ਜ਼ ਗੁਰੂ ਘਰ 'ਚ ਪਹਿਲਾਂ ਵਰਤਦਾ ਰਿਹਾ ਹੈ। ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਹੈ ਜੀ, ਪੱਤਰ ਕਹਿ ਲਵਾਂ, ਹੁਕਮਨਾਮਾ ਹੈ, ਉਹਦੇ ਵਿੱਚ ਸਤਿਗੁਰੂ ਸ਼ਬਦ ਵਰਤਿਆ, ਪੱਟਣ ਕੀ ਸੰਗਤ ਗੁਰੂ ਜੀ ਕਾ ਖਾਲਸਾ ਹੈ। ਇਹ ਸ਼ਬਦ ਵਰਤੇ ਗਏ ਪਹਿਲਾਂ, ਖਾਲਸਾ, ਖਲਾਸ, ਖਲਾਸੀ, ਪਰ ਖਾਲਸਾ ਮੈਂ ਅਰਥ ਕੀਤੇ ਸ਼ੁੱਧ, ਦੂਸਰਾ ਅਰਥ ਕੀਤਾ ਉਹਦਾ ਸੰਬੰਧ, ਪਰ ਇਹਦਾ ਅਰਥ ਕੀ ਵੀ ਗੁਰਸੰਗਤ ਕੀਨੀ ਖਾਲਸਾ। ਇਸਦਾ ਇੱਕ ਕਾਰਨ ਸੀ, ਪਹਿਲਾਂ ਆਪ ਨੂੰ ਪਤਾ ਹੋਣਾ ਮਸੰਦ ਸਿਸਟਮ ਸੀ ਜੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ। ਦਸਵੰਧ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸ਼ੁਰੂ ਕੀਤਾ ਵੀ ਸਿੱਖ ਜਿਹੜਾ ਦਸਵੰਧ ਦੇਵੇ। ਹੁਣ ਇਹ ਮਸੰਦ ਜਿਹੜੇ ਨੇ, ਮੇਰੀ ਇੱਕ ਗੱਲ ਹੋਰ ਅਰੇ ਸੁਣਿਓ, ਕਦੀ ਵੀ ਇਸ ਗੱਲ ਨੂੰ ਮੈਂ ਫਿਰ ਅੱਜ ਕਹਿਣ ਲੱਗਾ, ਪਰ ਇਹਨੂੰ ਇਹ ਨਹੀਂ ਕਿ ਆਪਾਂ ਪਾਪਾਂ ਵੱਲ ਪ੍ਰਵਿਰਤ ਹੋਣਾ। ਯੁੱਗ ਕੋਈ ਵੀ ਹੋਵੇ, ਕਦੀ ਵੀ ਸਭ ਕੁਛ ਅੱਛਾ ਨਹੀਂ ਹੋਇਆ, ਨਾ ਹੈ, ਨਾ ਆਉਣ ਵਾਲੇ ਸਮੇਂ 'ਚ ਆਉਣਾ। ਚੰਗਿਆਈ ਅਤੇ ਬੁਰਿਆਈ ਬਰਾਬਰ ਚੱਲਦੀਆਂ ਹੁੰਦੀਆਂ ਨੇ, ਪਰ ਜਦੋਂ ਅਧਿਆਤਮਕ ਤੌਰ 'ਤੇ ਦੇਖਣੇ ਆ, ਦਾਸ ਕਈ ਵਾਰੀ ਬੇਨਤੀ ਕਰਦਾ ਕਿ ਜਪਜੀ ਸਾਹਿਬ ਦੀਆਂ ਇਹ ਪੌੜੀਆਂ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗਮ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾਤਾਰ, ਸੰਖ ਸੂਰਮੋਹ ਭਕ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਅੱਗੇ ਗੁਰੂ ਜੀ ਬਚਨ ਕਰਦੇ ਆ, ਕੁਦਰਤ, ਕੁਦਰਤ ਅਰਥ ਮੇਰੀ ਤਾਕਤ, ਇੱਥੇ ਕੁਦਰਤ ਅਰਥ ਕਾਇਨਾਤ ਨਹੀਂ, ਕੁਦਰਤ ਕਵਨ ਮੇਰੀ ਕੀ ਤਾਕਤ, ਵਾਹਿਗੁਰੂ ਜੀ ਕੁਦਰਤ ਕਵਨ ਕਹਾ ਵਿਚਾਰ, ਮੈਂ ਆਪ ਜੀ ਦੀ ਸ਼ਕਤੀ ਨੂੰ, ਆਪ ਜੀ ਨੂੰ ਤਾਕਤ ਨੂੰ ਕੀ ਬਿਆਨ ਕਰਾਂ, ਵਾਰਿਆ ਨਾ ਜਾਵਾ ਏਕ ਵਾਰ। ਤੇ ਇਹ ਸਾਰਾ ਜੋ ਕੁਝ ਵਰਤਾਰਾ ਵਰਤ ਰਿਹਾ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਪ੍ਰੇਮਾ ਭਗਤੀ ਕਰ ਰਿਹਾ, ਕੋਈ ਤੀਰਥ ਇਸ਼ਨਾਨੀ ਹੈ, ਕੋਈ ਵੇਦ ਪਾਠੀ ਹੈ, ਕੋਈ ਮੋਨੀ ਹੈ, ਕੋਈ ਸੂਰਮਾ ਹੈ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਜੀ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਇਸ ਤੁਕ ਨੂੰ ਜ਼ੇਹਨ 'ਚ ਰੱਖ ਕੇ ਤੁਰਿਓ ਗੁਰਮੁਖੋ, ਜੋਤ ਦੁਭਾਵੈ ਸਾਈ ਭਲੀ ਕਾਰ, ਜੇ ਤੈਨੂੰ ਜਪ ਪਾਉਂਦਾ ਭਲੀ ਕਾਰ, ਤਪ ਪਾਉਂਦਾ ਭਲੀ ਕਾਰ, ਤੁਸੀਂ ਸਦਾ ਸਲਾਮਤ ਰਹਿਣ ਵਾਲੇ ਹੋ। ਹੁਣ ਇਹ ਪੱਖ ਹੈ ਧਰਮ ਦੀ ਦੁਨੀਆਂ ਦਾ, ਗੁਰਦੁਆਰੇ ਜਦੋਂ ਗੱਲ ਹੋਵੇਗੀ ਜਪ ਦੀ, ਤਪ ਦੀ, ਸਿਮਰਨ ਦੀ, ਨਾਮ ਦੀ, ਦਾਨ ਦੀ। ਹੁਣ ਜਿਹੜੀ ਦੂਸਰੀ ਪੌੜੀ ਹੈ, ਮੈਂ ਵਾਹਿਗੁਰੂ ਜੀ ਵੱਲੋਂ ਸ਼ਬਦ ਨਹੀਂ ਵਰਤਦਾ, ਪਰ ਸੰਸਾਰੀ ਤੌਰ 'ਤੇ ਹਨੇਰਾ ਪੱਖ ਹੈ, ਉਹ ਹਨੇਰਾ ਪੱਖ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜ ਯਾਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਭਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋਤ ਦੁਭਾਵੈ। ਤੇ ਇਹ ਭਲੀ ਕਾਰ ਕਿਵੇਂ ਹੋ ਗਈ ਜੀ? ਫਿਰ ਸੁਣੋ, ਜਪ ਤੇ ਭਲੀ ਘਰ ਹੈ ਤੇ ਨਿੰਦਿਆ ਭਲੀ ਘਰ ਹੈ? ਕਿਸੇ ਨੂੰ ਜੀ ਦਾਨ ਦੇਣਾ ਤੇ ਭਲੀ ਘਰ ਹੈ, ਤੇ ਸੰਖ ਗੱਲ ਵਢਾਤਿਆ ਕਮਾਏ ਭਲੀ ਘਰ ਹੈ? ਦਾਨ ਕਰਨਾ ਇਹ ਭਲੀ ਘਰ ਹੈ? ਕਿਸੇ ਦਾ ਹੱਕ ਖੋ ਕੇ ਖਾ ਜਾਣਾ ਭਲੀ ਘਰ ਹੈ? ਇੱਕ ਸਵਾਲ ਹੈ ਮੇਰੀ, ਫਿਰ ਬੇਨਤੀ, ਉਹਦੀ ਰਚਨਾ ਨੂੰ ਜਦੋਂ ਵਿਸ਼ਾਲਤਾ ਵਿੱਚ ਦੇਖਾਂਗੇ। ਗੁਰੂ ਸਾਹਿਬ ਕਹਿ ਰਿਹਾ, ਮਾਲਕ ਜੀ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋਤ ਦੁਭਾਵੈ ਸਾਈ, ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਇਹ ਇਸੇ ਨੂੰ ਜਾਪ ਸਾਹਿਬ ਸਾਨੂੰ ਜਦੋਂ ਕਿਹੜੀ ਕਿਹਾ, ਮਹਾਰਾਜ ਨੇ ਕਿਉਂ ਕਹਿ ਦਿੱਤਾ, ਜਿਹਨੂੰ ਸਤਿਗੁਰੂ ਕਹਿੰਦੇ ਨੇ ਨਮੋ ਅੰਧਕਾਰੇ ਨਮੋ ਤੇਜ ਤੇਜੇ, ਹਨੇਰਾ ਵੀ ਤੁਸੀਂ ਹੋ ਤੇ ਪ੍ਰਕਾਸ਼ ਵੀ ਤੁਸੀਂ ਹੋ। ਇੱਕ ਪਾਸੇ ਨਮੋ ਕਲਹਿ ਕਰਤਾ, ਆ ਸਾਰੇ ਝਗੜੇ ਕਲੇਸ਼ ਦੀ ਜੜ ਵੀ ਤੁਸੀਂ ਹੋ, ਨਮੋ ਸ਼ਾਂਤ ਰੂਪੇ, ਤੇਰੇ ਵਰਗਾ ਸ਼ਾਂਤ ਸਰੂਪ ਵੀ ਕੋਈ ਨਹੀਂ। ਮੈਂ ਪਿਛਲੇ ਦਿਨੀ ਪਿਛਲੇ ਸਾਲ ਵੈਨਕੂਰ ਸੀ, ਉੱਥੇ ਸਿਰਫ ਸੀ ਮੇਰੇ ਮਨ 'ਚ, ਇੱਥੇ ਆਪਾਂ ਕਥਾ ਕੀਤੀ ਸੀ ਮੇਰਾ ਖਿਆਲ ਪਿਛਲੇ ਸਾਲ ਸਵਈਆਂ ਦੀ, ਹਾਂਜੀ, ਉੱਥੇ ਮੇਰੇ ਮਨ 'ਚ ਆਇਆ ਜਾਪ ਸਾਹਿਬ। ਅਤੇ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਜਿਹਨੇ ਵਾਹਿਗੁਰੂ ਜੀ ਨਾਲ ਗੱਲਾਂ ਕਰਨੀਆਂ ਨਾ, ਉਹ ਇਕਾਂਤ ਵਿੱਚ ਜਾਪ ਸਾਹਿਬ ਬੋਲ ਕੇ ਪੜ੍ਹੇ, ਅਤੇ ਇਸ ਤਰ੍ਹਾਂ ਪੜ੍ਹੇ ਮੇਰੇ ਸਾਹਮਣੇ ਪਰਮੇਸ਼ਵਰ ਜੀ ਨੇ, ਮੈਂ ਉਹਨਾਂ ਨਾਲ ਗੱਲਾਂ ਕਰ ਰਿਹਾ। ਜਾਪ ਸਾਹਿਬ ਤਾਂ ਪਰਮਾਤਮਾ ਨਾਲ ਗੱਲਾਂ ਨੇ। 1101 ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਪ ਸਾਹਿਬ ਵਿੱਚ ਪਰਮੇਸ਼ਵਰ ਦੀ ਉਸਤਤ ਕੀਤੀ। ਖੈਰ, ਮੈਂ ਫਿਰ ਬੇਨਤੀ ਕਰਾਂਗਾ, ਇੱਕ ਪੱਖ ਚਾਨਣਾ ਹੈ, ਇੱਕ ਪੱਖ ਹਨੇਰਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬਾਣੀ ਚੋਂ ਕਿ ਜਦੋਂ ਅਸੀਂ ਮਸੰਦ ਸਿਸਟਮ ਦੇਖਦੇ ਹਾਂ, ਮਸੰਦ ਜਿਹੜੇ ਸਨ ਪ੍ਰਚਾਰ ਕਰਦੇ ਸਨ ਦਸਵੰਧ ਦੀ ਮਾਇਲ, ਖਿਮਾ ਕਰ ਦਿਓ, ਜ਼ਿਆਦਾ ਜਾਟੀ ਸਨ ਮਸੰਦ, ਇਹਨੂੰ ਜੋੜ ਕੇ ਨਾ ਦੋਖਿਓ ਕਿਸੇ ਨਾਲ, ਜ਼ਿਆਦਾ ਉਹ ਸਨ। ਉਹਨਾਂ ਜਾਣਾ ਲੈ ਕੇ ਆਉਣਾ, ਆਪ ਜੀ ਨੂੰ ਪਤਾ ਹੋਣਾ ਜਿੱਥੇ ਪਹਿਲਾਂ 22 ਮੰਜੀਆਂ ਸਨ ਅਤੇ 72 ਪੀੜੇ ਸਨ ਜੀ ਮਹਾਰਾਜ ਨੇ ਥਾਪੇ, ਬੀਬੀਆਂ ਪੀੜੀਆਂ 'ਤੇ ਬਹਿ ਕੇ ਪ੍ਰਚਾਰ ਕਰਦੀਆਂ ਸਨ, ਜਿਵੇਂ ਅੱਜ ਕੱਲ੍ਹ ਨਿੱਕੀ ਪਾਰਟੀ, ਨਿੱਕੀ ਕਿ ਟਿੱਕੀ ਕਿਹੜੀ ਪਾਰਟੀ ਖੇਡਦੀਆਂ ਨਾ, ਹੈਂ, ਕਿੱਟੀ ਪਾਰਟੀ, ਸੱਚ ਵਾਹਿਗੁਰੂ ਮੈਨੂੰ ਉਹ ਸਾਡੇ ਸ਼ਹਿਰਾਂ 'ਚ ਜੀ ਆਹੋ ਜੀ ਨਾਲੇ ਹੱਸ ਖੇਡ ਲਾਂਗੇ। ਉਸ ਵਕਤ ਪੀੜੀਆਂ 'ਤੇ ਬੈਠ ਕੇ ਬੀਬੀਆਂ ਗੁਰਬਾਣੀ ਦੀ ਗੱਲ ਕਰਦੀਆਂ ਹੁੰਦੀਆਂ ਸਨ, ਪੀੜੇ ਸਨ ਗੁਰੂ ਘਰ, 22 ਮੰਜੀਆਂ ਸਨ। ਧੰਨ ਗੁਰੂ ਰਾਮਦਾਸ ਜੀ ਨੇ ਮਸੰਦ ਸਿਸਟਮ ਬਣਾ ਦਿੱਤਾ, ਮਸੰਦਾਂ ਦਾ ਕੰਮ ਸੀ ਪ੍ਰਚਾਰ ਕਰਨਾ। ਪਰ ਯਾਦ ਰੱਖਿਓ, ਮੈਂ ਤਾਂ ਸ਼ਬਦ ਕਹਿ, ਜਦੋਂ ਗਿਰਾਵਟ ਆਈ ਉਸੇ ਵਕਤ ਹੀ ਆ ਗਈ, ਗੁਰੂ ਰਾਮਦਾਸ ਜੀ ਨੇ ਮਸੰਦ ਬਣਾਏ ਤੇ ਅੱਧਿਓਂ ਜ਼ਿਆਦੇ ਮਸੰਦ ਜਿਹੜੇ ਸਨ ਪਿਰਥੀਏ ਨੂੰ ਸਪੋਰਟ ਕਰਨ ਲੱਗ ਪਏ ਸਨ। ਇਹਦਾ ਮਤਲਬ ਸਭ ਅੱਛਾ ਨਹੀਂ ਹੁੰਦਾ, ਗੁਰੂ ਸਮਰੱਥ ਨੇ ਉਦੋਂ, ਹੁਣ ਉਹ ਮਸੰਦ ਸਿਸਟਮ ਚੱਲੀ ਗਿਆ। ਉਸ ਤੋਂ ਬਾਅਦ 4 ਧੁਣੇ ਆਏ ਜੀ ਬਾਬਾ ਸ੍ਰੀ ਚੰਦ ਜੀ ਦੇ, ਉਸ ਤੋਂ ਬਾਅਦ 6 ਬਖਸ਼ਾਂ ਆਈਆਂ, ਕਿਉਂਕਿ ਇਹ ਸੰਗਤ ਲਈ ਬਹੁਤ ਜ਼ਰੂਰੀ। ਮੈਂ ਉਸ ਦਿਨ ਕਿਹਾ, ਅਸੀਂ ਜੰਗਜੂ ਇਤਿਹਾਸ ਸੁਣਨੇ ਆ, ਸੁਣਨਾ ਚਾਹੀਦਾ, ਪਰ ਸਿੱਖੀ ਦਾ ਉਹ ਇਤਿਹਾਸ ਅਸਾਂ ਲੋਕਾਂ ਨੇ ਪਰਦੇ ਦੇ ਥੱਲੇ ਲੁਕਾ ਦਿੱਤਾ ਜਿਹਦੇ ਵਿੱਚ ਰੂਹਾਨੀਅਤ ਪਈ ਹੋਈ ਹੈ। ਉਸ ਵਕਤ 4 ਧੂਣੇ 6 ਬਖਸ਼ਾਂ, ਇਹ ਸਤਿਗੁਰਾਂ ਨੇ ਮਿਹਰ ਕੀਤੀ। ਹੋਇਆ ਕੀ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮਸੰਦ ਵਿਸ਼ਈ ਹੋ ਗਏ, ਇਹ ਨਸ਼ਾ ਕਰਨ ਲੱਗ ਪਏ, ਇਹ ਵਿਚਾਰੀ ਹੋ ਗਏ। ਕਦੀ ਵੀ ਕੋਈ ਮੂਵਮੈਂਟ ਜਦੋਂ ਚੱਲਦੀ ਹੈ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਗੰਗੋਤਰੀ 'ਚੋਂ ਪਾਣੀ ਨਿਕਲ ਰਿਹਾ ਹੈ, ਅਤੇ ਜਦੋਂ ਜਿਉਂ ਜਿਉਂ ਸਫ਼ਰ ਕਰੀ ਜਾਂਦੀ ਹੈ ਉਹਦੇ ਵਿੱਚ ਉਹਦੀਆਂ ਕਦਰਾਂ ਕੀਮਤਾਂ ਗਵਾਚ ਜਾਂਦੀਆਂ ਨੇ ਅਤੇ ਮਿਲਾਵਟ ਆ ਜਾਂਦੀ ਹੈ। ਫਿਰ ਅੱਜ ਸੁਣਿਓ, ਜਿਸ ਦਿਨ ਉਦਾਸੀ ਸੰਪਰਦਾ ਜਾਂ ਨਿਰਮਲਾ ਸੰਪਰਦਾ ਸ਼ੁਰੂਆਤ ਹੈ, ਉਸ ਦਿਨ ਆਪਾਂ ਕਹਿੰਦੇ ਕਿੰਨੀ ਨਿਰਮਲਤਾ ਆਈ, ਪਰ ਐਸਤਾ ਆਉਂਦਿਆਂ ਇਹਦੇ ਵਿੱਚ ਉਹ ਲੋਕ ਪ੍ਰਵੇਸ਼ ਕਰ ਗਏ ਜਿਨ੍ਹਾਂ ਨੇ ਨਨਕਾਣਾ ਸਾਹਿਬ ਵਰਗਾ ਸਾਕਾ ਕਰਾ ਦਿੱਤਾ, ਜਿਨ੍ਹਾਂ ਨੇ ਤਰਨ ਤਾਰਨ ਸਾਹਿਬ ਦਾ ਸਾਕਾ ਕਰਾ ਦਿੱਤਾ। ਜਿਸ ਦਿਨ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਸਾਰੇ ਉਤਸ਼ਾਹਤ ਸਨ ਵੀ ਪੁੱਛੋ ਕੋਈ ਨਾ, ਪੰਥ ਦੇ ਹੱਥ 'ਚ ਆ ਗਿਆ, ਪੰਥ ਦੇ ਹੱਥ 'ਚ ਆ ਗਿਆ। ਪਰ ਸਮਾਂ ਪਾ ਕੇ ਅੱਜ 100 ਸਾਲ ਹੋ ਚੁੱਕਾ, ਤੁਸੀਂ ਉਹਨਾਂ ਤੋਂ ਵੀ ਉਸ ਤਰ੍ਹਾਂ ਮੁਕਤ ਕਰਾਉਣਾ ਚਾਹੁੰਦੇ ਹੋ ਜਿਵੇਂ ਮਹੰਤਾਂ ਤੋਂ ਕਰਾਇਆ ਹੈ। ਇਹ ਸੱਚਾਈ ਹੈ ਨਾ ਜੀ, ਇਹ ਇੱਕ ਵਰਤਾਰਾ ਚੱਲਦਾ ਰਹਿੰਦਾ ਜੀ। ਲਹਿਰ ਕਿਉਂ ਮਰਦੀ ਹੈ? ਲਹਿਰਾਂ ਘੱਟ ਗਿਣਤੀ ਕਰਕੇ ਨਹੀਂ ਮਰਦੀਆਂ, ਲਹਿਰਾਂ ਤਾਂ ਮਰਦੀਆਂ ਨੇ ਜਦੋਂ ਵਿਚਾਰੀ ਬੰਦੇ ਵਿੱਚ ਸ਼ਾਮਲ ਹੋ ਜਾਂਦੇ ਆ, ਜਦੋਂ ਕਰੈਕਟਰ ਡਿੱਗ ਪੈਂਦੇ ਆ, ਕਿਰਦਾਰ ਡਿੱਗ ਪੈਂਦੇ ਆ, ਉਦੋਂ ਮੂਵਮੈਂਟਾਂ ਜਿਹੜੀਆਂ ਨੇ ਮਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹ ਕਿਸੇ ਰੂਪ ਵਿੱਚ ਲਾਲਚ 'ਚ ਹੋਵੇ, ਪਦਵੀ 'ਚ ਹੋਵੇ। ਹੁਣ ਉਸ ਵਕਤ ਕੀ ਹੋਇਆ, 10ਵੇਂ ਪਾਤਸ਼ਾਹ ਦੀ ਵੇਲੇ ਮਸੰਦ ਇੰਨੇ ਕੁ ਹੋ ਗਏ ਜੀ ਉਹਨਾਂ ਬੰਦਿਆਂ ਨੇ, ਇੱਥੋਂ ਤੱਕ ਕਿ ਗਲਤ ਰਸਤੇ ਚੱਲ ਪਏ, ਵਿਚਾਰ ਕਰਨ ਲੱਗ ਪਏ, ਅਤੇ ਸਤਿਗੁਰਾਂ ਨੇ ਕਿਉਂਕਿ ਮਸੰਦ ਇਲਾਕੇ ਦੀ ਸੰਗਤ ਸਾਂਭਦੇ ਸਨ, ਦਸਵੰਦ ਲੈ ਕੇ ਆਉਣਾ। ਉਸ ਦਿਨ ਗੁਰੂ ਜੀ ਨੇ ਕੀ ਕੀਤਾ, ਗੁਰਸੰਗਤ ਕੀਨੀ ਖਾਲਸਾ, ਖਾਲਸਾ ਦਾ ਅਰਥ ਕੀਤਾ ਜਿਹਦਾ ਸੰਬੰਧ ਸਿੱਧਾ ਬਾਦਸ਼ਾਹ ਨਾਲ ਹੋਵੇ। ਜਿਹੜੀ ਗੁਰੂ ਕੀ ਸੰਗਤ ਅੱਗੇ ਮਸੰਦਾਂ ਦੇ ਜ਼ਰੀਏ ਆਉਂਦੀ ਸੀ, ਉਹਨਾਂ ਦੇ ਰਾਹੀਂ ਆਉਂਦੀ ਸੀ, ਉਹ ਅਰਦਾਸਾਂ ਲੈ ਕੇ ਆਉਂਦੇ ਸਨ, ਭੇਟਾਂ ਲੈ ਕੇ ਆਉਂਦੇ ਸਨ। ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਗੁਰੂ ਕੀ ਸੰਗਤ ਖਾਲਸਾ ਬਣ ਗਈ ਹੈ, ਤੁਹਾਡਾ ਕਿਸੇ ਦਾ ਸੰਬੰਧ ਮਸੰਦ ਨਾਲ ਨਹੀਂ, ਤੁਹਾਡਾ ਸਿੱਧਾ ਸੰਬੰਧ ਮੇਰੇ ਨਾਲ ਹੈ। ਉਸ ਦਿਨ ਸਤਿਗੁਰਾਂ ਨੇ ਖਾਲਸਾ ਸਿਰਜਿਆ, ਇੱਕ ਸ਼ੁੱਧ ਤਰਜ ਕੀਤੇ ਨੇ, ਤੇ ਦੂਸਰੀ ਮੈਂ ਬੇਨਤੀ ਕੀਤੀ ਖਾਲਸਾ ਜਿਹਦਾ ਸੰਬੰਧ ਸਿੱਧਾ ਗੁਰੂ ਦੇ ਨਾਲ ਹੈ। ਇਸ ਤੋਂ ਅਗਲੀ ਬੇਨਤੀ ਕੱਲ ਮੈਂ ਸਵਈਆ ਆਪਾਂ ਪੜ੍ਹਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 33 ਸਵਈਆਂ ਚ ਪਹਿਲਾ ਸਵਈਆ ਇਹ ਹੈ, ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਕੱਲ ਅਸੀਂ ਪੜ੍ਹ ਕੇ ਗਏ ਹਾਂ, ਬੜੇ ਅਰਥ ਆਪਾਂ ਹੋਰ ਵੀ ਦੇਖਾਂਗੇ ਅੱਜ। ਸ਼ੁਰੂਆਤ ਹੈ ਵੀ ਖਾਲਸਾ ਕੌਣ ਹੈ, ਅਖਰੀ ਅਰਥ ਮੈਂ ਕਰ ਦਿੱਤੇ, ਸ਼ੁੱਧ ਹੈ, ਪਿਓਰ ਹੈ, ਜਿਹਦਾ ਸੰਬੰਧ ਸਿੱਧਾ ਪਾਤਸ਼ਾਹ ਨਾਲ, ਉਹ ਖਾਲਸਾ। ਗੁਰੂ ਗੋਬਿੰਦ ਸਿੰਘ ਜੀ ਨੇ 4 ਸਤਰਾਂ ਵਿੱਚ ਖਾਲਸੇ ਦੀ ਪਰਿਭਾਸ਼ਾ ਦੇ ਦਿੱਤੀ। ਪਹਿਲੀ ਗੱਲ, ਜਿਹੜਾ ਬੰਦਾ ਸਵੇਰੇ ਉੱਠ ਕੇ ਨਾਮ ਨਹੀਂ ਜਪਦਾ ਉਹ ਖਾਲਸਾ ਨਹੀਂ ਹੋ ਸਕਦਾ। ਜੇ ਕਹੀ ਜਾਏ ਮੈਂ ਖਾਲਸਾ, ਮੈਂ ਵੀ ਕਹਿ ਦਿਆਂਗਾ। ਗੁਰੂ ਸਾਹਿਬ ਨੇ ਪਹਿਲਾ ਸ਼ਬਦ ਵਰਤਿਆ, ਜਾਗਤ ਜੋਤ ਜਪੈ ਨਿਸਬਾਸੁਰ। ਇਸ ਸਵਈਏ ਨੂੰ ਧਿਆਨ ਨਾਲ ਸੁਣਿਓ, ਪਹਿਲਾਂ ਜੋਤ ਜਪੇ ਤੇ ਫਿਰ ਜੋਤ ਜਗੇ। ਜਾਗਤ ਜੋਤ ਜਪੈ ਨਿਸਬਾਸੁਰ, ਕਿਉਂਕਿ ਜਗ ਦੀ ਜੋਤ ਕਿਹੜੀ ਹੈ? ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ। ਕਿਉਂਕਿ ਗੁਰਬਾਣੀ ਵਿੱਚ ਜੋਤ ਦਾ ਬਹੁਤ ਉਲੇਖ ਮਿਲਦਾ। ਹੁਣ ਅਸੀਂ ਅਰਦਾਸ ਕਰਨੇ ਹਾਂ ਤੇ ਇੱਕ ਸ਼ਬਦ ਸਾਰੇ ਵਰਤਨੇ, 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਸ਼ਬਦ ਆਪਾਂ ਜੋਤ ਵਰਤਨੇ ਖਾਂ। ਗੁਰੂ ਕੇ ਸਿੰਘੋ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿੰਦੇ ਹਾਂ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਜੋਤ ਸਮਾਣੀ ਜੋਤ ਮਾਏ। ਇੱਥੋਂ ਤੱਕ ਅਸੀਂ ਪ੍ਰਭ ਪੁਰ ਪਿਆਨੇ ਲਈ ਵੀ ਸ਼ਬਦ ਵਰਤਨੇ ਹਾਂ, ਜੋਤੀ ਜੋਤ ਸਮਾ ਕੇ। ਇੱਥੇ ਜਗ ਦੀ ਜੋਤ ਜਿਹਨੇ ਕਦੀ ਬੁੱਝਣਾ ਨਹੀਂ, ਜਿਸ ਦੀਵੇ ਨੇ ਕਦੀ ਵੱਡੇ ਨਹੀਂ ਹੋਣਾ, ਉਸਨੂੰ ਪਾਰ ਬ੍ਰਹਮ ਪਰਮੇਸ਼ਵਰ ਕਿਹਾ ਹੈ। ਫਿਰ ਅਰਜ਼ ਹੈ, ਜੋਤ ਕਿਉਂ ਸ਼ਬਦ ਵਰਤਦੇ ਆ ਜੀ? ਕਿਉਂਕਿ ਜਿਹੜੇ ਗੁਰੂ ਦੀ ਸ਼੍ਰੇਣੀ ਹੈ, 4 ਤਰ੍ਹਾਂ ਦੇ ਗੁਰੂ ਮੰਨੇ ਨੇ ਜੀ। ਇੱਕ ਭ੍ਰਿੰਗੀ ਗੁਰੂ, ਇੱਕ ਬਾਵਨ ਚੰਦਨ ਗੁਰੂ, ਇੱਕ ਪਾਰਸ ਗੁਰੂ ਤੇ ਇੱਕ ਦੀਪਕ ਗੁਰੂ। ਇਹ ਵੈਸੇ ਗੁਰੂ ਹਰਗੋਬਿੰਦ ਸਾਹਿਬ ਦਾ ਉਪਦੇਸ਼ ਹੈ ਕਿ 4 ਤਰ੍ਹਾਂ ਦੇ ਗੁਰੂ ਨੇ। ਥੋੜ੍ਹੇ ਜਿਹੇ ਅਰਥ ਮੈਂ ਕਰ ਦੇਣਾ, ਜ਼ਿਆਦਾ ਡਿਟੇਲ 'ਚ ਨਹੀਂ। ਭ੍ਰਿੰਗੀ ਗੁਰੂ ਦਾ ਅਰਥ ਹੈ, ਇਹ ਭ੍ਰਿੰਗੀ ਕੀੜਾ ਹੁੰਦਾ ਜੀ, ਇਹ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਲਿਆਉਂਦਾ ਜਿਹਨੇ ਜਿੱਥੇ ਇਹਨੇ ਆਪਣਾ ਟਿਕਾਣਾ ਬਣਾਇਆ ਮਿੱਟੀ ਦਾ। ਉਹ ਕੀੜੇ ਮਾਰ ਕੇ ਨਹੀਂ, ਜਿਉਂਦੇ ਲਿਆਉਂਦਾ ਤੇ ਉਹਨਾਂ ਦੇ ਮੂੰਹ ਕੋਲ ਆਪਣੀ ਸਾਊਂਡ ਦਿੰਦਾ, ਜਿਹੜੀ ਉਹਦੀ ਆਵਾਜ਼ ਭੀਂ ਭੀਂ ਦੀ ਹੁੰਦੀ ਹੈ ਨਾ, ਉਹ ਲਗਾਤਾਰ ਉਹਨਾਂ ਦੇ ਮੂੰਹ ਤੇ ਕੋਲ ਆਪਣੀ ਸਾਊਂਡ ਦੇਈ ਜਾਂਦਾ, ਰੱਬ ਦੀ ਖੇਡ। ਕੁਝ ਦਿਨਾਂ ਬਾਅਦ ਜਿਹੜਾ ਕੀੜਾ ਫੜ ਕੇ ਲਿਆਂਦਾ ਉਹ ਉਸੇ ਤਰ੍ਹਾਂ ਹੀ ਭੀਂ ਭੀਂ ਬੋਲਣ ਲੱਗ ਪੈਂਦਾ ਜਿਹੋ ਜਿਹਾ ਭ੍ਰਿੰਗੀ ਬੋਲਦਾ ਹੈ। ਪਰ ਸਾਰੇ ਕੀੜੇ ਚੇਂਜ ਨਹੀਂ ਕਰ ਸਕਦਾ, ਖਾਸ ਕਿਸਮ ਦੇ ਕੀੜੇ। ਭ੍ਰਿੰਗੀ ਗੁਰੂ ਉਹ ਨੇ ਜਿਹੜੇ ਖਾਸ ਖਾਸ ਜਾਤੀਆਂ ਦੇ ਲੋਕਾਂ ਨੂੰ ਤਾਂ ਚੇਲੇ ਬਣਾ ਲੈਂਦੇ ਆ, ਪਰ ਇੰਨੀ ਸਮਰੱਥਾ ਨਹੀਂ ਉਹ ਸਾਰਿਆਂ ਨੂੰ ਤਬਦੀਲ ਕਰ ਸਕਣ। ਕੁਝ ਲੋਕਾਂ ਨੂੰ, ਕੁਝ ਵਰਨਾ ਨੂੰ ਉਪਦੇਸ਼ ਦੇ ਸਕਦੇ ਆ, ਸਭ ਨੂੰ ਸ਼ਬਦ ਨਹੀਂ ਉਹ ਦੇ ਸਕਦੇ, ਸਮਰੱਥਾ ਹੀ ਨਹੀਂ ਉਹਨੀ। ਉਹ ਪਕੜ ਕੇ ਲੈ ਵੀ ਆਵੇ ਕੀੜਾ, ਉਹ ਦੂਜੇ ਨੂੰ ਚੇਂਜ ਨਹੀਂ ਕਰ ਸਕਦਾ। ਇਹ ਸ਼੍ਰੇਣੀ ਹੈ ਭ੍ਰਿੰਗੀ ਗੁਰੂਆਂ ਦੀ। ਦੂਸਰਾ ਸ਼ਬਦ ਹੈ ਜੀ 52 ਚੰਦਨ ਗੁਰੂ। ਸਾਰੇ ਜਾਣਦੇ ਆ ਚੰਦਨ ਦਾ ਰੁੱਖ, ਉਹ ਆਪਣੀ ਸੁਗੰਧੀ ਦੂਸਰੇ ਰੁੱਖਾਂ ਨੂੰ ਦੇ ਕੇ ਆਪਣੇ ਵਰਗਾ ਆਪਣੀ ਮਹਿਕ ਦੇ ਦਿੰਦਾ, ਪਰ ਚੰਦਨ ਬਾਂਸ ਨੂੰ ਤਬਦੀਲ ਨਹੀਂ ਕਰ ਸਕਦਾ। ਮਹਾਰਾਜ ਨੇ ਕਿਹਾ ਕਬੀਰ, ਬਾਂਸ ਵਡਾਈ ਬੁੱਢਿਆ ਇਉਂ ਮਤ ਡੁੱਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। 52 ਚੰਦਨ ਦਾ ਅਰਥ ਹੈ ਉਹ ਗੁਰੂ ਜਿਹੜੇ ਆਪਣੇ ਚੇਲਿਆਂ ਦੀ ਕੁਝ ਕੁ ਜ਼ਿੰਦਗੀ ਤਬਦੀਲ ਕਰ ਸਕਦੇ ਆ, ਪਰ ਸਾਰੇ ਸੰਸਾਰ ਦੀਆਂ ਜਾਤਾਂ ਦਾ ਉਧਾਰ ਨਹੀਂ ਕਰ ਸਕਦੇ, ਉਹ ਬਾਂਸ ਦੀ ਤਰ੍ਹਾਂ ਉਹਨਾਂ ਕੋਲ ਹੰਕਾਰੀ ਨੇ। ਤੀਸਰਾ ਮੈਂ ਸ਼ਬਦ ਵਰਤਾਂਗਾ ਜੀ ਪਾਰਸ ਗੁਰੂ। ਪਾਰਸ ਪੱਥਰ ਜੀ ਕਿਹਾ ਜਾਂਦਾ, ਇਸ ਤਕਰੀਬਨ 7-8 ਕਿਸਮ ਦੀਆਂ ਧਾਤਾਂ ਨੂੰ ਚੇਂਜ ਕਰ ਦਿੰਦਾ, ਜਿਵੇਂ ਲੋਹਾ, ਪਿੱਤਲ, ਜਿਸਤ। ਜਿਹੜਾ ਪਾਰਸ ਹੈ ਉਹ ਤਬਦੀਲ ਕਰਕੇ ਸੋਨਾ ਬਣਾ ਸਕਦਾ, ਪਰ ਪਾਰਸ ਚ ਇੰਨੀ ਤਾਕਤ ਨਹੀਂ ਕਿ ਆਪਣੇ ਵਰਗਾ ਪਾਰਸ ਬਣਾਇਆ ਉਹ ਪਾਰਸ ਕਿਸੇ ਨੂੰ ਚੇਂਜ ਕਰ ਸਕੇ। ਪਿੱਤਲ ਤੋਂ ਸੋਨਾ ਬਣ ਗਿਆ, ਪਰ ਉਹ ਪਿੱਤਲ ਪਾਰਸ ਨਹੀਂ ਬਣਿਆ। ਪਰ ਦੀਪਕ ਗੁਰੂ ਹੈ, ਬਲਦਾ ਹੋਇਆ ਦੀਵਾ ਹੋਵੇ, ਉਸ ਬਲਦੇ ਹੋਏ ਦੀਵੇ ਦੇ ਵਿੱਚੋਂ ਗੁਰਮੁਖੋ ਆਪਾਂ ਹੋਰ ਦੀਵਾ ਬਾਲ ਲਈਏ, ਜਿਹਦੇ ਚੋਂ ਦੀਵਾ ਬਲਿਆ ਉਹਦੀ ਵੀ ਲਾਟ ਬਲ ਰਹੀਏ, ਜਿਹੜਾ ਬਲਿਆ ਉਹਨੂੰ ਇੰਨੀ ਸਮਰੱਥਾ ਦੇ ਦਿੱਤੀ ਤੂੰ ਮੇਰੇ ਵਰਗਾ ਬਲ ਪਿਆ, ਤੂੰ ਮੇਰੀ ਤਰ੍ਹਾਂ ਅਗਾਂਹ ਹੋਰ ਨੂੰ ਵੀ ਬਾਲ ਸਕਣਾ। ਕਿਉਂ ਜੋਤ ਕਿਹਾ? ਕਿਉਂਕਿ ਜੋਤ ਆਪਣੇ ਵਰਗੀ ਜੋਤ ਮੁਕੰਮਲ ਪੈਦਾ ਕਰ ਦਿੰਦੀ ਹੈ। ਇਸੇ ਕਰਕੇ ਮੇਰੀ ਬੇਨਤੀ ਹੈ, ਸਭ ਤੋਂ ਪਹਿਲਾਂ ਖਾਲਸਾ ਜਗ ਦੀ ਜੋਤ ਨੂੰ ਜਪੇ, ਤੇ ਜਿਸ ਦਿਨ ਖਾਲਸੇ ਦੇ ਅੰਦਰ ਜੋਤ ਬਲਣ ਲੱਗ ਪਈ ਨਾ, ਯਾਦ ਰੱਖਿਓ ਚੱਲਦਾ ਫਿਰਦਾ ਗੁਰੂ ਗੋਬਿੰਦ ਸਿੰਘ ਦਾ ਗੁਰਦੁਆਰਾ ਬਣ ਜਾਂਦਾ ਹੈ। ਮਹਾਰਾਜ ਜੀ ਨੇ ਸ਼ਬਦ ਵਰਤਿਆ, ਸੁਣਿਓ, ਜਾਗਤ ਜੋਤ ਜਪੈ। ਸਭ ਤੋਂ ਪਹਿਲਾਂ ਜਗ ਦੀ ਜੋਤ ਵਾਹਿਗੁਰੂ ਜੀ ਨੂੰ ਜਪੇ। ਮੇਰੀ ਅਰਜ਼ ਅੱਗੇ ਵੈਸੇ ਆਉਣਾ ਅੱਜ, ਤੇ ਮੈਂ ਯਤਨ ਕੀਤਾ ਭਾਈ ਨੰਦ ਲਾਲ ਸਾਹਿਬ ਦੀ ਰਚਨਾ ਚ ਜਿਹੜੇ ਬਚਨ ਇੱਕ ਹੀ ਸਿਧਾਂਤ ਦੇ ਨੇ, ਮੈਂ ਉਹਨਾਂ ਦੀ ਵਿਆਖਿਆ ਇੱਥੇ ਕਰਕੇ ਜਾਵਾਂਗਾ। ਹੁਣ ਦੇਖੋ, ਜਪੈ ਦਾ ਮਤਲਬ ਸਾਡੀ ਰਸਨਾ ਨਾਲ ਹੈ। ਮੇਰੀ ਬੇਨਤੀ ਆ ਗੁਰਮੁਖੋ, ਧਿਆਨ ਨਾਲ ਸੁਣਿਓ, ਮੈਂ ਤੁਹਾਨੂੰ ਸੱਚੀ ਦੱਸਾਂ, ਜਿਸ ਬੰਦੇ ਨੇ ਕਦੀ ਵੀ ਬਾਣੀ ਨਾ ਪੜ੍ਹੀ, ਉਹ ਸੱਚੀ ਸਿਰਫ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਣ ਲੱਗ ਪਏ ਨਾ, ਇਹ ਸ਼ਬਦ ਜਪਦਿਆਂ ਜਪਦਿਆਂ ਹੀ ਕਿਰਪਾ ਵਰਤਣ ਲੱਗ ਪੈਂਦੀ ਹੈ, ਕਿਉਂਕਿ ਸ਼ਬਦ ਤੋਂ ਬਿਨਾਂ ਮਨ ਨੂੰ ਕੋਈ ਪਕੜ ਨਹੀਂ ਸਕਦਾ। ਹੁਣ ਮਹਾਰਾਜ ਕਿਵੇਂ ਜਪੇ? ਗੁਰੂ ਸਾਹਿਬ ਨੇ ਜਪਣ ਦੀਆਂ ਜੁਗਤਾਂ ਬਹੁਤ ਬਾਣੀ 'ਚ ਦਿੱਤੀਆਂ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇ ਕੇ ਜਾਵਾਂਗਾ ਬਾਣੀ 'ਚੋਂ, ਅਤੇ ਇਹ ਸਭ ਕੁਝ ਮੈਂ ਬਾਣੀ 'ਚੋਂ ਬੋਲ ਰਿਹਾ। ਜਿੱਥੇ ਲੋੜ ਪੈਂਦੀ ਮੈਂ ਸਾਖੀ ਕਹਾਣੀ ਤਾਂ ਜਾਣ ਬੁੱਝ ਕੇ ਕਰਨਾ ਵੀ, ਚਲੋ ਕਈ ਸੱਜਣ ਬਾਣੀ ਨਹੀਂ ਸਮਝਦੇ, ਬਾਣੀ ਨਹੀਂ ਪੜ੍ਹੀ, ਗੱਲ ਸਿਰ ਤੋਂ ਉੱਤੇ ਨਿਕਲ ਜਾਂਦੀ ਹੈ। ਦੂਜੀ ਗੱਲ, ਜੇ ਬਾਣੀ ਨਾ ਵੀ ਪੜ੍ਹੀ ਹੋਵੇ ਨਾ, ਸਿਰਫ ਨਾਮ ਵੀ ਜਪਦਾ ਰਹੇ, ਉਹਨੂੰ ਬਾਣੀ ਦੀ ਸੱਚੀ ਮੁੱਚੀ ਆਪਣੇ ਆਪ ਹੀ ਸਮਝ ਲੱਗਣ ਲੱਗ ਪੈਂਦੀ, ਕਿਉਂਕਿ ਬਾਣੀ ਤਾਂ ਅੰਦਰ ਦੀ ਵਿਆਖਿਆ ਕਰਦੀ, ਅੰਦਰ ਦੀ ਬਖਸ਼ਿਸ਼ ਕਰੇਗੀ। ਹੁਣ ਉਹਦੇ ਵਿੱਚ ਪਹਿਲਾਂ ਸਭ ਤੋਂ ਖਾਲਸਾ ਹੋਵੇ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਲਈ, ਤੇ ਗੁਰਮੁਖੋ ਉਸਨੇ ਜਪਣਾ ਸ਼ੁਰੂ ਕਰ ਦਿੱਤਾ। ਕੱਲ ਵੀ ਮੈਂ ਕਿਹਾ ਅੰਮ੍ਰਿਤ ਦੀ ਦਾਤ ਲਈ। ਚਲੋ ਇੱਕ ਹੋਰ ਸ਼ੰਕਾ ਹੈ ਥੋੜਾ ਜਿਹਾ, ਉਂਝ ਵੈਸੇ ਬੰਦਾ ਸਵੇਰ ਦੋਵੇ ਤੇ ਸ਼ੰਕੇ ਨਿਬੜ ਜਾਂਦੇ ਆ, ਤੇ ਜੇ ਬੰਦੇ ਨੇ ਉਹ ਟਿੰਡ ਚ ਕੰਨ ਹੀ ਪਾਈ ਰੱਖਣਾ, ਫਿਰ ਕਦੀ ਕੋਈ ਨਹੀਂ ਨਿਬੜਦੇ, ਉਹ ਚੱਲਦੀ ਕੋਈ ਬਹਾਨਾ ਹੀ ਲੱਭਣਾ ਨਾ ਫਿਰ ਤੇ। ਹੁਣ ਕਈ ਵਾਰੀ ਉਹ ਬਾਣੀ ਜਦੋਂ ਪੜ੍ਹਦੇ ਆ, ਅਨਮਤ ਵਾਲੇ ਕਈ ਸੱਜਣ ਡੇਰੇਦਾਰ ਇਹ ਕਹਿੰਦੇ ਆ ਬਈ ਬੰਦੇ ਦੇ ਤਾਂ ਅੰਦਰ ਅੰਮ੍ਰਿਤ ਹੈ, ਇਸ ਤਰ੍ਹਾਂ ਜੀ ਗੁਰਬਾਣੀ ਤਾਂ ਆਪ ਅੰਮ੍ਰਿਤ ਹੈ, ਨਾਮ ਹੀ ਅੰਮ੍ਰਿਤ ਹੁੰਦਾ, ਤੇ ਇਸ ਅੰਮ੍ਰਿਤ ਨੂੰ ਕਿਉਂ ਛਕਾਇਆ ਗਿਆ, ਇਹਨਾਂ ਕਕਾਰਾਂ ਦੀ ਕੀ ਬਾਤਾ ਹੈ? ਮੈਂ ਸਿਰਫ ਦੋ ਤਿੰਨ ਬੇਨਤੀਆਂ ਆਪ ਨੂੰ ਕਰਾਂਗਾ। ਇੱਕ ਤਾਂ ਅੰਮ੍ਰਿਤ ਸ਼ਬਦ ਬਹੁ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਇੱਕ ਅਰਥ 'ਚ ਆਇਆ ਹੀ ਨਹੀਂ। ਇੱਕ ਤਾਂ ਅੰਮ੍ਰਿਤ ਦੇ ਅਰਥ ਨਾਮ ਹੈ, ਤੁਸੀਂ ਪੜ੍ਹਦੇ ਹੋ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਅਸੀਂ ਇੱਕ ਪਾਠ ਕਰਨੇ ਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਅੰਮ੍ਰਿਤ ਨਾਮ ਲਈ ਆ ਗਿਆ। ਦੂਸਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਸਿਰਫ ਤਿੰਨ ਚਾਰ ਕਹਿਣੇ ਨੇ, ਅੰਮ੍ਰਿਤ ਦਾ ਲਫ਼ਜ਼ੀ ਅਰਥ ਬਾਣੀ ਵੀ ਆਇਆ, ਅੰਮ੍ਰਿਤ ਤੇਰੀਆਂ ਬਾਣੀਆਂ ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਨਾਮ ਵੀ ਅੰਮ੍ਰਿਤ, ਬਾਣੀ ਵੀ ਅੰਮ੍ਰਿਤ। ਉਸ ਤੋਂ ਬਾਅਦ ਗੁਰਮੁਖੋ ਸੱਚ ਇਹ ਵੇ ਕਿ ਜਿਹੜਾ ਅਸੀਂ ਦੁੱਧ ਪੀਂਦੇ ਹਾਂ, ਬਾਣੀ ਦੁੱਧ ਨੂੰ ਵੀ ਅੰਮ੍ਰਿਤ ਕਹਿੰਦੀ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਗੁਣਾਂ ਨੂੰ ਵੀ ਕਿਹਾ, ਦੇਹੀ ਅੰਦਰ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਕੋ ਨਾ ਸੁਣੈ ਪੁਕਾਰਾ। ਅੰਮ੍ਰਿਤ ਤਾਂ ਗੁਣਾਂ ਨੂੰ ਵੀ ਕਿਹਾ। ਇੱਥੋਂ ਤੱਕ ਇੱਕ ਥਾਂ ਤੇ ਅੰਮ੍ਰਿਤ ਹੰਕਾਰ ਦੇ ਰੂਪ 'ਚ ਆਇਆ, ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ ਲੱਭ ਲੋ ਮਚ ਕੂੜ ਕਮਾਵੈ। ਮਹਾਰਾਜ ਨੇ ਉੱਥੇ ਅੰਮ੍ਰਿਤ ਕਾਇਆ ਦਾ ਅਰਥ ਮੈਂ ਕਦੀ ਨਹੀਂ ਮਰਨਾ, ਉੱਥੇ ਅੰਮ੍ਰਿਤ ਦੇ ਅਰਥ ਇਹ ਵੀ ਆ ਗਏ। ਜਦੋਂ ਅਸੀਂ 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ, ਗੁਰਬਾਣੀ ਤਾਂ ਉਸਨੂੰ ਵੀ ਅੰਮ੍ਰਿਤ ਕਹਿ ਰਹੀ ਹੈ, ਜੇ ਪ੍ਰਸਾਦ 36 ਅੰਮ੍ਰਿਤ ਕਾਏ। ਆਪ ਜੀ ਤੋਂ ਪਾਠ ਕਰੋ ਨਾ ਗੁਰਮੁਖੋ, ਜਿਹੜੇ ਮੁਹੱਬਤ ਕਰਦੇ ਆ, ਇਹ ਨਹੀਂ ਕਿ ਜ਼ਰੂਰ ਕਥੀ ਕਰਨੀ ਹੈ, ਜੋ ਮੰਨ ਲਓ ਪਾਰਕ 'ਚ ਹੀ ਸੈਰ ਕਰਨੇ ਆ ਅਤੇ ਬਾਣੀ ਪੜ੍ਹਨੇ ਆ, ਜੇ ਉੱਥੇ ਬੈਠ ਕੇ ਸ਼ਬਦ ਲੈ ਕੇ ਦੋ ਬੰਦੇ ਸਿੱਖ ਵਿਚਾਰ ਕਰੀ ਜਾਣ, ਉਹ ਪਾਰਕ ਵੀ ਸੱਤ ਸੰਗਤ ਬਣ ਜਾਏਗਾ। ਅੰਮ੍ਰਿਤ ਦੇ ਮੈਂ ਬੇਨਤੀ ਕੀਤੀ ਬਹੁ ਅਰਥਾਂ 'ਚ ਆਇਆ, ਨਾਮ ਵੀ ਹੈ, ਸਿਮਰਨ ਵੀ ਹੈ, ਦੁੱਧ ਵੀ ਹੈ, ਪੰਜ ਮਿੱਠੇ ਪਦਾਰਥ ਵੀ ਨੇ ਜੇ ਮੁਖ ਪੰਚੋ ਅੰਮ੍ਰਿਤ ਖਾਏ। ਭਗਤ ਕਬੀਰ ਸਾਹਿਬ ਜੀ ਅੰਮ੍ਰਿਤ ਹੈ ਕਿੱਥੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਅੰਮ੍ਰਿਤ ਹਰ ਬੰਦੇ ਦੀ ਬੋਡੀ, ਇਹ ਨਹੀਂ ਕਿ ਇਕੱਲੇ ਸਿੱਖ ਚ। ਮਹਾਰਾਜ ਕਹਿੰਦੇ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਹ ਨਹੀਂ ਕਿਹਾ ਸਿੱਖ ਦੇ ਅੰਦਰ ਦੇਹੀ ਕਹਿ, ਦੇਹੀ ਮੁਸਲਮਾਨ ਦੀ ਵੀ ਹੋ ਸਕਦੀ ਹੈ, ਹਿੰਦੂ ਦੀ ਹੋ ਸਕਦੀ, ਦੇਹੀ ਮੈਂ ਇਸ ਕਾ ਵਿਸ਼ਰਾਮ। ਦੂਸਰਾ ਬਚਨ ਕੀਤਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਨਾਲ ਸ਼ਬਦ ਦੇ ਮਨਮੁੱਖਾਂ ਸਾਧ ਨਾ ਪਾਇਆ। ਇਹਦਾ ਮਤਲਬ ਮਨਮੁੱਖ ਦੇ ਅੰਦਰ ਅੰਮ੍ਰਿਤ ਹੈ ਪਰ ਉਹਨੂੰ ਸਵਾਦ ਨਹੀਂ ਚੱਖਣਾ ਆਇਆ। ਅੰਮ੍ਰਿਤ ਤੇ ਮਨਮੁੱਖ ਵਿੱਚ, ਉਹ ਜੇ ਰਾਵਣ ਦੀ ਨਾਭੀ ਵਿੱਚ ਅੰਮ੍ਰਿਤ ਦਾ ਕੁੰਭ ਹੋ ਸਕਦਾ, ਕਿਹੜਾ ਬੰਦਾ ਜਿਹਦੇ ਵਿੱਚ ਅੰਮ੍ਰਿਤ ਨਹੀਂ? ਹਰ ਥਾਂ ਤੇ ਅੰਮ੍ਰਿਤ। ਹੁਣ ਇੱਕ ਪਾਸੇ ਮੈਂ ਬੇਨਤੀ ਕੀਤੀ ਜੀ, ਇਹ ਮਨ ਚ ਨਾਮ ਦੇਹੀ ਚ ਅੰਮ੍ਰਿਤ ਹੈ। ਅਗਲੇ ਫਿਰ ਸਵਾਲ ਕਰਦੇ ਜੇ ਦੇਹੀ ਚ ਅੰਮ੍ਰਿਤ ਤੇ ਬਾਣੀ ਤੇ ਵੀ ਕੀਤੀ ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਗੁਰੂ ਤੋਂ ਪੀਤਾ, ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਤੇ ਭਾਈ ਜੀਓ, ਉਹ ਅੰਮ੍ਰਿਤ ਗੁਰੂ ਜੀ ਕੋਲ ਮਿਲਿਆ। ਇੱਥੇ ਬੇਨਤੀਆਂ ਨੇ ਜੇ ਜੇ ਅੰਮ੍ਰਿਤ ਨਾਮ ਹੈ, ਅੰਮ੍ਰਿਤ ਬਾਣੀ ਹੈ, ਇਹ ਹੈ ਨਾ ਅੰਮ੍ਰਿਤ ਦੇਹ ਚ ਹੈ, ਫਿਰ ਅਸੀਂ ਖੰਡੇ ਬਾਟੇ ਦੀ ਪੌਲ ਕਿਉਂ ਲੈਂਦੇ ਹਾਂ, ਕਿਉਂ ਅੰਮ੍ਰਿਤ ਛਕਨੇ? ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਇਸ ਬੋਡੀ ਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਚਾਹੇ ਮੈਡੀਕਲ ਸਾਇੰਸ ਹੈ, ਠੀਕ ਹੈ, ਜਿੰਨੀਆਂ ਮਰਜ਼ੀ ਮਸ਼ੀਨਾਂ ਬਣ ਜਾਣ, ਜੋ ਮਰਜ਼ੀ ਹੋ ਜਾਏ, ਇਸ ਦੇਹੀ ਦਾ ਕੋਈ ਪਤਾ ਨਹੀਂ ਇਹਦੇ ਵਿੱਚ ਕੀ ਕੁਛ ਹੈ। ਫਿਰ ਮੇਰੀ ਬੇਨਤੀ, ਆਪਾਂ ਬਾਹਰਮੁਖੀ ਸ਼ਬਦ ਵਰਤਾਂਗੇ, ਕੁਛ ਐਸੀਆਂ ਐਨਰਜੀਜ਼ ਨੇ, ਤਾਕਤਾਂ ਨੇ ਇਹਦੇ 'ਚ ਜਿਨ੍ਹਾਂ ਦੀ ਸ਼ਕਲ ਸੂਰਤ ਕੋਈ ਨਹੀਂ, ਪਰ ਜਦੋਂ ਪ੍ਰਗਟ ਹੁੰਦੀਆਂ ਨੇ ਨਾ, ਨਿਕਲਦੀਆਂ ਬੰਦੇ ਵਿੱਚੋਂ ਹੀ ਨੇ। ਫਿਰ ਅਰਜ਼ ਹੈ ਥੋੜ੍ਹਾ ਜਿਹਾ, ਮੈਂ ਰਿਪੀਟ ਕਰਾਂਗਾ, ਤੁਸੀਂ ਧਿਆਨ ਦਿਆ ਜੇ ਗੱਲ ਸਮਝ ਜ਼ਰੂਰ ਪਏਗੀ। ਹੁਣ ਇੱਕ ਪਾਸੇ ਮੈਂ ਦੇਹੀ ਦੀ ਜਦੋਂ ਗੱਲ ਕਰਨੀ ਆ ਗੁਰਬਾਣੀ 'ਚ, ਅਤੇ ਮਹਾਰਾਜ ਕਹਿੰਦੇ ਦੇਹੀ ਹੈ ਕਿ ਜਲ ਕੀ ਭੀਤ ਪਵਨ ਕਾ ਥੰਬਾ, ਇਹ ਪਾਣੀ ਦੀ ਕੰਧ ਹੈ ਅਤੇ ਪਵਨ ਸਵਾਸਾਂ ਦੀ ਥੰਮੀ ਦੇ ਸਹਾਰੇ ਖਲੋਤੀ ਹੈ। ਪਾਣੀ ਦੀ ਕਿਉਂ ਕੰਧ? ਕਿਉਂਕਿ ਬਣੀ ਪਾਣੀ ਤੋਂ ਹੈ, ਪਿਤਾ ਦਾ ਪਾਣੀ ਸੀ, ਮਾਂ ਦਾ ਖੂਨ ਸੀ। ਇਹ ਅੱਜ ਵੀ ਜ਼ਮੀਨ ਜਿੰਨੀ ਮਰਜ਼ੀ ਜ਼ਰਖੇਜ ਹੋਵੇ, ਪਾਣੀ ਤੋਂ ਬਿਨਾਂ ਫਸਲ ਨਹੀਂ ਨਿਕਲਦੀ। ਯਾਦ ਰੱਖਿਓ, ਇਹ ਸੰਯੋਗ ਨਾਲ ਹੀ ਬੱਚਾ ਜਨਮ ਲੈਂਦਾ, ਮਾਂ ਜ਼ਮੀਨ ਹੈ ਅਤੇ ਬਾਪ ਪਾਣੀ ਹੈ, ਇਹਨਾਂ ਦੋਨਾਂ ਦੇ ਸੰਗਮ ਨਾਲ ਸਾਡੀ ਬੋਡੀ ਬਣੀ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਫਿਰ ਥੋੜ੍ਹਾ ਧਿਆਨ ਦਿਆ ਜੇ ਪਾਣੀ, ਮਹਾਰਾਜ ਕਹਿੰਦੇ ਨੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ, ਇਹ ਖੂਨ ਦਾ ਤੇ ਬੀਰਜ ਦੀ ਬੂੰਦ ਦਾ ਇਹਨੂੰ ਗਾਰਾ ਲੱਗਾ ਹੋਇਆ, ਬੂੰਦ ਅਰਥ ਕਰਾਂਗੇ। ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਹੱਡ ਮਾਸ ਹੈ ਜੀ। ਗੁਰੂ ਸਾਹਿਬ ਨੇ ਇੱਕ ਬਚਨ ਹੋਰ ਵਰਤਿਆ, ਕਾਚ ਕੋਟਨ, ਕੱਚ ਦਾ ਕਿਲਾ ਹੈ। ਪਰ ਮੈਂ ਫਿਰ ਆਉਣਾ ਚਾਹੁੰਦਾ ਵੀ ਜਿਹੜੇ ਕਹਿੰਦੇ ਨੇ ਵੀ ਅੰਮ੍ਰਿਤ ਅੰਦਰ ਹੈ, ਬਾਣੀ ਕਹਿ ਰਹੀ ਹੈ, ਤੇ ਫਿਰ ਕਹਿੰਦੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ? ਮੈਂ ਆਪ ਨੂੰ ਕਹਿ ਰਿਹਾ ਕੱਲਾ ਅੰਮ੍ਰਿਤ ਨਹੀਂ। ਮਹਾਰਾਜ ਕਹਿੰਦੇ ਕਾਚ ਕੋਟਿੰਗ ਰਚੰਤ ਤੋਇੰਗ ਲੇਪਣਗ ਰਕਤ ਚਰਮਣਾ, ਕੱਚ ਦਾ ਕਿਲਾ ਹੈ, ਨੌ ਦਰਵਾਜੇ ਲਾ ਦਿੱਤੇ ਸੂ ਤੇ ਅੱਗੇ ਦੁਆਰੇ ਨੌ ਨੇ, ਤੇ ਭੀਤ ਕਿਸੇ ਨੂੰ ਲਾਇਆ, ਇਹਦਾ ਮਤਲਬ ਖਿੜਕੀ ਕੋਈ ਨਹੀਂ ਲੱਗੀ, ਖੁੱਲ੍ਹੇ ਨੇ ਸਾਰੇ। ਕਾਚ ਕੋਟਿੰਗ ਰਚੰਤ ਤੋਇੰਗ, ਤੋਇੰਗ ਦਰ ਤੇ ਪਾਣੀ ਤੋਂ ਬਣੇ, ਲੇਪਣਗ ਰਕਤ ਚਰਮਣਾ, ਨਵੰਗ ਤਾਂ ਦੁਆਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭ ਨੇ, ਨੌ ਬੂਹੇ ਨੇ, ਤਾਂ ਕਿਸੇ ਨੂੰ ਨਹੀਂ ਲੱਗਾ, ਤੇ ਖਲੋਤੇ ਸਾਰੇ ਪਵਨ ਦੇ ਸਹਾਰੇ ਨੇ, ਸਵਾਸਾਂ ਦੇ ਸਹਾਰੇ। ਮੇਰੀ ਅਰਜ਼ ਹੈ, ਇੱਕ ਤਾਂ ਦੇਹੀ 'ਚ ਇਹ ਹੋ ਗਿਆ, ਦੂਜਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਇਹਦੇ 'ਚ ਅੰਮ੍ਰਿਤ ਹੈ। ਮੈਂ ਤਿੰਨ ਕੁ ਉਦਾਹਰਨਾਂ ਇਸ ਕਰਕੇ ਦਿੱਤੀਆਂ ਜਾਂਦੀਆਂ ਨੇ ਕਿ ਮਨ ਦੀ ਤਸੱਲੀ ਹੋ ਜਾਏ, ਨੌਲੇਜ ਇਕੱਠੀ ਕਰਨ ਲਈ ਨਹੀਂ। ਹੁਣ ਮੇਰੇ 'ਚ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਹੰਕਾਰ ਵੀ ਹੈ, ਜਿੰਨੇ ਅਸੀਂ ਬੈਠੇ ਹਾਂ, ਕੋਈ ਮਾਈ ਕਾ ਲਾਲ ਬੱਚਿਆ ਹੋਵੇਗਾ ਨਹੀਂ, ਸਾਰਿਆਂ 'ਚ ਨਾ, ਪਰ ਹਰ ਵੇਲੇ ਪ੍ਰਗਟ ਥੋੜ੍ਹਾ ਹੁੰਦਾ। ਜੇ ਹੁਣ ਸਾਡੇ ਕਈ ਸਿੰਘ ਇਹਦੇ ਅਰਥ ਅੰਮ੍ਰਿਤ ਦੇ ਤਾਂ ਨਹੀਂ ਲੈਂਦੇ, ਉਹ ਗੁਣਾਂ ਦੇ ਰੂਪ 'ਚ ਲੈਂਦੇ, ਚਲੋ ਮੁਬਾਰਕ ਉਹਨਾਂ। ਇਸ ਦੇਹੀ ਦੇ ਵਿੱਚ ਕਾਮ ਕਹਿ, ਕ੍ਰੋਧ ਕਹਿ, ਲੋਭ ਮੋਹ, ਹੰਕਾਰ, ਈਰਸ਼ਾ, ਜਿੰਨੀਆਂ ਬਦੀਆਂ ਨੇ ਸਾਰੀਆਂ ਇਹਦੇ 'ਚ ਨੇ, ਜਿਹੜੀਆਂ ਬਾਹਰ ਪ੍ਰਗਟ ਹੁੰਦੀਆਂ ਨੇ। ਰੁੱਖਾਂ ਨਾਲ ਲਾ ਕੇ ਰੁੱਖਾਂ ਦੇ ਫਲ ਥੋੜ੍ਹਾ ਚੋਰੀ ਕਰਦੇ, ਬੰਦੇ ਹੀ ਚੋਰੀ ਕਰਦਾ। ਹਰ ਬਦੀ ਇਹਦੇ ਅੰਦਰ ਹੈ। ਯਾਦ ਰੱਖੋ, ਬਦੀ ਨੂੰ ਵੀ ਪ੍ਰਗਟ ਕਰਨ ਵਾਸਤੇ ਬੰਦੇ ਨੂੰ ਬਾਹਰੋਂ ਕੁਛ ਚਾਹੀਦਾ ਹੈ। ਕਾਮ ਹੈ ਪਰ ਪ੍ਰਗਟ ਤਾਂ ਹੁੰਦਾ ਜਦੋਂ ਚਿੰਤਨ ਕਰਦਾ ਕਾਮ ਦਾ, ਸਪਰਸ਼ਤਾ ਮਿਲਦੀ ਕਾਮ ਦੀ, ਅੱਖਾਂ ਨਾਲ ਵੇਖਦਾ ਤੇ ਇਹ ਬੰਦਾ ਜਿਹੜਾ ਸ਼ਾਂਤ ਬੈਠਾ ਕਾਮੀ ਬਣ ਜਾਂਦਾ, ਬਿਲਕੁਲ ਸ਼ਾਂਤ ਬੈਠਾ। ਕ੍ਰੋਧ ਅੰਦਰ ਹੈ ਪਰ ਬਾਡੀ ਚ ਕਿਹੜੇ ਹਿੱਸੇ ਚ ਕੋਈ ਪਤਾ ਨਹੀਂ। ਜੇ ਕਹੀਏ ਜੇ ਪਤਾ ਹੋਵੇ ਤੇ ਸਾਰੇ ਦਾ ਇਲਾਜ ਨਾ ਕਰ ਲੈਣ, ਡਾਕਟਰ ਨੂੰ ਸਾਫ ਨਾ ਕਰ ਦੇਣ, ਕ੍ਰੋਧ ਕੱਢ ਦਿੱਤਾ ਬਾਹਰ, ਇਸ ਦੀ ਲੋੜ ਕੋਈ ਨਹੀਂ। ਕ੍ਰੋਧ ਹੈ ਪਰ ਜਦੋਂ ਕੋਈ ਫੋਨ ਤੇ ਫਿੱਕਾ ਬੋਲਦਾ, ਕੌੜਾ ਬੋਲਦਾ, ਕੋਈ ਗਾਲ ਕੱਢਦਾ, ਗੁਰਮੁਖ ਯਾਦ ਰੱਖੋ ਬੰਦਾ ਉਹੀ ਅੰਦਰੋਂ ਕ੍ਰੋਧ। ਕਈ ਵਾਰੀ ਨਿੱਕੀ ਜਿਹੀ ਗੱਲ ਪਿੱਛੇ ਬੰਦੇ ਇੱਕ ਦੂਜੇ ਨੂੰ ਗੋਲੀ ਮਾਰ ਜਾਂਦੇ, ਮਰ ਜਾਂਦੇ ਆ ਨਾ। ਚੰਗਾ ਭਲਾ ਬੰਦਾ ਤੁਰਿਆ ਜਾ ਰਿਹਾ ਸ਼ਰੀਫ, ਸਾਹਮਣੇ ਕਿਸੇ ਦੀ ਚੀਜ਼ ਮਿਲ ਗਈ, ਅੰਦਰੋਂ ਲਾਲਚ ਪੈਦਾ ਹੋ ਗਿਆ, ਧਨ ਨੂੰ ਵੇਖ ਕੇ ਬਾਹਰੋਂ ਧਨ ਦਿਸਦਾ, ਲਾਲਚ ਅੰਦਰੋਂ ਨਿਕਲਦਾ, ਬਾਹਰੋਂ ਵਾਸ਼ਨਾ ਕਾਮ ਕੋਈ ਨਜ਼ਰ ਆਉਂਦਾ ਤੇ ਅੰਦਰੋਂ ਕਾਮ ਨਿਕਲਦਾ, ਬਾਹਰੋਂ ਕ੍ਰੋਧ ਦੀ ਕੋਈ ਲਾਸ਼ੇਰੀ ਮਿਲਦੀ, ਅੰਦਰੋਂ ਗੁੱਸਾ ਨਿਕਲਦਾ। ਯਾਦ ਰੱਖੋ ਬਾਹਰੋਂ ਪੁੱਤਰ ਧੀਆਂ ਚੇਤੇ ਆਉਂਦੇ, ਅੰਦਰੋਂ ਮੋਹ ਨਿਕਲਦਾ, ਮਾਪੇ ਚੇਤੇ ਆਉਂਦੇ ਨੇ, ਮੋਹ ਨਿਕਲਦਾ। ਮੇਰੀ ਅਰਜ਼ ਕਹੇ ਬਾਹਰੋਂ ਕਿਸੇ ਬਰਾਬਰ ਦੇ ਉੱਠਦੇ ਆ ਤੇ ਕਹਿੰਦੇ ਮੇਰੇ ਵਰਗਾ ਕੌਣ, ਹੰਕਾਰ ਨਿਕਲਦਾ। ਜਿਵੇਂ ਬਾਹਰ ਵਾਸ਼ਨਾ ਅੰਦਰ ਮੌਜੂਦ ਨੇ, ਬਾਹਰੋਂ ਸੰਗਤ ਮਿਲ ਜਾਏ, ਬਾਹਰੋਂ ਸੰਗ ਮਿਲ ਜਾਏ ਤੇ ਵਾਸ਼ਨਾ ਪ੍ਰਗਟ ਹੋ ਜਾਂਦੀ ਏ। ਗੁਰਮੁਖੋ ਅੰਦਰ ਤਾਂ ਅੰਮ੍ਰਿਤ ਪਿਆ ਏ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਅੰਮ੍ਰਿਤ ਮਿਲਦਾ ਤੇ ਅੰਦਰੋਂ ਅੰਮ੍ਰਿਤ ਪ੍ਰਗਟ ਹੁੰਦਾ ਹੈ। ਮੈਂ ਇੱਕ ਹੋਰ ਉਦਾਹਰਨ ਦੇਣਾ, ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਵੈਸੇ ਤੇ ਦਾ ਸੰਬੰਧ ਨਾਮ ਨਾਲ ਹੀ ਜੀ, ਕਿ ਅੰਦਰ ਨਾਮ ਦੀ ਧੁਨੀ ਚੱਲਦੀ ਹੈ। ਆਪਾਂ ਜਦੋਂ ਸਾਰੇ ਨਾਮ ਜਾਪਣੇ ਸੀ ਤਾਂ ਤੁਰੇ ਜਾ ਰਹੇ ਹਾਂ ਨਾ, ਇਹ ਸਿਲੇਬਸ ਥੋੜਾ। ਹੁਣ ਜੇ ਕਹੀਏ ਜੀ ਕਿਵੇਂ ਮਿਲ ਸਕਦਾ, ਕਿਸ ਤਰ੍ਹਾਂ ਹੋ ਸਕਦਾ, ਮੈਂ ਤਾਂ ਇੱਕੋ ਗੱਲ ਕਹਿੰਦਾ ਪਿਆਰੋ, ਇਹ ਸਿਲੇਬਸ ਕੋਈ ਨਹੀਂ ਜੇ, ਇਹ ਤਾਂ ਲਾਟਰੀ ਹੈ, ਪਤਾ ਨਹੀਂ ਕਿਹੜੇ ਵੇਲੇ ਕਿਹੜੇ ਸਵਾਸ 'ਚ ਨਿਕਲ ਆਉਣੀ ਹੈ। ਸਿੱਧੇ ਸ਼ਬਦ ਮੈਂ ਵਰਤਣਾ ਪਿਆ। ਹੁਣ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਪੁਰਾਤਨ ਟੀਕਾਕਾਰ ਅਰਥ ਕਰਦੇ ਨੇ ਪੁਰਖ ਦਾ ਅਰਥ ਹੈ ਬ੍ਰਹਮ ਤੇ ਨਾਰ ਦਾ ਅਰਥ ਹੈ ਮਾਇਆ, ਕਿ ਬ੍ਰਹਮ ਦੇ ਵਿੱਚ ਮਾਇਆ ਹੈ, ਮਾਇਆ ਵਿੱਚ ਬ੍ਰਹਮ ਹੈ, ਇਹਨੂੰ ਕੋਈ ਬ੍ਰਹਮ ਗਿਆਨੀ ਜਾਣਦਾ। ਜਿਹੜਾ ਅੰਦਰ ਨਾਮ ਚੱਲਦਾ ਉਸ ਧੁਨੀ ਵਿੱਚ ਧਿਆਨ ਟਿਕ ਜਾਈਏ, ਟਿਕਾ ਦਈਏ, ਉਸ ਧੁਨੀ ਨੂੰ ਸੁਣਨ ਲੱਗ ਪਈਏ, ਉਸ ਧਿਆਨ ਵਿੱਚੋਂ ਜਾਣਿਆ ਜਾਂਦਾ ਕਿਨੂੰ, ਜਿਹਨੂੰ ਕਥਿਆ ਨਹੀਂ ਜਾ ਸਕਦਾ। ਪਰ ਮੈਂ ਇੱਕ ਬੇਨਤੀ ਕਰਾਂ, ਇੱਕ ਅਰਥ ਇਹ ਵੀ ਕੀਤੇ ਗਿਆ, ਪੁਰਖ ਮੈਂ ਨਾਰ, ਹਰ ਮਰਦ ਦੇ ਵਿੱਚ ਇਸਤਰੀ ਹੈ, ਪੁਰਖ ਦਾ ਅਰਥ ਮਰਦ, ਹਰ ਮੇਲ ਵਿੱਚ ਫੀਮੇਲ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾਂ, ਹਰ ਇਸਤਰੀ ਦੇ ਵਿੱਚ ਮਰਦ ਹੈ, ਬੁੱਝੋ ਬ੍ਰਹਮ ਗਿਆਨੀ। ਇਸ ਨੂੰ ਵਾਸ਼ਨਾ ਨਾਲ ਜੋੜ ਕੇ ਗੁਰਮੁਖ ਅਰਥ ਨਹੀਂ ਜੇ ਕਰਨੇ, ਹਰ ਮਰਦ ਵਿੱਚ ਉਹ ਐਨਰਜੀ ਪਈ ਹੈ ਜਿਸ ਰਾਹੀਂ ਧੀ ਬੇਟੀ ਜਨਮ ਲੈ ਸਕਦੀ ਏ, ਹਰ ਇਸਤਰੀ ਵਿੱਚ ਉਹ ਤਾਕਤ ਪਈ ਏ ਜਿਹਦੇ ਰਾਹੀਂ ਮਰਦ ਜਨਮ ਲੈਂਦਾ, ਬੇਟਾ ਜਨਮ ਲੈਂਦਾ। ਫਿਰ ਅਰਜਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਮਰਦ ਵਿੱਚ ਇਸਤਰੀ ਪੈਦਾ ਕਰਨ ਦੀ ਤਾਕਤ, ਇਸਤਰੀ ਵਿੱਚ ਇਹਨੂੰ ਇਸਤਰੀ ਦਾ ਅਰਥ ਫੀਮੇਲ ਲੈਣਾ, ਤੇ ਇਸਤਰੀ ਵਿੱਚ ਇੰਨੀ ਤਾਕਤ ਉਹ ਤੱਤ ਨੇ ਜਿਹੜੇ ਮਰਦ ਨੂੰ ਜਨਮ ਦਿੰਦੇ ਨੇ। ਪਰ ਜਨਮ ਤਾਂ ਹੋਵੇਗਾ ਜੇ ਦੋਨਾਂ ਦੀ ਤਾਕਤ ਦਾ ਸੰਯੋਗ ਹੋਵੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਹੈ, ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਹੈ, ਤੇਰੀ ਬਾਡੀ ਵਿੱਚ ਵੀ ਅੰਮ੍ਰਿਤ, ਜਦੋਂ ਦੋਨਾਂ ਦਾ ਸੁਮੇਲ ਹੋਵੇਗਾ ਫਿਰ ਖਾਲਸੇ ਦਾ ਜਨਮ ਹੋਵੇਗਾ। ਅਰਜ ਹੈ ਤਾਂ ਅੰਦਰ ਹੀ ਨਾ ਜੀ। ਇੱਕ ਹੋਰ ਬੇਨਤੀ ਕਰਾਂ, ਮੈਂ ਦੋ ਤਿੰਨ ਉਦਾਹਰਨਾਂ ਲਈਆਂ ਨੇ ਇਸ ਕਰਕੇ, ਤੇ ਮੇਰੀ ਇੱਛਾ ਸੀ ਐਦ ਕਿ ਆਪਾਂ ਖਾਲਸੇ ਦੀ ਬੇਨਤੀ ਕਰਨੀ ਹੈ। ਗੁਰਮੁਖੋ ਆਹ ਬਾਹਰ ਰੁੱਖ ਨੇ, ਆਹ ਜਿੱਥੇ ਮੈਂ ਬੈਠਾ ਸਟੇਜ ਲੱਕੜ ਦੀ ਹੈ ਨਾ, ਘਰ ਲੱਕੜ ਦੇ ਨੇ, ਅੱਗ ਨਾਲ ਭਰੇ ਨੇ, ਅਸੀਂ ਅੱਗ 'ਚ ਰਹਿੰਦੇ ਹਾਂ। ਕਦੀ ਲੱਕੜ ਨੂੰ ਹੱਥ ਲਾਇਆ ਸੇਕ ਲੱਗਾ, ਰੁੱਖ ਦੀ ਛਾਂ ਥੱਲੇ ਬਹਿੰਦੇ, ਕਦੀ ਪੱਤਿਆਂ ਵਿੱਚੋਂ ਸੇਕ ਨਿਕਲਿਆ? ਨਹੀਂ ਨਹੀਂ, ਸੇਕ ਹਜ਼ਾਰਾਂ ਸਾਲਾਂ ਦੇ ਪੁਰਾਣੇ ਰੁੱਖ ਮੈਂ ਦੇਖੇ ਨੇ ਜੀ। ਕਿਉਂਕਿ ਆਪ ਨੂੰ ਪਤਾ ਹੋਵੇ ਰੁੱਖਾਂ ਦਾ ਵੀ ਦੁੱਖ ਸੁੱਖ ਹੁੰਦਾ ਹੈ। ਵੈਨਪੁਰ ਇੱਕ ਬੀਬੀ, ਉਹ ਗੋਰੀ, ਉਹਨੇ ਬੜੀ ਇੱਤੇ ਕੀਤੀ ਜੀ, ਕੁਝ ਰੁੱਖ ਐਸੇ ਨੇ ਜਿਹੜੇ ਆਪਣੇ ਬੱਚੇ ਰੁੱਖ ਜਿਹੜੇ ਕਈ ਕਈ ਮੀਲਾਂ ਦੀ ਦੂਰੀ ਤੇ ਨੇ, ਜਿਹੜੀ ਬਿਮਾਰੀ ਲੱਗਦੀ ਉਹ ਪਹਿਲੀ ਮੈਸੇਜ ਭੇਜ ਦਿੰਦੇ ਨੇ ਵੀ ਇਹਦੇ ਤੋਂ ਸੁਚੇਤ ਰਿਹਾ ਜੇ। ਰੱਬ ਦੀ ਰਚਨਾ ਦਾ ਕਿਸੇ ਥਾਂ ਪਾਇਆ ਜੀ? ਇਹ ਤਾਂ ਐਵੇਂ ਖੌਮੇ ਚ ਦਮਗਜੇ ਮਾਰੀ ਜਾਂਦਾ ਬੰਦਾ, ਮੈਂ ਸਭ ਕੁਝ ਜਾਣ ਗਿਆ, ਸਭ ਕੁਝ ਜਾਣ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੋਂ ਵੱਡਾ ਮੂਰਖ ਹੋ ਜਿਹੜਾ ਕਹਿੰਦਾ ਸਭ ਕੁਝ ਜਾਣ ਗਿਆ। जे को आख है बोल बिगाड़, ओनू यह नहीं क्या ब्रह्म ग्यानी सी। असी कही दिना ब्रह्म ग्यानी, गुरु ग्रंथ साहब कहते मूर्खां दी सूची च टॉप ते दा नां लिखियो जिहड़ा कहिंदा मैं कादर ते कुदरत दा अंत पा गया। जे को आख है बोल बिगाड़ तां लिखिया सिर गावारा गावार, मूर्खां सिर मूर्ख। हुण रुख विच अग है, सेक नहीं लगदा, साढ़े घर लक्कड़ दे ने, लक्कड़ चो सेक नहीं सानू लग रहा। यह अग भी उदों पभाके मार के प्रगट हुंदी है जदों बाहरों अग पैंदी है। बाहरों अग की चिनग मिली ते रुख दे पत्ते पत्ते चवाक निकली। गुरमुखो जदों बाहरों पंज कमाई वाले मैं शब्द वरतांगा, वाहिगुरु पंजां प्यारों में निंद नहीं रहा, पंजां विच लगन वास्ते अरदासां बेनतियां हुंदियां ने, सच्चे पातशाह कृपा करी अमृत संचारे मंदा फुरना भी कई महीने उठिया ना होवे। जदों ओह अमृत की दात दिंदे आ, अंदर अमृत है, पर जदों बाहरों चिनग लगती है अंदरों रूहानियत का भांबड़ निकलता है, वह भी तो बाहर मुखी कुछ अंदर जा रहा ना, अंदरों प्रगट हो रहा। एक होर बेनती करा कि गुरमुखो दुध विच मक्खन है दही है, पर वह भी अंदरों तां प्रगट हुंदा जे बाहरों थोड़ी जी जाग लगती है। यह उदाहरण जिहड़ियां दित्तियां ने छेचे रखियो, गुरु गोबिंद सिंह दे अमृत की व्याख्या नहीं कर सकदियां। उस अकाल दे सुत दी कहड़ा जमया व्याख्या करन वालों दे अमृत की, यह तो जिन्हों शक के अंदरों अमे रस आ गया वह जानता है। मैं फिर बेनती करांगा, पहला है जागत जोत जपै निसबासुर। खालसा जी वह खालसा है जिहड़ा दिन ते रात जग दी जोत परमात्मा नूं जपदा है, उठदिया सार वाहिगुरु जपदा है, गुरबाणी पढ़दा है, नाम पढ़दा है। हुण अगली गल, जिहड़ा जपदा है उहदे विच वाहिगुरु जी वरतन लग पैंदे ने। धन गुरु गोबिंद सिंह जी डल्ले कोल पहुंच गए, प्रोफेसर पूरन सिंह उन्हां दी किताब है जी खुले कुंड, खुले लेख है, खुले कुंड है। ते मैं आप नूं बेनती करांगा, खालसे दे संबंध विच है तां पोइट्री खुली कविता, पर जिहड़ी भूमिका दित्ती उह जरूर पढ़न वाली। कहिंदे ने भाई डल्ले कोल गुरु गोबिंद सिंह जी पहुंच गए, ओह जदों ने कहा महाराज मेरे बंदे होंदे जिहड़े आपां पढ़ने जी, चमकौर नहीं सी कुछ होना, मुकसर कुछ नहीं, सानू याद कर दे। हजूर ने कहा नहीं, कहिंदा नहीं जी, मेरे बहादुर सिपाही मेरे बंदे। सतगुरां ने उत्थे पढ़ा कि आ, कहन लगे नहीं ओए, जिहड़े चमकौर च लड़े उहनां वर्गा भी कोई नहीं। फिर भी ना मन्निया, उहने चिर नूं सिख ने बंदूक लियांदी, उहने कहा महाराज बंदूक बना के लियांदी। गुरु साहिब कहिंदे वाह वाह चंगे वेले सिर लै भाई डल्या, अपना लिया सिपाही आपां बंदूक दा निशाना परखना है कि इह कवच पाया संजो पाया भी गोली निकल जाएगी, कि यह छाती नूं पाड़ सकती है, किन्नी कु इहदी रेंज कित्थों तक मार करेगी। डल्ले ने गया अपने सिपाहियां कोल गया जी, उन्हां कहा जंग ते लड़ सकने आ, इस तरह नहीं मरना असी, इह सारे पढ़ने ना सिपाही सन ओह, कहिंदे लड़ सकने आ पर इस तरह नहीं मरना असी। जदों सारे चुप कर गए, नेड़ियां दी पुछिया, उन्नी देर नूं भाई धीर सिंह ते भाई वीर सिंह रंगरेटे, यह दोनों रंगरेटे सन जी भाई साहब होनी, दस्तार से जाते पे सन। हजूर ने कहा जाओ भाई धीर सिंह वीर सिंह नूं आवाज मारो कि सतगुरां ने सिख की छाती विचों गोली कढ के गोली का निशाना परखना है। गुरमुखो दस्तार दे लड़ हाथ सन, दस्तार दे पल्ले बस्तर हाथ च पकड़े दोवें भज्जे हुंदे आ, दोनां दीआं पग्गां इस तरह, ते सामने जदों खलोंदे आ डल्ले दे उंगल मूंह विच चली जांदी है। उह कहिंदा सच्चे पातशाह भाई वीर सिंह कहिंदे पहलां मैं सुणिया, भाई धीर सिंह कहिंदे पहलां मैं सुणिया, महाराज जी मेरा मौका, मैनूं मौका बख्शो, मेरे ते किरपा करो। दूजा कहिंदा मेरे ते किरपा करो। जिहड़े अपने आप नूं बहादुर कहिंदे सन सारिआं दे रंग पीले कह, गजूर ने गोली एक पासों कढ के कहा डल्लिया चमकौर विच इहो जिहे शहीद होए ने। हुण अगली गल ध्यान नाल सुणो जिहड़ी मैं बरीक कहिण लगा, कहिंदे ऐसे ने धीर सिंह वीर सिंह वर्गे। उस वक्त उन्हें कहा महाराज मेरे सिपाही क्यों इस तरह ने, हजूर कहिंदे तेरे सिपाही बहादुर ने पर अंदरों कमजोर ने। याद रखो बहादुर ने, क्यों कहन लगे असल च इन्हां दे तन बिलाव सुनियो, तन बहादुर लगते ने पर ख्याल करके कमजोर ने, ख्याल ही जीवन हुंदा है। मैं फिर रिपीट करांगा, ਇਹ ਸਰੀਰਕ ਤੌਰ ਤੇ ਬੜੇ ਵੱਡੇ ਲੱਗਦੇ ਆ, ਪਰ ਦਲਿਆ ਖਿਆਲ ਕਮਜ਼ੋਰ ਹੋਵੇ ਤੇ ਸਰੀਰ ਧੋਖਾ ਖਾ ਜਾਂਦਾ, ਖਿਆਲ ਅਡੋਲ ਹੋਵੇ, ਮਨ ਅਡੋਲ ਹੋਵੇ ਤੇ ਕੱਦ ਵੀ ਛੋਟਾ ਹੋਵੇ ਤੇ ਬਰਸ਼ੀ ਮਾਰ ਕੇ 7 ਤਵੀਆਂ ਪਾੜ ਸਕਦਾ ਹੈ। ਇਹ ਖਿਆਲ ਦੀ ਖੇਡ ਹੈ। ਹੁਣ ਅਗਲੀ ਗੱਲ ਜੀ, ਗੁਰੂ ਕਾ ਖਾਲਸਾ ਕੀ ਹੈ? ਖਿਆਲ ਕਹਿੰਦਾ ਮਹਾਰਾਜ, ਖਿਆਲ ਸਰੀਰ ਤਾਂ ਤਾਕਤਵਰ ਹੋ ਜਾਂਦਾ ਖੁਰਾਕ ਨਾਲ, ਦੁੱਧ ਦਹੀਂ ਘਿਓ ਬਦਾਮ ਇਹਦੇ ਨਾਲ, ਤੇ ਖਿਆਲ ਦੀ ਵੀ ਖੁਰਾਕ ਹੈ। ਹਜ਼ੂਰ ਨੇ ਕਿਹਾ ਖਿਆਲ ਦੀ ਖੁਰਾਕ ਹੈ ਨਾਮ। ਫਿਰ ਸੁਣਿਓ, ਮਨ ਦੀ ਖੁਰਾਕ ਹੈ ਬੰਦਗੀ। ਕਹਿੰਦੇ ਨੇ ਜਿਹੜਾ ਨਾਮ ਨਾਲ ਜੁੜੇਗਾ, ਜਿਹਦਾ ਖਿਆਲ ਗੁਰੂ ਕੇ ਸ਼ਬਦ ਨਾਲ ਜੁੜ ਜਾਏਗਾ, ਫਿਰ ਕੀ ਜੀ? ਕਹਿਣ ਲੱਗੇ ਗੁਰੂ ਕੇ ਸ਼ਬਦ ਜਿਹੜੀ ਅਡੋਲਤਾ ਉਸ ਮਨ ਚ ਪ੍ਰਵੇਸ਼ ਕਰ ਜਾਏਗੀ। ਯਾਦ ਰੱਖੀ, ਸਰੀਰਕ ਤੌਰ ਤੇ ਕਮਜ਼ੋਰ ਹੁੰਦਾ ਵੀ ਸੀਨਾ ਡਾਹ ਕੇ ਤੋਪ ਦੇ ਸਾਹਮਣੇ ਖਲੋ ਜਾਏਗਾ। ਹੁਣ ਅਗਲੀ ਬੇਨਤੀ ਫਿਰ ਤੁਹਾਡੀ ਧਿਆਨ ਨਾਲ ਸੁਣਿਓ ਕਿ ਅਡੋਲਤਾ, ਉਹਨੇ ਕਿਹਾ ਫਿਰ ਸਤਿਗੁਰੂ ਜੀ, ਇਹ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕੀ ਹੈ? ਸਤਿਗੁਰਾਂ ਨੇ ਜਿਹੜੇ ਉੱਤਰ ਦਿੱਤੇ, ਮੈਂ ਇੱਕ ਵਾਰੀ ਕਿਹਾ ਸੀ ਪਰ ਸੁਣਿਓ ਧਿਆਨ ਨਾਲ। ਖਾਲਸਾ ਜੀ, ਜਦੋਂ ਸਿੰਘ ਅੰਮ੍ਰਿਤ ਦੀ ਦਾਤ ਲੈ ਲੈਂਦਾ ਹੈ, ਉਦੋਂ ਵਾਹਿਗੁਰੂ ਜੀ ਕਾ ਖਾਲਸਾ ਬਣ ਜਾਂਦਾ। ਇੱਕ ਮੈਂ ਅਰਥ ਕਰਕੇ ਆ ਪਿਓਰ, ਇੱਕ ਅਰਥ ਕੀਤੇ ਸਿੱਧਾ ਜਿਹਦਾ ਸੰਬੰਧਕ ਹੈ। ਕਹਿੰਦਾ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ, ਫਿਰ ਸੁਣਿਓ, ਕਾ ਦਾ ਲਫ਼ਜ਼ੀ ਅਰਥ ਦਾਖ ਹੈ। ਪਹਿਲੇ ਸਮੇਂ ਕਾ ਕੀ ਵਰਤਦੇ ਸਨ, ਦਾ ਦੀ ਨਹੀਂ ਸਨ ਵਰਤਦੇ। ਹਜ਼ੂਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਹੋ ਗਿਆ ਵਾਹਿਗੁਰੂ ਦਾ ਖਾਲਸਾ। ਕਹਿੰਦਾ ਜੀ, ਫਿਰ ਇਹਦਾ ਮਤਲਬ ਮੈਂ ਸਮਝਿਆ ਨਹੀਂ, ਇਹ ਫਿਰ ਹੱਕ ਹੋ ਗਿਆ ਜੀ? ਕਹਿੰਦੇ ਹਜ਼ੂਰ, ਕਹਿਣ ਲੱਗੇ ਇਹ ਨਰਜਿੰਦ ਨਹੀਂ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ ਜਿਵੇਂ ਡੱਲੇ ਕੀ ਜ਼ਮੀਨ, ਡੱਲੇ ਕੀ ਹਵੇਲੀ, ਡੱਲੇ ਦੇ ਸਿਪਾਹੀ, ਡੱਲੇ ਦੇ ਕਿਲੇ। ਮਹਾਰਾਜ, ਮੈਂ ਸਮਝਿਆ ਨਹੀਂ, ਹੈ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ। ਕਹਿੰਦੇ ਨਹੀਂ ਨਹੀਂ ਡੱਲਿਆ, ਇਹ ਨਰਜਿੰਦ ਚੀਜ਼ਾਂ ਨੇ ਜਿਹੜੀਆਂ ਤੇਰੇ ਨਾਲ ਜੁੜੀਆਂ ਨੇ। ਨਰਜਿੰਦ ਆ ਕਿਆ? ਡੱਲੇ ਦੀ ਹਵੇਲੀ, ਇਹ ਤੇਰਾ ਕਬਜ਼ਾ ਹੈ, ਇਹਦਾ ਸੰਬੰਧ ਤੇਰੇ ਨਾਲ ਕੋਈ ਨਹੀਂ, ਇਹ ਤੇਰੇ ਤੋਂ ਬਿਨਾਂ ਵੀ ਰਹਿ ਸਕਦੀ ਏ, ਪਰ ਖਾਲਸਾ ਉਹ ਜਿਹੜਾ ਵਾਹਿਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਂ ਇਸ ਨੂੰ ਫਿਰ ਥੋੜ੍ਹਾ ਜਿਹਾ ਖੋਲਣ ਦਾ ਯਤਨ ਕਰਾਂਗਾ। ਗੁਰਮੁਖੋ, ਧਿਆਨ ਦੇ ਕੇ ਸੁਣਿਓ, ਕਿਉਂ ਨਹੀਂ ਖਾਲਸਾ ਮਰਦਾ? ਇਹ ਅਕਾਲ ਪੁਰਖ ਦੀ ਫੌਜ ਕਿਉਂ ਹੈ? ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਫੌਜ ਹੈ? ਵਾਹ ਵਾਹ, ਸ਼ਬਦ ਕੈਸੇ ਚੁਣੇ! ਡੱਲਿਆ, ਤੇਰਾ ਮੋਹ ਹਵੇਲੀ ਨਾਲ ਹੈ, ਤੇਰੇ ਮਰਨ ਨਾਲ ਹਵੇਲੀ ਦੀਆਂ ਕੰਧਾਂ ਨੇ ਵੈਨ ਨਹੀਂ ਪਾਣੇ, ਇਹ ਫਿਰ ਵੀ ਕਾਇਮ ਰਹਿਣਗੀਆਂ। ਤੇਰਾ ਮੋਹ ਜ਼ਮੀਨ ਨਾਲ ਹੈ, ਪਰ ਤੇਰੇ ਮਰਿਆਂ ਜ਼ਮੀਨ ਨੇ ਨਸ਼ਟ ਨਹੀਂ ਹੋ ਜਾਣੇ, ਫਿਰ ਵੀ ਰਹਿਣਾ ਹੈ। ਤੇਰਾ ਮੋਹ ਆਪਣੀ ਫੌਜਾਂ ਨਾਲ, ਤੇਰੇ ਫੌਜੀ ਤਾਂ ਹੁਣੀ ਜਵਾਬ ਦੇ ਗਏ। ਤੂੰ ਨਰਜਿੰਦ ਚੀਜ਼ਾਂ ਦਾ ਮਾਲਕ ਹੈ, ਤੇ ਮਹਾਰਾਜ ਖਾਲਸਾ ਕਿਵੇਂ? ਮੈਂ ਕਹਿਣ ਲੱਗੇ, ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਸੂਰਜ ਤੇ ਸੂਰਜ ਦੀ ਕਿਰਨ? ਹਜ਼ੂਰ ਨੇ ਕਿਹਾ ਹਾਂ, ਕਿ ਸੂਰਜ ਜੇ ਹੈ ਤੇ ਕਿਰਨ ਹੈ। ਉਸ ਦਿਨ ਮੈਂ ਅਰਥ ਕਰ ਰਿਹਾ ਸਾਂ ਸੂਰਜ ਕਿਰਨ ਮਿਲੇ, ਸੂਰਜ ਦੀ ਕਿਰਨ, ਜੇ ਸੂਰਜ ਹੈ ਤਾਂ ਕਿਰਨ ਹੈ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਤਾਂ ਹੈ ਜੇ ਖਾਲਸੇ ਵਿੱਚ ਵਾਹਿਗੁਰੂ ਜੀ ਕਾ ਨਾਮ ਚੱਲਦਾ ਹੈ। ਯਾਦ ਰੱਖੀ, ਸੂਰਜ ਕਿਰਨ ਨੂੰ ਤਾਕਤ ਦਿੰਦਾ ਹੈ, ਪਰ ਡੱਲਾ ਹਵੇਲੀ ਨੂੰ ਤਾਕਤ ਨਹੀਂ ਦੇ ਸਕਦਾ। ਅਡੋਲਤਾ ਦੇ ਸਕਦਾ ਹਵੇਲੀ ਨੂੰ? ਜ਼ਮੀਨ ਨੂੰ ਦੇ ਸਕਦਾ ਅਡੋਲਤਾ? ਕਹਿਣ ਲੱਗੇ ਸੂਰਜ ਕਿਰਨ ਨੂੰ ਤਾਕਤ ਦਿੰਦਾ ਹੈ। ਜਦੋਂ ਸਵੇਰੇ ਉੱਠ ਕੇ ਜਗ ਦੀ ਜੋਤ ਨੂੰ ਖਾਲਸਾ ਜਪਦਾ ਹੈ, ਉਸ ਵਕਤ ਸੱਚੇ ਵਾਹਿਗੁਰੂ ਸੂਰਜ ਹੈ, ਖਾਲਸਾ ਉਹਦੇ ਵਿੱਚੋਂ ਨਿਕਲੀ ਹੋਈ ਕਿਰਨ ਹੈ। ਜੇ ਸੂਰਜ ਨਾ ਰਿਹਾ ਤੇ ਕਿਰਨ ਕਾਦੀ ਜੀ? ਉਸ ਫਿਰ ਸਤਿਗੁਰਾਂ ਨੇ ਇੱਕ ਹੋਰ ਬਚਨ ਕਿਹਾ, ਡੱਲਿਆ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ। ਕਿਸ ਤਰ੍ਹਾਂ ਮਹਾਰਾਜ? ਕਹਿਣ ਲੱਗੇ ਜਿਵੇਂ ਪਾਣੀ ਦਾ ਚਸ਼ਮਾ, ਪਾਣੀ ਦਾ ਚਸ਼ਮਾ ਤੇ ਪਾਣੀ ਦੀ ਆੜ, ਸਰੋਵਰ। ਕਹਿੰਦਾ ਜੀ ਕਿਵੇਂ? ਕਹਿਣ ਲੱਗੇ ਆਹ ਜਿਹੜਾ ਆੜ ਚ ਪਾਣੀ ਜਾਂਦਾ ਹੈ ਨਾ, ਇਹ ਸਿਰਫ ਇਸ ਕਰਕੇ ਕੈਵੇਂ ਚਸ਼ਮੇ ਨਾਲ ਜੁੜਿਆ ਹੈ। ਚਸ਼ਮਾ ਮੁੱਕ ਗਿਆ, ਹੁਣ ਇਹ ਪਾਣੀ ਕਿੰਨੇ ਕੁ ਦਿਨ ਕਹਿ ਦੂਗਾ ਮੈਂ ਚਸ਼ਮੇ ਤੋਂ ਬਿਨਾਂ ਰਹਿ ਸਕਦਾ? ਇਹ ਸੜੇਗਾ ਵੀ, ਇਹਨੂੰ ਸੋਕਾ ਵੀ ਪਏਗਾ। ਜਿਵੇਂ ਪਾਣੀ ਦੇ ਚਸ਼ਮੇ ਨਾਲ ਜੁੜਿਆ ਹੋਇਆ ਆੜ ਦਾ ਪਾਣੀ, ਇਸ ਤਰ੍ਹਾਂ ਵਾਹਿਗੁਰੂ ਜੀ ਨਾਲ ਜੁੜਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਹੈ। ਤੀਸਰਾ ਬਚਨ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਡੱਲਿਆ ਇਹ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਉਹ ਦੇਖ ਰੁੱਖ ਨੂੰ ਖਿੜੇ ਕੋਈ ਫੁੱਲ ਨੇ। ਫੁੱਲ ਕਦੀ ਰੁੱਖ ਤੋਂ ਬਿਨਾਂ ਰਹਿ ਸਕਦਾ ਹੈ ਜੀ? ਕੁਝ ਕੁ ਦਿਨ ਤਾਂ ਪਾਣੀ ਪੂਣੀ ਪਾ ਕੇ ਰੱਖ ਲਾਂਗੇ। ਇਹ ਇਹ ਜੁੜਿਆ ਹੋਇਆ ਕਿਸੇ ਨਾਲ, ਕਹਿੰਦਾ ਮਹਾਰਾਜ ਇਹ ਇਹ ਫੁੱਲ, ਕਹਿੰਦੇ ਨੇ ਇਹ ਉਹਦੇ ਨਾਲ ਜੁੜਿਆ ਜਿਹੜਾ ਅਦ੍ਰਿਸ਼ਟਕ ਹੈ। ਇਸ ਨੂੰ ਥੋੜ੍ਹਾ ਜਿਹਾ ਨੁਕਤੇ ਨੂੰ ਧਿਆਨ ਨਾਲ ਸੁਣਿਓ, ਮੇਰੀ ਬੇਨਤੀ ਹੈ, ਕਿਉਂਕਿ ਮੈਂ ਘਰਾਂ 'ਚ ਸੰਗਤ ਸੁਣ ਲਈ, ਲੋਕ ਇਹ ਸਮਝਦੇ ਖੋਰੇ ਅਗਲੀ ਸੰਗਤ ਨੂੰ ਕੁਝ ਆਉਂਦਾ ਹੀ ਨਹੀਂ, ਵਾਰ ਵਾਰ ਭਾਈ ਜੀ ਕਿਹਾ ਜਾਂਦਾ, ਧਿਆਨ ਨਾਲ ਸੁਣਿਓ, ਕਿਉਂਕਿ ਸਾਖੀ 'ਚ ਕੰਮ ਚੱਲੀ ਜਾਂਦਾ। ਇੱਥੋਂ ਇੱਕ ਵਾਰੀ ਖਿਆਲ ਖੱਬੇ ਸੱਜੇ ਹੋ ਗਿਆ ਤੇ ਗੱਲ ਗਈ, ਚੇਤੇ 'ਚੋਂ ਨਿਕਲ ਗਈ, ਤੇ ਕਸੂਰ ਮੇਰਾ ਕੋਈ ਨਹੀਂ, ਕਸੂਰ ਆਪਣਾ ਵੀ ਹੈ, ਕਿਉਂਕਿ ਜਦੋਂ ਚੇਤੇ ਹੀ ਦੂਜੇ ਪਾਸੇ ਜਾਣਾ, ਮੈਂ ਫਿਰ ਕਰ ਸਕਦਾ ਹਾਂ ਨਾ, ਚੇਤੇ 'ਤੇ ਮੈਂ ਕਾਬੂ ਹੀ ਨਹੀਂ ਪਾ ਸਕਦਾ। ਉਹਨੇ ਮਹਾਰਾਜ ਜੀ ਨੇ ਕਿਹਾ ਇਹ ਫੁੱਲ ਅਦ੍ਰਿਸ਼ ਨਾਲ ਜੁੜਿਆ। ਕਹਿੰਦਾ ਜੀ ਕਿਵੇਂ? ਸਤਿਗੁਰੂ ਕਹਿੰਦੇ ਆ ਖਿੜਿਆ ਹੋਇਆ ਫੁੱਲ ਟਾਹਣੀ ਨਾਲ ਜੁੜਿਆ। ਕਹਿੰਦਾ ਜੀ ਸਤਿਗੁਰੂ ਕਹਿਣ ਲੱਗੇ ਟਾਹਣੀ ਜਿਹੜੀ ਉਹ ਤਣੇ ਨਾਲ ਜੁੜੀ ਹੈ। ਜੀ ਕਹਿਣ ਲੱਗੇ ਤਣੇ ਤਣੇ ਪੱਲੇ ਕੁਛ ਨਹੀਂ ਹੋ, ਇਹ ਜੜ੍ਹਾਂ ਨਾਲ ਜੁੜਿਆ ਹੈ। ਜੀ ਜੜ੍ਹਾਂ ਨਾਲ? ਹਜ਼ੂਰ ਨੇ ਕਿਹਾ ਹਾਂ। ਕਹਿੰਦਾ ਹਾਂ ਜੜ੍ਹਾਂ ਨਾਲ ਜੁੜਿਆ। ਉਹਨੂੰ ਉਹਦੀ ਬੋਲੀ ਸਮਝਾ ਦਿੰਦੇ, ਕਹਿਣ ਲੱਗੇ ਜੜ੍ਹਾਂ ਵੀ ਇਕੱਲੀਆਂ ਕੁਝ ਨਹੀਂ ਕਰਦੀਆਂ, ਮਿੱਟੀ ਨਾਲ ਜੁੜਿਆ ਹੈ। ਕਹਿੰਦੇ ਵਾਕਈ ਜੀ ਮਿੱਟੀ ਤੋਂ ਬਿਨਾਂ ਜੜ ਕਿੱਥੇ? ਕਹਿਣ ਲੱਗੇ ਇਕੱਲੀ ਮਿੱਟੀ ਵੀ ਕੁਝ ਨਹੀਂ ਕਰਦੀ ਜੇ ਪਾਣੀ ਨਹੀਂ ਤਾਂ। ਦੇਖੋ ਕਿੱਥੇ ਕਿੱਥੇ ਜੁੜੇ ਆ। ਕਹਿਣ ਲੱਗੇ ਪਾਣੀ ਵੀ ਕੁਛ ਨਹੀਂ ਕਰ ਸਕਦਾ ਜੇ ਸੂਰਜ ਨਹੀਂ ਤਾਂ। ਸੂਰਜ ਤਪੇਗਾ, ਸਮੁੰਦਰ ਦਾ ਪਾਣੀ ਉੱਡੇਗਾ, ਬੱਦਲ ਬਣ ਕੇ ਵਰਸੇਗਾ, ਤੇ ਕਹਿਣ ਲੱਗੇ ਸੂਰਜ ਵੀ ਕੁਝ ਨਹੀਂ ਕਰ ਸਕਦਾ। ਇਹਨੂੰ ਸੂਰਜ ਨੂੰ ਸੁਕਾਉਣ ਵਾਲਾ ਵੀ ਇੱਕ ਹੈ ਜਿਹਨੂੰ ਕਹਿੰਦੇ ਨੇ ਕਿ ਅਦਿੱਤ ਸੋਕਾ। ਜਾਪ ਸਾਹਿਬ 'ਚ ਅਦਿੱਤ ਦਾ ਅਰਥ ਸੂਰਜ, ਜਿਹੜਾ ਸੂਰਜ ਨੂੰ ਸੁਕਾ ਸਕਦਾ। ਡਲਿਆ ਇੱਕ ਖਿੜੇ ਕੋਈ ਫੁੱਲ ਤੋਂ ਲੈ ਕੇ ਸੱਚੇ ਨਿੱਕੀ ਤੋਂ ਨਿੱਕੀ ਚੀਜ਼ ਅਦ੍ਰਿਸ਼ ਤਾਕਤ ਨਾਲ ਜੁੜੀ ਹੈ। ਜਦੋਂ ਖਾਲਸਾ ਸ਼ਬਦ ਨਾਲ, ਬਾਣੀ ਨਾਲ, ਨਾਮ ਨਾਲ ਜੁੜਿਆ ਰਹੇਗਾ, ਇਹਦੇ ਵਿੱਚ ਇੰਨਾ ਤੇਜ ਪ੍ਰਤਾਪ ਆਵੇਗਾ, ਇਹਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਹੀ ਨਹੀਂ ਕਰ ਸਕੇਗੀ। ਮੈਂ ਲਫ਼ਜ਼ ਜਜ਼ਬਾਤ ਕਰਨ ਵਾਂ ਪੈਦਾ ਕਰ ਲਈ ਨਹੀਂ ਕਹਿ ਰਿਹਾ, ਕਿਉਂਕਿ ਖਾਲਸਾ ਜੀ ਅਕਾਲ ਦੇ ਸੁੱਤ ਦੇ ਬਚਨ ਨੇ। ਲਫ਼ਜ਼ ਕਿੱਡੇ ਕਮਾਲ ਦੇ! ਹਜ਼ੂਰ ਨੇ ਇੱਥੇ ਕਿਹਾ ਇਸ ਤਰ੍ਹਾਂ ਕਹਿ ਵਾਹਿਗੁਰੂ ਜੀ ਕਾ ਖਾਲਸਾ। ਇੱਕ ਹੋਰ ਬੇਨਤੀ ਹੈ, ਮੈਂ ਇੱਕ ਵਾਰ ਆਪ ਜੀ ਨੂੰ ਕਿਹਾ ਸੀ ਇਸ ਫਤਿਹ 'ਚ ਬੜੀ ਤਾਕਤ ਹੈ ਜੀ, ਫਤਿਹ 'ਚ ਬੜੀਆਂ ਰਹਿਮਤਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਚਲੋ ਮੈਂ ਹੋਰ ਗੱਲ ਕਰ ਦੇਣਾ, ਕੱਲਾ ਖਾਲਸਾ ਸ਼ਬਦ ਹੰਕਾਰ ਨਾ ਕਰਿਓ। ਜੇ ਮੈਂ ਵਾਹਿਗੁਰੂ ਨਹੀਂ ਜਪਦਾ, ਖਾਲਸਾ ਲਫ਼ਜ਼ ਵੀ ਮੇਰੇ ਵਾਸਤੇ ਹੰਕਾਰ ਦਾ ਬੋਝ ਬਣ ਜਾਏਗਾ। ਮੈਂ ਲਫ਼ਜ਼ ਦੀ ਨਿਰਾਦਰੀ ਨਹੀਂ ਕਰ ਰਿਹਾ, ਲਫ਼ਜ਼ ਮੈਂ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਵਰਤ ਰਿਹਾ, ਵਾਹਿਗੁਰੂ ਜੀ ਨੇ ਉੱਤੇ ਪਲਾ ਦਿੱਤਾ ਮੈਂ। ਬਾਬਾ ਸ਼ਾਮ ਸਿੰਘ ਦਾ ਆਪ ਜਾਣਦੇ ਹੋ ਨਾ, ਆਟਾ ਮੰਡੀ ਵਾਲੇ, ਜਿਹੜੇ ਸਿੰਘ ਅੰਮ੍ਰਿਤ ਵੇਲੇ ਜਦੋਂ ਕਿਤੇ ਦਰਬਾਰ ਸਾਹਿਬ ਜਾਓਗੇ, ਅੰਮ੍ਰਿਤਧਾਰੀ ਸਿੰਘਾਂ ਨੂੰ ਰਾਤ ਦੀ ਇਸ਼ਨਾਨ ਦੀ ਸੇਵਾ ਮਿਲਦੀ ਹੈ, ਅਤੇ ਬੇਨਤੀ ਹੈ ਭਾਵਨਾ ਬਣਾ ਕੇ ਜਾਈਏ। ਉੱਥੇ ਦਾਸ ਜਦੋਂ ਜਾਂਦਾ ਅੰਮ੍ਰਿਤ ਵੇਲੇ ਯਤਨ ਕਰੀਦਾ ਵੀ, ਸਾਰੇ ਸਿੰਘਾਂ ਨੂੰ ਮੈਂ ਕਹਿੰਦਾ ਹੁੰਦਾ ਜੇ ਤੁਸੀਂ, ਤੁਹਾਡੀ ਇੱਛਾ ਆਓ, ਮੈਂ ਬੇਨਤੀ ਕਰਨਾ ਤੁਸੀਂ ਅੰਦਰ ਜਾਓ ਸੇਵਾ ਕਰੋ, ਤੁਹਾਨੂੰ ਪਤਾ ਲੱਗਿਓ 3 ਘੰਟਿਆਂ 'ਚ ਕੀ ਰਹਿਮਤ ਵਰਤਦੀ ਹੈ। ਉਸ ਵਕਤ ਜਿਹੜੇ ਸਿੰਘ ਸ਼ਬਦ ਪੜ੍ਹਦੇ ਆ ਨਾ, 6 ਸ਼ਬਦ ਪੜ੍ਹਦੇ ਨੇ, ਉਸ ਵੇਲੇ ਦਾ ਕੀਰਤਨ ਹੀ ਵੱਖਰਾ। ਬਾਬਾ ਸ਼ਾਮ ਸਿੰਘ ਹੋਏ ਨੇ 123 ਸਾਲ ਇਹਨਾਂ ਦੀ ਉਮਰ ਸੀ। ਚਲੋ ਅੱਜ ਕੱਲ੍ਹ ਲਾਈਵ ਕੀਰਤਨ ਆਪ ਨੈੱਟ 'ਤੇ ਸੁਣਦੇ ਹੋ। ਆਸਾ ਦੀ ਵਾਰ ਦੇ ਕੀਰਤਨ ਤੋਂ ਪਹਿਲਾਂ, ਇਹ ਮੈਂ ਕਥਾ ਵੈਸੇ ਇੱਕ ਵਾਰੀ ਕੀਤੀ ਇੱਥੇ, 1 ਘੰਟਾ ਕੀਰਤਨ ਆਸਾ ਕੀ ਵਾਰ ਤੋਂ ਬਿਨਾਂ ਹੁੰਦਾ ਹੈ। ਆਪ ਜੋ ਨੈੱਟ ਲਾਓਗੇ, ਪਹਿਲਾਂ ਆਸਾ ਕੀ ਵਾਰ ਤੋਂ ਪਹਿਲਾਂ ਇੱਕ ਰਾਗੀ ਸਿੰਘ ਲੱਗਦੇ ਨੇ। ਅਸਲ 'ਚ ਇਹ ਗੁਰੂ ਸਾਹਿਬ ਨੇ ਸ਼ੁਰੂ ਨਹੀਂ ਸੀ ਕੀਤਾ, ਇਹਦੀ ਸ਼ੁਰੂਆਤ ਕਿਹਾ ਜਾਂਦਾ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ। ਆਟਾ ਮੰਡੀ ਬਾਬਾ ਦੀਪ ਸਿੰਘ ਵਾਲੇ ਬੁੰਗੇਤਪੁਰਾਂ ਜਾ ਕੇ ਨਾ, ਉਹਨਾਂ ਦਾ ਉੱਥੇ ਅਸਥਾਨ ਹੈ, ਸੇਵਾ ਪੰਥੀ ਮਹਾਂਪੁਰਖ ਹੋਏ ਆ। ਇਹਨਾਂ ਸ਼ੁਰੂ ਕੀਤਾ ਸੀ। 123 ਸਾਲ ਇਹ ਗੁਰਮੁਖ ਜੀ ਕੇ ਗਏ ਆ, 123 ਸਾਲ, ਤੇ 70 ਸਾਲ ਮੈਂ ਉਦਣ ਵੀ ਕਿਹਾ ਕਮਾਈਆਂ ਵਾਲੀ ਦੀ ਗੱਲ ਹੀ ਕੀ ਕਰੀਏ ਸੀ, ਤੇ ਸ਼ੱਕ ਹੀ ਇੰਨਾ ਪੈਦਾ ਕਰ ਦਿੱਤਾ, ਚੰਗੀਆਂ ਚੰਗੀਆਂ ਸ਼ਖਸੀਅਤਾਂ ਨੂੰ ਭੰਡ ਭੰਡ ਕੇ ਰੱਖਣੇ ਪਏ। ਉਹਨਾਂ ਨੇ 70 ਸਾਲ, 123 ਸਾਲਾਂ ਵਿੱਚੋਂ ਤਕਰੀਬਨ 70 ਸਾਲ ਇੱਕ ਦਿਨ ਨਾਗਾ ਨਹੀਂ ਪੈਣ ਦਿੱਤਾ, 70 ਸਾਲ ਲਗਾਤਾਰ ਕੀਰਤਨ ਕੀਤਾ। ਮੈਂ ਉਹਨਾਂ ਦੇ, ਮੈਨੂੰ ਜੀਵਨ ਬੜਾ ਚੰਗਾ ਲੱਗਦਾ ਸਾਧੂਆਂ ਦਾ, ਜਿਹੜੇ ਕਮਾਈ ਵਾਲਾ ਨੇ, ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ, ਸਭ ਤੋਂ ਵੱਡੀ ਜਿੱਥੇ ਸ਼ੱਕ ਪੈਦਾ ਹੋ ਜਾਵੇ ਉੱਥੇ ਕਦੀ ਭਾਵਨਾ ਨਹੀਂ ਬਣਦੀ, ਕੋਈ ਵੀ ਹੋਵੇ। ਰੱਬ ਮੇਰ ਕਰੇ ਸ਼ੱਕ ਨਾ ਬਣੇ, ਸਹੀ ਹੰਸ ਦੀ ਬਿਰਤੀ ਨਾਲ ਜੀਏ। ਜੇ ਦੁੱਧ ਵਿੱਚ ਪਾਣੀ ਮਿਲਿਆ ਸਾਰੇ ਬਾਟੇ ਨੂੰ ਲੱਤ ਨਾ ਮਾਰੀਏ, ਸਾਨੂੰ ਰੱਬ ਇੰਨੀ ਕੁ ਵਿਵੇਕ ਦੀ ਚੁੰਝ ਦੇਵੇ, ਪਾਣੀ ਛੱਡ ਦਈਏ, ਦੁੱਧ ਖਿੱਚ ਲਈਏ, ਇਹ ਕੁਝ ਮਿਲੇਗਾ ਸਾਰੇ ਸਮਾਜ 'ਚ। ਬਾਬਾ ਸ਼ਾਮ ਸਿੰਘ 70 ਸਾਲ ਕੀਰਤਨ ਕੀਤਾ, ਬਿਨਾਂ ਨਾਗਾ ਕੀਤਾ, ਪਰ ਉਹਨਾਂ ਦੇ ਕੀਰਤਨ ਕਰਨ ਦਾ ਤਰੀਕਾ ਕੀ ਸੀ ਜੀ? ਉਹਨਾਂ ਦਾ ਸਰੰਦਾ ਅਜਾਇਬ ਘਰ ਪਿਆ ਹੈ, ਜਦੋਂ ਜਾਓਗੇ ਅਜਾਇਬ ਘਰ ਸਰੰਦਾ ਦਰਸ਼ਨ ਕਰਿਓ। ਉਹਨਾਂ ਨੇ ਤਕਰੀਬਨ ਸਰੰਦਾ ਮੋਢੇ 'ਤੇ ਰੱਖਣਾ ਅਤੇ ਇੱਕ ਝੋਲੀ ਇਸ ਪਾਸੇ ਪਾਣੀ ਅਤੇ ਝੋਲੀ ਝੋਲੀ ਸਮਝਦੇ ਨਾ, ਜਿਹੜੀ ਆਪਾਂ ਖੇਤਾਂ ਖਾਦ ਨਹੀਂ ਸਾ ਮਾਰਦੇ, ਉਹ ਕੱਪੜੇ ਦੀ ਝੋਲੀ ਬਣਾ ਕੇ ਜੀ, ਇਹ ਆਪਾਂ ਨੂੰ ਪਤਾ ਹੋਣਾ ਜੇ ਬੀਜ ਛੱਟਾ ਦੇਣਾ, ਉਹ ਇੱਧਰ ਝੋਲੀ ਬੰਨ ਕੇ ਰੱਖਦੇ ਸਨ ਇੱਕ ਪਾਸੇ, ਅਤੇ ਉਹਦੇ ਵਿੱਚ ਰੰਬਾ ਹੁੰਦਾ ਸੀ, ਰੰਬਾ ਖੁਰਪਾ, ਤੁਸੀਂ ਖੁਰਪਾ ਕਹਿੰਦੇ, ਸਾਡੇ ਬਾਹਰ 'ਚ ਰੰਬਾ ਕਹਿੰਦੇ ਨੇ। ਉਹਨਾਂ ਨੇ ਕਰਨਾ ਕੀਰਤਨ ਕਰਨਾ, ਪਰਤ ਕੇ ਆਪਣਾ ਸਰੰਦਾ ਮੋਢੇ 'ਚ ਰੱਖਣਾ, ਸਾਰਾ ਦਿਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚੋਂ ਕਬੂਤਰਾਂ ਦੀਆਂ ਬਿੱਠਾਂ ਖੁਰਚੀ ਜਾਣੀਆਂ। ਗੱਲ ਬੜੀ ਘੱਟ ਕਰਦੇ ਸਨ, ਇੱਕੋ ਰਸਨਾ 'ਤੇ ਚੱਲੀ ਜਾਂਦਾ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੋਰ ਨਹੀਂ ਕੁਛ ਕਹਿਣਾ, ਵਾਹਿਗੁਰੂ ਵਾਹਿਗੁਰੂ। ਆ ਜਿਹੜੇ ਕਾਰ ਸੇਵਾ ਦੀ ਸ਼ੁਰੂਆਤ ਹੋਈ ਹੈ ਨਾ, ਜਿਹੜੇ ਬਾਬੇ ਕਾਰ ਸੇਵਾ ਵਾਲੇ ਹੁੰਦੇ ਆ, ਮੈਂ ਫਿਰ ਅਰਜ਼ ਕਰਾਂਗਾ, ਮੈਂ ਇਹਨਾਂ 'ਚ ਵੀ ਮੈਨੂੰ ਬੜੇ ਚੰਗੇ ਲੱਭਦੇ ਆ, ਤੁਰੀਏ ਸਹੀ, ਇਹ ਗੱਲ ਚੇਤੇ ਰੱਖ ਕੇ ਤੁਰੀਓ ਗੁਰਮੁਖੋ, ਅੰਦਰ ਨੂੰ ਗੁਰੂ ਦੇ ਸਮਰਪਿਤ ਕਰਕੇ ਕਹੋ ਵੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਨਾਮ ਤੇਰਾ ਨਾਮ ਚਿਤਾਵੈ। ਅਸੀਂ ਮੂੰਹ ਤੋਂ ਕਹਿੰਦੇ ਹਾਂ ਸਹੀ ਪਿਆਰੇ ਮੇਲ, ਤੇ ਲੱਭਦੇ ਹੋ ਜਾਂ ਨਿੰਦਿਆ ਕਰਨ ਵਾਲਾ ਫਸ ਜਾ ਕੋਈ, ਜਦੋਂ ਅੰਦਰੋਂ ਕਹਾਂਗਾ ਸਹੀ ਪਿਆਰੇ ਮੇਲ, ਹੋ ਸਕਦਾ ਤੁਹਾਡੇ ਨਾਲ ਗੋਰਾ ਕੰਮ ਕਰਦਾ ਵੀ ਬੰਦਾ ਸਪਿਰਚੁਅਲ ਹੋਵੇ, ਉਹ ਵੀ ਰੱਬ ਦੀਆਂ ਗੱਲਾਂ ਕਰਦਾ ਹੋਵੇ। ਇਹਨਾਂ ਨੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਣਾ। ਇੱਕ ਵਾਰ ਦੀ ਗੱਲ ਕੀ ਹੋਈ ਵੀ ਇਹ ਕੀਰਤਨ ਕਰਕੇ ਹਟੇ, ਆਪਣੇ ਸਥਾਨ ਤੇ ਗਏ, ਇੱਕ ਸਿੱਖ ਲੰਮੇ ਦੇਸ਼ 'ਚੋਂ ਆਇਆ, ਦੂਜੇ ਅੱਜ ਕੱਲ੍ਹ ਪਾਕਿਸਤਾਨ ਦਾ ਇਲਾਕਾ ਕਹਿ ਲਓ, ਲਹਿੰਦੇ ਦੇਸ਼ ਕਹਿੰਦੇ ਆ ਉਹਦੇ 'ਚ, ਉਂਝ ਵੀ ਪੰਜਾਬ ਸਟੇਟ ਨਹੀਂ ਸੀ ਗੁਰਮੁਖੋ, ਪੰਜਾਬ ਵੱਖਰਾ ਦੇਸ਼ ਸੀ, ਇਸ ਤਰ੍ਹਾਂ ਹੀ ਹੈ ਨਾ ਜੀ, ਇਹ ਦੇਸ਼ ਸੀ ਜੀ। ਭਾਈ ਆਪਣਾ ਸ਼ਾਹ ਮੁਹੰਮਦ ਨੇ ਕਿਹਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਉਹਨੇ ਨਹੀਂ ਕਿਹਾ ਸਟੇਟ ਦੀ, ਉਹਨੇ ਕਿਹਾ ਇੱਕ ਪਾਸੇ ਹਿੰਦੁਸਤਾਨ ਦੀ ਫੌਜ ਗੋਰਾ, ਦੂਜੇ ਪਾਸੇ ਪੰਜਾਬ ਦੀ ਫੌਜ ਹੈ, ਜਦੋਂ ਸ਼ਾਮ ਸਿੰਘ ਅਟਾਰੀ ਸ਼ਹੀਦ ਹੁੰਦੇ ਆ। ਉੱਥੋਂ ਆਇਆ, ਉਹਦਾ ਨਾਂ ਸੀ ਸਿੰਘ ਦਾ ਜੀ ਪਾਲ ਸਿੰਘ, ਭਾਈ ਪਾਲ ਸਿੰਘ। ਬਾਬਾ ਜੀ ਬੈਠੇ ਸਨ ਜੀ, ਉਹ ਗੱਲ ਘੱਟ ਕਰਦੇ ਸਨ, ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਅਤੇ ਜੇ ਕੋਈ ਚੋਖਾ ਸਿਰ ਖਾਂਦਾ ਸੀ ਉਹਨੂੰ ਕਹਿੰਦਾ ਰੱਬ ਦਾ ਵਾਸਤੇ ਖਹਿੜਾ ਛੱਡ ਮੇਰਾ। ਅਤੇ ਉਹ ਕਹਿੰਦਾ ਬਾਬਾ ਜੀ ਅਮਕੇ ਪਿੰਡ ਗਿਆ ਸਾਂ, ਨਾਂ ਨਹੀਂ ਦਿੱਤਾ, ਇੱਥੇ ਲਿਖਿਆ ਅਮਕੇ ਪਿੰਡ ਗਿਆ ਸਾਂ, ਉੱਥੇ ਮੈਂ ਜਦੋਂ ਗਿਆ ਅਤੇ ਮੈਂ ਦੱਸਿਆ ਜੀ ਮੈਂ ਅੰਮ੍ਰਿਤਸਰ ਤੋਂ ਆਇਆ, ਸ਼੍ਰੀ ਵਾਹਿਗੁਰੂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਕਹਿੰਦੇ ਉਹ ਮੈਨੂੰ ਸਿੱਖ ਮਿਲੇ, ਕਹਿਣ ਲੱਗੇ ਜੇ ਤੂੰ ਅੰਮ੍ਰਿਤਸਰ ਤੋਂ ਆਇਆ ਬਾਬਾ ਸ਼ਾਮ ਸਿੰਘ ਨੂੰ ਜਾਣਨਾ। ਕਹਿੰਦਾ ਮੈਂ ਖੁਸ਼ ਹੋ ਕੇ ਕਿਹਾ ਜੀ ਮੇਰਾ ਤਾਂ ਉਹਨਾਂ ਨਾਲ ਪਿਆਰ ਬੜਾ ਹੈ, ਅਤੇ ਕਹਿੰਦੇ ਨੇ ਉਹਨਾਂ ਨੇ ਨਾ ਹੱਥ ਜੋੜ ਕੇ ਤੁਹਾਨੂੰ ਫਤਿਹ ਬੁਲਾਈ, ਇਹ ਲਫ਼ਜ਼ ਕਹਿ ਹੱਥ ਜੋੜ ਕੇ ਫਤਿਹ ਬੁਲਾਈ। ਬਾਬਾ ਜੀ ਨੇ ਸੁਣ ਲਿਆ, ਮੈਂ ਸੁਣਾਈ ਇੱਕ ਵਾਰੀ ਘਟਨਾ, ਫਤਿਹ ਬੁਲਾਈ ਅਤੇ ਕਹਿਣ ਲੱਗੇ ਸੁਣ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣ। ਉਹਨੇ ਫਿਰ ਕਿਹਾ ਬਾਬਾ ਜੀ ਬਿਰਧ ਸਨ ਉਹ ਸਿੰਘ ਮਿਲੇ, ਉਹਨਾਂ ਨੇ ਹੱਥ ਜੋੜ ਕੇ ਫਤਿਹ ਬੁਲਾਈ, ਉਹ ਫਿਰ ਵਾਹਿਗੁਰੂ ਵਾਹਿਗੁਰੂ ਕਰੀ ਜਾਣ। ਉਹਨੇ ਤੀਜੀ ਵਾਰੀ ਜਦੋਂ ਕਿਹਾ ਹੱਥ ਜੋੜ ਕੇ ਫਤਿਹ ਬੁਲਾਈ, ਉਹ ਵਾਹਿਗੁਰੂ ਵਾਹਿਗੁਰੂ ਕਹੀ ਜਾਣ। ਕਹਿੰਦੇ ਸੁਣਿਆ ਨਹੀਂ, ਕਹਿਣ ਲੱਗੇ ਸੁਣਿਆ ਤੇ ਹੈ ਪਰ ਮੈਂ ਛਿੱਲੜ ਕੋਈ ਨਹੀਂ ਖਾਣੀ, ਗਰੀ ਆਪਣੇ ਕੋਲ ਰੱਖੀ ਜਾਂਦਾ, ਛਿੱਲੜ ਮੈਨੂੰ ਦੇਈ ਜਾਂਦਾ। ਉਹ ਚੁੱਪ ਕਰ ਗਿਆ ਬੰਦਾ, ਕਹਿੰਦਾ ਮੈਂ ਕਿਹੜੇ ਬਦਾਮ ਲੈ ਕੇ ਆਇਆ? ਕਹਿਣ ਲੱਗਾ ਲੈ ਕੇ ਆਇਆ ਸਾ ਬਰੀ ਗਰੀ ਲਗਾ ਗਿਆ ਤੂੰ। ਕਹਿੰਦਾ ਬਾਬਾ ਜੀ ਇਹ ਮੈਂ ਬੇਨਤੀ ਕਰਾਂਗਾ, ਇਹ ਕਿਤਾਬ ਪਟਿਆਲਾ ਯੂਨੀਵਰਸਿਟੀ ਛਾਪੀ ਪੜਿਓ, ਇੱਕ ਮੇਰਾ ਖਿਆਲ ਇਹ ਕਰਨ ਐਡਵੋਕੇਟ ਸਨ, ਉਹਨਾਂ ਦੀ ਕਿਤਾਬ ਹੈ, ਸੰਤ ਗਾਥਾ ਵੀ ਕਿਤਾਬ ਹੈ। ਇਹ ਨਹੀਂ ਕਿ ਮੈਨੂੰ ਪਤਾ, ਕਈ ਸੁਣਨ ਵਾਲੇ ਘਰਾਂ 'ਚ ਬੈਠੇ ਵਿਚਾਰੇ, ਉਹਨਾਂ ਨੇ ਮੈਨੂੰ ਸਰਟੀਫਿਕੇਟ ਵੀ ਦੇਣੇ ਨੇ ਫੇਸਬੁੱਕ ਉੱਤੇ, ਹੈ ਨਾ, ਉਹਨਾਂ ਨੇ ਕੱਚੀ ਸੱਚੀ ਝੂਠੀ ਕਹਾਣੀ ਵੀ ਕਹਿਣਾ ਹੈ। ਉਹਦੇ 'ਚ ਉਹ ਲਿਖਿਆ ਵੀ, ਉਹ ਕਿਤਾਬ 'ਚ ਲਿਖਿਆ ਵੀ, ਉਹ ਕਹਿੰਦੇ ਤੂੰ ਗਰੀ ਲੁਕਾ ਲਈ। ਕਹਿੰਦਾ ਬਾਬਾ ਜੀ ਉਹਨਾਂ ਫਤਿਹ ਬੁਲਾਈ, ਮੈਂ ਫਤਿਹ ਬੁਲਾ ਦਿੱਤੀ, ਮੈਂ ਕੁਝ ਨਹੀਂ ਲੈ ਕੇ ਆਇਆ।
ਕਹਿਣ ਲੱਗੇ ਉਹਨੇ ਇਕੱਲੇ ਫਤਿਹ ਥੋੜਾ ਕਹੀ ਸੀ, ਵਾਹਿਗੁਰੂ ਕਿਹਾ ਸੀ ਨਾਲ? ਕਹਿਣ ਲੱਗੇ ਕਿਹਾ ਤੇ ਆਏ ਸੀ। ਕਹਿਣ ਲੱਗੇ ਖਤੇ ਫਤਿਹ ਤੇ ਖਾਲਸਾ ਇਹ ਛਿੱਲੜ ਬਣ ਜਾਂਦੇ ਨੇ ਜੇ ਵਾਹਿਗੁਰੂ ਨਾ ਕਹੀਏ ਤਾਂ। ਗੱਲ ਵੇਖੋ ਕਿੱਡੀ ਕਮਾਲ ਦੀ ਕੀਤੀ, ਵਾਹਿਗੁਰੂ ਗਰੀ ਹੈ ਫਤਿਹ ਛਿਲਕਾਂ ਹੈ। ਕਹਿਣ ਲੱਗੇ ਤੂੰ ਸਿਰਫ ਫਤਿਹ ਫਤਿਹ ਕਹਿ ਰਹੇ ਤੇ ਸੱਚੀ ਜਦੋਂ ਆਪਾਂ ਹੁਣ ਮੈਂ ਜਾਣਾ ਦਫ਼ਤਰ 'ਚ ਕਥਾ ਕਰਨ ਜਾਈਦਾ ਨਾ, ਮੈਂ ਪਟਨਾ ਸਾਹਿਬ ਵੀ ਜਾਂਦਾ, ਸਾਰੀਆਂ ਥਾਵਾਂ ਜਾਂਦਾ, ਪਰ ਹੁਣ ਸਮੇਂ ਨੂੰ ਵੇਖਦਿਆਂ ਮੈਨੂੰ ਕਹਿਣਾ ਨਹੀਂ ਚਾਹੀਦਾ, ਮੈਂ ਤਕਰੀਬਨ ਕਥਾ ਛੱਡੀ ਜਾ ਰਿਹਾ ਬਹੁਤ ਹੀ ਸਾਂ, ਕਿਉਂਕਿ ਹੁਣ ਮੁਸ਼ਕਲ ਹੋ ਜਾਂਦਾ ਜੀ, ਹਾਲਾਤ ਇਹੋ ਜਿਹਾ ਬਣ ਚੁੱਕੇ ਆ, ਹਰ ਥਾਂ 'ਤੇ ਕੋਈ ਨਾ ਕੋਈ ਬੰਦਾ 'ਤੇ ਬੈਠੀ ਸਰਕਾਰ ਦਾ ਨਾ, ਅਤੇ ਸਾਡੇ ਗੱਲ 'ਚ ਫਾਈ ਪੈ ਜਾਂਦੀ ਇੱਥੇ ਆ ਕੇ ਹੈ ਨਾ। ਫਿਰ ਮੈਂ ਸੋਚਿਆ ਹੁਣ ਬੰਦ ਕਰ ਦਿਓ, ਮੈਂ ਚੀਜ਼ਗੰਜ ਸਾਹਿਬ ਜਾਣਾ, ਬੰਗਲਾ ਸਾਹਿਬ ਕਦੇ ਤੁਸੀਂ ਸੁਣਿਆ ਮੈਨੂੰ? ਬਹੁਤ ਘੱਟ, ਮੰਜੀ ਸਾਹਿਬ ਨਹੀਂ ਜ਼ਿਆਦਾ ਜਾਂਦਾ, ਕਿਉਂਕਿ ਉਹਦੇ ਕਾਰਨ ਨੇ। ਜੇ ਤੁਸੀਂ ਮਿਹਨਤ ਕਰਕੇ ਕਥਾ ਕਰਨੀ ਹੈ ਨਾ, ਸਤਿਗੁਰੂ ਦੀ ਭੈ ਭਾਵਣੀ, ਤੁਸੀਂ ਕਹੋਗੇ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਕਥਾ ਬਹੁਤ ਸੈਂਸਿਟਿਵ ਵਿਸ਼ਾ ਹੈ, ਬਹੁਤ ਸੈਂਸਿਟਿਵ ਹੈ, ਬਰੀਕੀ ਦਾ ਵਿਸ਼ਾ ਹੈ। ਗੁਰਮੁਖੋ ਸੱਚੀ ਜੇ ਉੱਥੇ ਜਦੋਂ ਭਾਈ ਸਾਹਿਬ ਜੀ ਫਤਿਹ, ਭਾਈ ਸਾਹਿਬ ਜੀ ਫਤਿਹ, ਮੇਰੇ ਮਨ 'ਚ ਬਾਬਾ ਸ਼ਾਮ ਸਿੰਘ ਮੈਨੂੰ ਚੇਤੇ ਆਉਂਦਾ, ਮੈਂ ਕਿਹਾ ਸਾਰੇ ਛਿੱਲੜਾਂ ਚੁੱਕ ਕੇ ਤੁਰੇ ਫਿਰਦੇ ਆ, ਇਹ ਕਿਉਂ ਨਹੀਂ ਵਾਹਿਗੁਰੂ ਕਹਿੰਦੇ? ਹੁਣ ਇੱਕ ਬੇਨਤੀ ਹੋਰ, ਇੱਥੇ ਸਿੰਘ ਜੀ ਆਪਣੇ ਜੋ ਮਿਲਦੇ ਨੇ ਜੀ ਘਰਾਂ 'ਚ, ਤੁਸੀਂ ਸਾਰੇ ਸਿੰਘ ਬੈਠੇ ਹੋ, ਗੱਲ 'ਤੇ ਨਿੱਕੀ ਜੀ, ਉਹ ਨਿਆਣਿਆਂ ਸਾਰਿਆਂ ਨੂੰ ਸਿਖਾਇਆ, ਇੱਕ ਇੱਕ ਕੋਲ ਜਾਂਦਾ, ਜਿਵੇਂ ਹੱਥ ਨਹੀਂ ਬੁਲਾਉਂਦੇ ਇਸ ਤਰ੍ਹਾਂ ਨਾ ਜੀ, ਨਿਆਣੇ ਇੱਥੋਂ ਦੇ ਹੱਥ ਮਿਲਾਉਂਦੇ ਨੇ ਜਾਂ ਗਲਵੱਕੜੀ ਜੀ ਪਾ ਲੈਂਦੇ ਨਾ, ਉਹ ਜਿਹਦੇ ਕੋਲ ਜਾਂਦਾ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰਮੁਖੋ ਜਦੋਂ ਇੱਕ ਸਿੱਖ ਹੋਵੇ ਤੇ ਇੱਕ ਫਤਿਹ ਬੁਲਾਓ, ਜੇ ਹਜ਼ਾਰ ਸਿੱਖ ਵੀ ਖਲੋਤਾ ਨਾ, ਇੱਕ ਫਤਿਹ ਬੁਲਾ ਦਿਓਗੇ ਸਾਰਿਆਂ ਤੱਕ ਇੱਕੋ ਵੇਲੇ ਪਹੁੰਚ ਜਾਣੀ ਹੈ, ਸਮਝ ਗਿਆ ਮੇਰੀ ਬੇਨਤੀ? ਮੰਨ ਲਓ 10 ਸਿੰਘ ਬੈਠੇ ਆ ਤੇ ਉਹ ਨਿਆਣਾ 10 ਕੋਲ ਜਾਂਦਾ, ਇਹ ਨਹੀਂ ਮੈਂ ਮਰਿਆਦਾ ਕੋਈ ਖੰਡਨ ਕਰ ਰਿਹਾ, ਹੁਣ ਮੈਂ ਵਾਹਿਗੁਰੂ ਜੀ ਦਾ ਖਾਲਸਾ ਬੋਲਣਾ ਤੇ ਆਪ ਕਿੰਨੇ ਬੈਠੇ ਹੋ, ਤੁਸੀਂ ਇੱਕ ਫਤਿਹ ਦਾ ਜਵਾਬ ਦੇ ਰਹੇ ਹੋ ਨਾ। ਇਸੇ ਤਰ੍ਹਾਂ ਜਿਹੜੀ ਫਤਿਹ ਹੈ ਨਾ, ਇੱਕੋ ਦਾ ਮਲਟੀਪਲ ਹੋ ਜਾਂਦੀ ਜਦੋਂ ਸਾਰੇ ਅੱਗੋ ਜਵਾਬ ਦੇ ਦਿੰਦੇ ਆ, ਉਹ ਸਾਰਿਆਂ ਤੱਕ ਪਹੁੰਚ ਜਾਂਦੀ। ਉਹਨਾਂ ਕਿਹਾ ਭਾਈ ਸਿੱਖਾ, ਜੇ ਵਾਹਿਗੁਰੂ ਹੈ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ, ਇਹ ਵਾਹਿਗੁਰੂ ਜੀ ਕੀ ਫਤਿਹ ਹੈ। ਹਜ਼ੂਰ ਨੇ ਕਿਹਾ ਡਲਿਆ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ, ਇਹ ਫਤਿਹ ਵਾਹਿਗੁਰੂ ਜੀ ਕੀ ਹੈ। ਤੇਰੇ ਬੰਦੇ ਬਹਾਦਰ ਜ਼ਰੂਰ ਨੇ ਪਰ ਵਾਹਿਗੁਰੂ ਜੀ ਕੇ ਨਹੀਂ। ਆ ਜਿਹੜੇ ਧੀਰ ਸਿੰਘ ਤੇ ਵੀਰ ਸਿੰਘ ਨੇ, ਵਾਹਿਗੁਰੂ ਜੀ ਕੇ ਨੇ, ਇਹਨਾਂ ਵਿੱਚੋਂ ਤਾਕਤ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਜੀ ਨੇ ਕਿਹਾ ਖਾਲਸਾ ਹੋਵੇ ਜਿਹੜਾ ਸਭ ਤੋਂ ਪਹਿਲਾਂ ਜਾਗਤ ਜੋਤ ਜਪੈ, ਕੱਲਾ ਅੰਮ੍ਰਿਤ ਵੇਲੀ ਨਸ ਬਸ, ਦਿਨ ਤੇ ਰਾਤ ਜਪੇ ਵਾਹਿਗੁਰੂ, ਦਿਨ ਰਾਤ ਜਪੇ ਵਾਹਿਗੁਰੂ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ, ਇੱਕ ਓਂਕਾਰ ਤੋਂ ਬਿਨਾ, ਇੱਕ ਵਾਹਿਗੁਰੂ ਜੀ ਤੋਂ ਬਿਨਾ। ਕਾਹਦਾ ਖਾਲਸਾ? ਇੱਕ ਪਾਸੇ ਕੜਾ ਪਾਈ ਬੈਠਾ ਸਰਬਲੋ ਦਾ, ਦੂਜੇ ਪਾਸੇ ਮੌਲੀ ਗੱਡੀ ਬੈਠਾ ਹੈ, ਇੱਕ ਪਾਸੇ ਪੀਲਾ ਸਰੂਪ ਹੈ, ਦੂਜੇ ਪਾਸੇ ਖਰੀ ਚੁੰਨੀ ਲਈ ਬੈਠਾ ਹੈ। ਸਾਰੇ ਚੰਗੇ ਨੇ ਧਰਮ ਆਪਣੀ ਥਾਂ ਤੇ। ਮੈਂ ਫਿਰ ਬੇਨਤੀ ਕਰਾਂਗਾ, ਇੱਕ ਘਰ ਵੀ ਹੁਣ ਕਈ ਕਹਿੰਦੇ ਨਫ਼ਰਤ ਨਫ਼ਰਤ ਕਥਾ 'ਚ, ਕਥਾ 'ਚ ਨਫ਼ਰਤ ਨਹੀਂ ਹੋ ਗੁਰਮੁਖੋ, ਇੱਕ ਘਰ ਵਿੱਚ ਸਹੁਰਾ ਵੀ ਹੈ, ਜੇਠ ਵੀ ਹੈ, ਦਿਓਰ ਵੀ ਹੈ, ਬਾਕੀ ਰਿਸ਼ਤੇਦਾਰ ਨੇ, ਜਿਹੜਾ ਸੰਬੰਧ ਪਤੀ ਨਾਲ, ਉਹ ਕਿਸੇ ਹੋਰ ਨਾਲ ਨਹੀਂ, ਹਿੰਦੂਇਜ਼ਮ ਹੋ ਸਕਦਾ, ਮੁਸਲਮਾਨ, ਬੋਧਿਜ਼ਮ, ਜੈਨ, ਜਿੰਨੇ ਨੇ ਸਾਰੇ ਸਤਿਕਾਰਯੋਗ ਨੇ, ਜਿਹੜਾ ਸੰਬੰਧ ਮੇਰੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਨਾਲ, ਉਹ ਕਿਸੇ ਹੋਰ ਨਾਲ ਨਹੀਂ ਹੋ ਸਕਦਾ। ਬੇੜੀਆਂ ਸਾਰੀਆਂ ਚੰਗੀਆਂ ਨੇ, ਜਿਸ ਬੇੜੀ 'ਤੇ ਬੈਠੇ ਹੋਏ ਮਲਾ ਉਸੇ 'ਤੇ ਭਰੋਸਾ ਕਰਨਾ ਚਾਹੀਦਾ। ਇਹਨੂੰ ਨਫ਼ਰਤ 'ਚ ਨਹੀਂ ਲਿਜਾਣਾ। ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ, ਇੱਕ ਵਾਹਿਗੁਰੂ ਤੋਂ ਬਿਨਾ। ਪਰ ਇੱਥੇ ਇੱਕ ਹੋਰ, ਜੇ ਇੱਕ ਦੇ ਅਰਥ ਹੁਣ ਸੱਚੀ ਵੀ ਕਰ ਲਾ ਪਏ ਹੋਰ ਤਰੀਕੇ ਨਾਲ, ਗੁਰੂ ਸਾਹਿਬ ਨੂੰ ਜਦੋਂ ਆਪ ਜੀ ਪਾਠ ਕਰਦੇ ਹੋ ਨਾ ਜੀ, ਗੁਰਮੁਖੋ ਇੱਕ ਉਹਦਾ ਤੇ ਅਦ੍ਰਿਸ਼ਟ ਹੈ, ਉਹ ਗੁਰੂ ਰੂਪ 'ਚ ਪ੍ਰਗਟ ਹੁੰਦਾ ਹੈ, ਸ਼ਬਦ ਰੂਪ ਪ੍ਰਗਟ ਹੈ, ਤੇ ਜਦੋਂ ਸ਼ਬਦ ਸਿੱਖ ਦੇ ਵਿੱਚ ਪ੍ਰਵੇਸ਼ ਕਰਦਾ ਹੈ ਨਾ, ਯਾਦ ਰੱਖਿਓ ਉਦੋਂ ਇੱਕ ਅਨੇਕਤਾ ਦਾ ਰੂਪ ਹੋ ਜਾਂਦਾ ਹੈ। ਅਮਾਨਕ ਹੈ, ਨਿਧਾਨਕ ਹੈ, ਅਨੇਕ ਹੈ, ਫਿਰ ਏਕ ਹੈ। ਮੇਰੀ ਅਰਜ਼ ਹੈ, ਜਾਗਤ ਜੋ ਜਤ ਜਪੈ ਨਿਸਬਾਸੁਰ ਏਕ ਬਿਨਾ, ਇੱਕ ਤੋਂ ਬਿਨਾ। ਮਨ ਨੈਕ ਨਾ ਅੰਨੈ, ਦੂਜੇ ਨੂੰ ਅੰਦਰ ਥਾਂ ਨਾ ਦੇ। ਅੱਗੇ ਜੀ ਪੂਰਨ ਪ੍ਰੇਮ ਪ੍ਰਤੀਤ ਸਜੈ, ਮੈਂ ਕੱਲ ਸਿਰਫ ਸਵਈਆ ਪੜ੍ਹ ਗਿਆ ਸੀ, ਪੂਰਨ ਪ੍ਰੇਮ ਪ੍ਰਤੀਤ ਸਜੈ। ਇੱਥੇ ਸਜੇ ਦਾ ਅਰਥ ਕੀ ਹੋ ਗਿਆ ਜੀ? ਦੋ ਸ਼ਬਦ ਨੇ, ਪੂਰਨ ਪ੍ਰੇਮ ਪ੍ਰਤੀਤ। ਇਹ ਏਡੇ ਲਫ਼ਜ਼ ਕਮਾਲ ਦੇ ਪਾ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ। ਬੰਦਾ ਇਮੋਸ਼ਨਲ ਹੋ ਕੇ ਪਿਆਰ ਕਰ ਲੈਂਦਾ ਕਈ ਵਾਰੀ, ਪਰ ਬੇਈਮਾਨ ਅੰਦਰੋਂ ਪ੍ਰਤੀਤ ਨਹੀਂ ਕਰਦਾ। ਇਹ ਦੋ ਸ਼ਬਦ ਨੇ, ਪ੍ਰੇਮ ਪ੍ਰਤੀਤ, ਮੈਂ ਇੱਕ ਵਾਰੀ ਦੀ ਕਥਾ ਕੀਤੀ ਸੀ, ਪ੍ਰੀਤ ਅਤੇ ਪ੍ਰਤੀਤ। ਪ੍ਰੀਤ ਕਈ ਵਾਰੀ ਥੋੜਾ ਜਿਹਾ ਝਟਕਾ ਵੱਜੇ ਬੰਦੇ ਡੋਲ ਜਾਂਦੇ ਆ, ਪ੍ਰਤੀਤ ਹੋਵੇ ਜਿਹੜਾ ਸਿਰ ਧੜਦੀ ਬਾਜੀ ਲਾ ਜਾਂਦਾ ਪਰ ਮਹਿਬੂਬ ਤੋਂ ਪਾਸੇ ਨਹੀਂ ਹਟਦਾ। ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਪ੍ਰਮਾਣ ਲਈਏ। ਗਲੀਏ ਚਿੱਕੜ ਦੂਰ ਕਰ, ਫਰੀਦ ਸਾਹਿਬ ਜੀ ਇਹ ਪ੍ਰੀਤ ਹੈ ਨਾ ਜੀ। ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹ, ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇਹ। ਇਹ ਸਿਰਫ ਪ੍ਰੀਤ ਹੈ, ਅਗਲਾ ਸ਼ਲੋਕ ਪ੍ਰਤੀਤ ਹੈ। ਗਲੀ ਚਿੱਕੜ ਪਿਆ, ਮਹਿਬੂਬ ਦਾ ਘਰ ਦੂਰ ਏ, ਤੁਰਨਾ ਤੇ ਕੰਬਲੀ ਭਿੱਜਦੀ ਏ, ਚਿੱਕੜ ਪੈਂਦਾ ਹੈ। ਮਹਾਰਾਜ ਕਹਿੰਦੇ ਪ੍ਰੀਤ ਤਾਂ ਨਿਭੇਗੀ ਪ੍ਰਤੀਤ ਹੋਵੇ। ਅਗਾਂ ਫਿਰ ਪ੍ਰਤੀਤ ਬੋਲਦੀ ਹੈ, ਭਿੱਜੋ ਸਿੱਜੋ ਕੰਬਲੀ, ਆਹ ਹੈ ਪ੍ਰਤੀਤ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੈ ਮੇਹੋ, ਜਾਏ ਮਿਲਾ ਤੇਰਾ ਸੱਜਣਾ ਟੁੱਟੋ ਨਾਹੀ ਨੇਹੋ। ਜੇ ਪ੍ਰੀਤ ਤੇ ਪ੍ਰਤੀਤ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਰਾਮਦਾਸ ਦਾ ਸ਼ਬਦ ਤੜਿਓ, ਜੇ ਸੁੱਖ ਦੇ ਤਾਂ ਤੁਜੈ ਅਰਾਧੀ, ਦੁੱਖ ਵਿੱਚ ਤਾਂ ਦੁਨੀਆਂ ਸੁੱਖ ਚ ਸ਼ੁਕਰਾਨੇ ਕਰਦੀ ਏ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਗੁਰਮੁਖ ਇਹ ਪ੍ਰੀਤ, ਗੁਰੂ ਸਾਹਿਬ ਨੇ ਕਿਹਾ ਪੂਰਨ ਪ੍ਰੇਮ ਪ੍ਰਤੀਤ ਸਜੈ। ਕੁਝ ਵਿਦਵਾਨਾਂ ਨੇ ਅਰਥ ਕੀਤੇ ਸਜੇ ਦਾ ਜੀ ਇਹ ਸ਼ਿੰਗਾਰ। ਇੱਥੇ ਗੁਰੂ ਜੀ ਕਹਿੰਦੇ ਨੇ ਆ ਲੋਕ ਪੱਥਰ ਦੀਆਂ ਮੂਰਤੀਆਂ ਪੂਜਦੇ ਨੇ, ਤੂੰ ਜਗ ਦੀ ਜੋਤ ਪਰਮਾਤਮਾ ਦੀ ਇਬਾਦਤ ਕਰ, ਤੇਰੀ ਪ੍ਰੀਮ ਪ੍ਰੀਤ ਤੇ ਪ੍ਰਤੀਤ ਇਹੋ ਜਿਹਾ ਬੁੱਤ ਤਿਆਰ ਹੋ ਜਾਏਗੀ, ਤੈਨੂੰ ਡੋਲਣ ਨਹੀਂ ਦੇਏਗੀ, ਤੇਰੇ ਲਈ ਇਹ ਮੂਰਤੀ ਹੈ। ਪੂਰਨ ਪ੍ਰੇਮ ਪ੍ਰਤੀਤ ਸਜਾ। ਹੁਣ ਜਿਹੜਾ ਨਾਇਕ ਹੈ ਕੀ ਹੈ, ਮੈਂ ਹੁਣ ਇਹ ਸ਼ਬਦ ਪੜਿਆ ਨਾ, ਏਕ ਬਿਨਾ ਮਨ ਨਾਇਕ ਨਾ ਮਨ, ਨਾਇਕ ਕੀ ਹੈ? ਅੱਗੇ ਗੁਰੂ ਜੀ ਕਹਿੰਦੇ ਖਾਲਸਾ ਜੀ ਵਰਤ, ਖਾਲਸਾ ਵਰਤ ਨਹੀਂ ਰੱਖਦਾ, ਹਾਂ ਉਂਝ ਖਾਲਸਾ ਥੋੜਾ ਥੋਂਦਾ ਤੇ ਥੋੜਾ ਖਾਂਦਾ, ਉਹਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ। ਗੁਰਮੁਖੋ ਅਸੀਂ ਦੇਖਦੇ ਹਾਂ ਸਾਡਾ ਵਾਹ ਸਭ ਨਾ ਪੈਂਦਾ, ਕਰਮਾ ਚੌਥ ਵਾਲੇ ਦੇਣ ਇਹਨੂੰ ਹਾਸੇ 'ਚ ਨਹੀਂ ਜਾਣਾ। ਬੀਬੀਆਂ ਜਿਹੜੀਆਂ ਨੇ ਉਹ ਵਰਤ ਰੱਖੀ ਬੈਠੀਆਂ ਨੇ, ਸਾਡੇ ਕਈ ਪ੍ਰਚਾਰਕ ਤਾਂ ਇੰਨੀ ਕੁ ਘੋੜਾ ਦੇ ਦਿੰਦੇ ਆ ਗੇੜਾ, ਮੈਂ ਸਿਰਫ ਟਿਊਕ ਮਾਤਰ ਕਹਿ ਰਿਹਾ। ਪ੍ਰੇਮ ਸਮਾਰੋਹ ਗ੍ਰੰਥ 'ਚ ਹੈ ਸਿੱਖ ਵਰਤ ਰੱਖੇ ਜ਼ਰੂਰ ਰੱਖੇ, ਨੇਤਰੋਂ ਕਾ ਰੱਖੇ ਆਜ ਬੁਰਾ ਰੂਪ ਨਹੀਂ ਦੇਖਣਾ, ਬੁਰੇ ਬੁਰੀ ਨਜ਼ਰ ਨਾਲ ਨਹੀਂ ਦੇਖਣਾ, ਜ਼ਬਾਨ ਦਾ ਵਰਤ ਰੱਖੇ ਅੱਜ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕੰਨ ਦਾ ਵਰਤ ਰੱਖੇ ਅੱਜ। ਇਹ ਗੱਲਾਂ ਗੁਰਬਾਣੀ 'ਚ ਨੇ। ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤਰਿਆ ਪਰ ਤਨ ਰੂਪ। ਮੇਰੀ ਫਿਰ ਅਰਜ਼ ਹੈ ਕਿ ਅੱਗੇ ਕੀ ਕਰੇ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਕਬਰਾਂ ਤੇ ਸਮਾਧਾਂ ਇਹਨਾਂ ਨੂੰ ਨਾ ਮੰਨੇ, ਲੋਕੀ ਕਰਦੇ ਹੀ ਆ ਥੱਲੇ। ਹੁਣ ਇੱਥੇ ਇੱਕ ਹੋਰ ਜੇ ਸਿੱਖਾਂ 'ਚ ਇੱਕ ਮਹਿਗਰੂ, ਇਹਦਾ ਗੁੱਸਾ ਨਾ ਕਰਿਓ, ਅਸੀਂ ਸ਼ਹੀਦਾਂ ਨੂੰ ਕਥਾ 'ਚ ਨਿੰਦਣ ਲੱਗ ਪਏ ਤਾਂ ਗੋਰ ਬਣ ਗਈ ਜੀ। ਜੋਤੀ ਸਰੂਪ ਦੇ ਉਦਣ ਮੈਂ ਗੱਲ ਕੀਤੀ, ਅੱਜ ਵੀ ਅਸੀਂ ਬੈਠੇ ਘਰ ਕਰ ਰਹੇ ਸੀ, ਜਦੋਂ ਇਹ ਪਹਿਲਾਂ ਥੜਾ ਕੁਝ ਵਿਦਵਾਨ ਇਹ ਕਹਿੰਦੇ ਆ ਵੀ, ਔਰ ਵਜ਼ੀਰ ਖਾਂ ਡਰ ਲੱਗ ਪਿਆ ਸੀ, ਇਹ ਜਿਹੜਾ ਥੱਲੇ ਵਾਲਾ ਢਾਂਚਾ ਹੈ ਨਾ ਜੀ, ਕੱਲ ਮੈਂ ਸ਼ਾਇਦ ਕਿਹਾ ਸੀ ਪਰਸੋਂ, ਜਿੱਥੇ ਨੀਆਂ ਜਾਂਦੇ ਆ ਥੱਲੇ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਗਏ, ਫਿਰ ਦੱਬ ਦਿੱਤਾ ਸੀ ਜਦੋਂ ਬਾਬਾ ਜੀ ਸ਼ਹੀਦ ਹੋ ਗਏ। ਉਸ ਤੋਂ ਬਾਅਦ ਇਹ ਫਿਰ ਪਟਿਆਲੇ ਵਾਲਿਆਂ ਨੇ ਬਣਾਇਆ, ਮੈਂ ਨਾਂ ਸ਼ਾਇਦ ਵਿਸਰ ਗਿਆ। ਉਹਦੇ ਵਿੱਚ ਇਹਨਾਂ ਨੇ ਇਹ ਤਿਆਰ ਕਰਾਇਆ ਨੀਆਂ ਵਾਲਾ ਸਥਾਨ ਸ਼ਹੀਦਗੰਜ, ਬੁਰਜ ਸਾਹਿਬ ਬਣਾਇਆ, ਇੱਕ ਉੱਥੇ ਬਬਾਨ ਗਾੜੇ ਜੀ ਜਾਓਗੇ ਤੇ ਦੀਂਗਾ ਸਿੰਘਾਂ ਕੋਲੇ ਹੰਸਲਾ ਨਦੀ ਲੰਘਦੀ ਸੀ, ਉੱਥੇ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਪੈ ਰਹੇ ਸਨ ਰਾਤ ਨੂੰ, ਉਹ ਬਣਵਾਇਆ। ਕਿਹਾ ਜਾਂਦਾ ਹੈ ਕਿ ਮਹਾਰਾਜਾ ਸਾਹਿਬ ਨੂੰ ਮਾਤਾ ਜੀ ਰਾਤ ਸੁਪਨੇ 'ਚ ਮਿਲੇ, ਵਾਹਿਗੁਰੂ ਜੀ ਮੇਰੇ ਕੋਲ ਲਿਖਤ ਹੈ, ਸੁਪਨੇ 'ਚ ਮਿਲੇ, ਕਹਿੰਦੇ ਆ ਕਿ ਜਿੱਥੇ ਸਾਡੇ ਸਰੀਰ ਦਾ ਸੰਸਕਾਰ ਕੀਤਾ ਉਹਦੀ ਸੇਵਾ ਜ਼ਰੂਰ ਕਰੋ। ਉੱਥੇ ਜੋਤੀ ਸਰੂਪ ਤੁਸੀਂ ਲਾਈਵ ਸੁਣਦੇ ਹੋ ਨਾ ਜਦੋਂ ਆਪਾਂ ਕਰਨੇ ਹਾਂ ਗੁਰਮੁਖੋ, ਜਿੱਥੇ ਅਸੀਂ ਕਥਾ ਕਰਨੇ ਹਾਂ ਨਾ, ਉਸ ਥੜੇ ਦੇ ਥੱਲੇ ਮਾਤਾ ਜੀ ਦੇ ਤੇ ਸਾਹਿਬਜ਼ਾਦਿਆਂ ਦੇ ਪਵਿੱਤਰ ਅਸਥਾਂ ਦੇ ਕਲਸ ਪਏ ਹੋਏ ਆ। ਜੋਤੀ ਸਰੂਪ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰੱਖਿਆ ਸੀ, ਕਿਉਂਕਿ ਉਹ ਸ਼ਹਾਦਤ ਤੋਂ ਬਾਅਦ ਆ ਗਏ ਨੇ, ਜੋਤੀ ਸਰੂਪ ਨਾਮ ਉਹਨਾਂ ਰੱਖਿਆ ਸੀ। ਹੁਣ ਕਥਾ ਕਰਨ ਵਾਲਾ ਉਹਨੂੰ ਸਮਾਧ ਕਹਿ ਦੇ, ਨਹੀਂ ਪਿਆਰਿਓ ਉੱਥੇ ਕੋਲ ਬੈਠਿਆਂ ਮੈਂ ਗੁਰੂ ਸਾਹਿਬ ਤੋਂ ਡਰ ਕੇ ਕਹਿਣਾ, ਅੰਜ ਪ੍ਰਤੀਤ ਹੁੰਦਾ ਜਿਵੇਂ ਮਾਤ ਗੁਜਰੀ ਦੀ ਚਿਖਾ ਦੇ ਕੋਲ ਬੈਠੇ ਆ। ਉੱਥੇ ਉਹਨੂੰ ਮੈਂ ਫਿਰ ਅਰਜ਼ ਕਰਾਂਗਾ ਪਖੰਡੀਆਂ ਦੇ ਕਪਟੀਆਂ ਦੇ। ਇਹ ਕਬਰਾਂ ਨਹੀਂ ਹੈਗੀਆਂ, ਇਹ ਤਾਜ ਮਹਿਲ ਦੀ ਤਰ੍ਹਾਂ ਨਹੀਂ, ਇਹ ਜਠੇਰਿਆਂ ਦੀਆਂ ਨਹੀਂ, ਇਹ ਸਿਵੇ ਸ਼ਹੀਦਾਂ ਦੇ ਕਾਰਨਾਮੇ ਨੇ ਜਿਹੜੇ ਕਦੀ ਮਰਦੇ ਨਹੀਂ ਹੁੰਦੇ। ਪਰ ਮਹਾਰਾਜ ਕਹਿੰਦੇ ਕਬਰਾਂ ਨੂੰ ਮੜੀਆਂ ਨੂੰ ਬ੍ਰਤ ਗੋਰ ਮੜੀ ਮੱਠ ਅਟੌਂਗੀਆਂ ਦੇ ਡੇਰੇ ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੇ ਤੀਰਥ ਦਾਨ ਦਇਆ ਤਪ ਸੰਯਮ। ਮੇਰੇ ਇਹ ਅੱਜ ਪੜ੍ਹਦੇ ਆਇਆ ਤੀਰਥਾਂ ਦਾ ਇਸ਼ਨਾਨ, ਦਇਆ ਤਪ ਤੇ ਸੰਯਮ। ਇੱਕ ਪਾਸੇ ਗੁਰਬਾਣੀ ਕਹਿੰਦੀ ਦਇਆ ਚਾਹੀਦੀ ਹੈ, ਹਾਂਜੀ 68 ਤੀਰਥ ਸਗਲਪੁਨ ਜੀ ਦਇਆ ਪ੍ਰਵਾਨ ਵੀ ਅਸੀਂ ਪੜ੍ਹਦੇ ਦਇਆ ਕਪਾਹ। ਹੁਣ ਇਹਦੇ ਅਰਥ ਯੂੰ ਸੁਣਿਓ, ਮਹਾਰਾਜ ਕਹਿੰਦੇ ਤੀਰਥ ਦਾਨ ਦਇਆ ਤਪ ਸੰਯਮ। ਤੀਰਥਾਂ ਤੇ ਵੀ ਜਾਂਦਾ, ਦਇਆ ਵੀ ਕਰਦਾ, ਹੱਠ ਕਰਕੇ ਇੰਦਰੀਆਂ ਵੀ ਰੋਕਦਾ, ਪਰ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ। ਤੀਰਥ ਦਾਨ ਦਇਆ ਤਪ ਸੰਯਮ ਏਕ ਬਿਨਾ ਜਾਗਤ ਜੋਤ ਜਪੈ ਨਿਸਬਾਸਰ, ਇੱਕ ਦਾ ਸਿਮਰਨ ਨਹੀਂ ਕਰਦਾ। ਇਹਦਾ ਫਲ ਤਾਂ ਜ਼ਰੂਰ ਮਿਲੇਗਾ, ਪਰ ਉਹ ਗੱਲ ਨਹੀਂ ਬਣਨੀ ਜਿਹੜੀ ਸਿਮਰਨ ਕਰਕੇ ਮਿਲਦੀ ਹੈ। ਫਿਰ ਹੈ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਅਰਜ਼ ਹੈ ਤੀਰਥ ਦਾਨ ਦਇਆ ਤਪ ਸੰਯਮ ਏਕ ਬਿਨਾ ਨਾ ਏਕ ਪਛਾਣੈ। ਫਿਰ ਕੀ ਹੋਵੇਗਾ ਗੁਰੂ ਸਾਹਿਬ ਜੀ ਜੇ ਜਪਾਂਗੇ, ਕਹਿਣ ਲੱਗੇ ਜਿਹਨੂੰ ਜਪਣਾ ਉਹ ਤੇਰੇ ਵਿੱਚ ਬਲ ਪਏਗਾ। ਪਹਿਲੀ ਤੋਕੇ ਜਾਗਤ ਜੋਤ ਜਪੈ ਨਿਸਬਾਸਰ, ਅਖੀਰਲੀ ਤੋਕੇ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ। ਜਦੋਂ ਸਿੱਖ ਦੇ ਖਾਲਸਾ ਜੀ ਹਿਰਦੇ ਵਿੱਚ ਲਟ ਲਟ ਕਰਦਾ ਨਾਮ ਦਾ ਚਿਰਾਗ ਬਲੇਗਾ, ਨਾਮ ਦਾ ਸੂਰਜ ਚੜੇਗਾ, ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕੇਗਾ। ਮੈਂ ਉਸ ਦਿਨ ਅਕਾਲੀ ਫੂਲਾ ਸਿੰਘ ਜੀ ਦਾ ਸੀ ਜੀ ਇਹ ਦਿਨ, ਤੇ ਮੈਨੂੰ ਸਿੰਘ ਸਾਹਿਬ ਦਾ ਆਇਆ ਵੀ ਜ਼ਰੂਰ ਬੋਲ ਦਿਓ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਜੀ। ਬਾਬਾ ਅਕਾਲੀ ਫੂਲਾ ਸਿੰਘ ਬਾਰੇ ਰਤਨ ਸਿੰਘ ਆਪਣਾ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਤੋਂ ਵੱਡੀ ਕੋਈ ਕਿਤਾਬ ਨਹੀਂ ਜੀ, ਹੈ ਛੋਟੀ ਜਿਹੀ, ਪਰ ਉਹਦੇ 'ਚ ਉਹ ਕਹਿੰਦੇ ਨੇ ਜਦੋਂ ਮੁਲਤਾਨ ਦੀ ਜੰਗ 'ਤੇ ਗਏ ਨਾ ਜੀ, ਉਹਨਾਂ ਦੇ ਚਿਹਰੇ 'ਤੇ ਇੰਨਾ ਨੂਰ ਸੀ ਨਾ, ਇੰਨੀ ਬਖਸ਼ਿਸ਼ ਸੀ। ਸਾਹਮਣੇ ਉਹ ਲੈ ਕੇ ਨਵਾਬ ਆਉਂਦਾ, ਉਹ ਨੰਗੀ ਤਲਵਾਰ ਲੈ ਕੇ ਲਿਸ਼ਕਾਂ ਦਾ ਘੁਮਾਉਂਦਾ ਆਇਆ, ਕਹਿੰਦੇ ਕਮਾਲ ਦੀ ਗੱਲ ਕਿ ਅਕਾਲੀ ਫੂਲਾ ਸਿੰਘ ਬਾਬਾ ਜੀ ਦੇ ਮੁੱਖ 'ਚੋਂ ਨਾਮ ਚੱਲ ਰਿਹਾ ਸੀ, ਚਿਹਰੇ 'ਤੇ ਇੰਨੀ ਜ਼ਬਰਦਸਤ ਲਾਲੀ। ਉਸ ਬੰਦੇ ਨੇ ਚਿਹਰਾ ਦੇਖਦਿਆਂ ਸਾਰ ਉਹਦੇ ਹੱਥੋਂ ਕਿਰਪਾਨ ਛੁੱਟ ਗਈ ਸੀ। ਆਪਾਂ ਕਹਿ ਤੇ ਦਿੰਦੇ ਹਾਂ ਅਕਾਲੀ ਹੁਣ ਵੀ ਸਾਰੇ ਇੱਥੇ ਕਹਿੰਦੇ ਹਾਂ ਰਣਜੀਤ ਸਿੰਘ ਨੂੰ ਜਿਵੇਂ ਬੰਨਿਆ ਇਸ ਤਰ੍ਹਾਂ ਬੰਨੋ। ਯਾਦ ਰੱਖਿਓ ਬੰਨਣ ਵਾਲਾ ਫੂਲਾ ਸਿੰਘ ਸੀ, ਬੰਨਣ ਵਾਲਾ ਕਾਰਾਂ ਝੂਟਣ ਵਾਲਾ ਨਹੀਂ ਸੀ। ਆਪਾਂ ਕਿ ਪੁੱਠੀ ਜੀ ਗੱਲ ਕਰੀ ਜਾਂਦੇ। ਦੂਜੀ ਗੱਲ ਰਣਜੀਤ ਸਿੰਘ ਕੋਈ ਬੰਨੂ ਤਿਆਰ ਹੈ, ਉਹਨੂੰ ਬੰਨਣ ਦੀ ਗੱਲ ਕਰੋ ਸ਼ਾਮ ਨੂੰ ਛੁੱਟੀ। ਤੁਹਾਨੂੰ ਪਤਾ ਵੀ ਜਦੋਂ ਰਣਜੀਤ ਸਿੰਘ ਆਇਆ ਹੈ, ਮੈਂ ਫਿਰ ਬੇਨਤੀ ਤੁਹਾਨੂੰ ਤਾਂ ਕਰ ਰਿਹਾ, ਆ ਹੈ ਖਾਲਸਾ, ਉਹਨੇ ਗਲਤੀ ਕੀਤੀ ਮੋਰਾਂ ਵਾਲੀ, ਤਾਂ ਮੋਰਾਂ ਵਾਲੀ ਦੂਜਾ ਨਾ ਸਮਝ ਆਇਓ, ਉਹ ਮੈਨੂੰ ਨਾਂ ਆ ਗਿਆ ਨਾ, ਤੇ ਢਾਡੀ ਵੱਲ ਨਾ ਧਿਆਨ ਚਲਾ ਜਾਏ। ਮੋਰਾਂ ਸੀ ਨਾਚੀ ਹੈ ਨਾ, ਜਦੋਂ ਆਇਆ ਝੰਡੇ ਪੁੰਗਿਆਂ ਨੂੰ ਰਣਜੀਤ ਸਿੰਘ ਅੰਦਰ ਆਏ ਤੇ ਅਕਾਲੀ ਫੂਲਾ ਸਿੰਘ ਕਿਰਪਾਨ ਲੈ ਕੇ ਨੰਗੀ ਸਾਹਮਣੇ ਖਲੋ ਗਿਆ। ਉਹਨੇ ਕਿਹਾ ਉਹ ਤਨਖਾਹੀਆ, ਤੂੰ ਅੰਦਰ ਇੱਥੇ ਪਵਿੱਤਰ ਥਾਂ 'ਤੇ ਚਰਨ ਨਹੀਂ ਪਾ ਸਕਦਾ, ਇਹ ਮੈਂ ਪੂਰੇ ਲਫ਼ਜ਼ ਉਹ ਬੋਲ ਰਿਹਾ ਜਿਹੜੇ ਹੋਤੀ ਮਰਦਾਨ ਜੀ ਨੇ ਲਿਖੇ ਨੇ, ਤੂੰ ਤਨਖਾਹੀਆ, ਤੂੰ ਅੰਦਰ ਨਹੀਂ ਵੜ ਸਕਦਾ। ਜਥੇਦਾਰ ਖਲੋ ਗਿਆ ਕਿਰਪਾਨ ਪਕੜ ਕੇ ਜੀ, ਉਸ ਮੈਂ ਕਹਿੰਦਾ ਉਹਦੇ 'ਤੇ ਵੀ ਕੁਰਬਾਨ ਜਾਵਾਂ ਰਾਜੇ ਤੋਂ, ਉਹ ਹੱਥ ਜੋੜ ਕੇ ਖਲੋ ਗਿਆ। ਸੰਗਤ ਚੋਇਆਂ ਨੂੰ 21 ਕੋੜੇ ਮਾਰੋ ਇਮਲੀ ਨਾਲ, ਇਮਲੀ ਦੇ ਰੁੱਖ ਨਾਲ ਬੰਨ ਕੇ। ਜਿਹੜੀ ਆਹ ਇਮਲੀ ਹੁਣ ਲਾਈ ਹੈ ਨਾ, 1943 ਜਿਹੜੀ ਪਹਿਲੀ ਇਮਲੀ ਸੀ ਉਹ ਟੁੱਟ ਗਈ ਸੀ ਜੀ, ਜਿਹੜੀ ਹੁਣ ਲੱਗੀ ਹੈ ਨਾ 84 'ਚ ਵੀ ਸੜ ਗਈ ਸੀ, ਹੁਣ ਦੁਬਾਰਾ ਫਿਰ ਹੈ। ਉਸ ਇਮਲੀ ਨਾਲ ਇਹਨੂੰ ਇਮਲੀ ਨਾਲ ਬੰਨੋ। ਮੈਂ ਕਹਿੰਦਾ ਕਿ ਉਹਦੇ ਉਹ ਬੰਦਾ ਰਾਜਾ ਹੈ, ਡੈਮੋਕਰੇਸੀ ਨਹੀਂ, ਉਹਨੂੰ ਇਹ ਡਰ ਨਹੀਂ ਮੈਨੂੰ ਵੋਟਾਂ ਪੈਣੀਆਂ ਨੇ ਕਿ ਨਹੀਂ। ਉਹਨੇ ਗਲਤੀ ਕੀਤੀ, ਪਰ ਉਹ ਇੱਕੋ ਦਮ ਹੱਥ ਪਿੱਛੇ ਕਰਕੇ ਜਾ ਕੇ ਇਮਲੀ ਨਾਲ ਖਲੋ ਗਿਆ। ਉਹਨਾਂ ਕਿਹਾ ਬੰਨੋ ਇਹਨੂੰ ਪਿੱਛੇ ਇਮਲੀ ਨਾਲ, ਮਾਰੋ 21 ਕੋੜੇ, ਕੋੜੇ ਦੀ ਪੀੜ ਬੜੀ ਹੁੰਦੀ ਹੈ। ਕਹਿੰਦੇ ਉਹ ਇੱਕੋ ਦਮ ਪਹਿਲਾਂ ਉਹਨੇ ਹੱਥ ਖੜੇ ਕੀਤੇ, ਹੱਥ ਪਿੱਛੇ ਕਰਕੇ ਇਮਲੀ ਨਾਲ ਜਾ ਕੇ ਖਲੋ ਗਿਆ। ਰਣਜੀਤ ਸਿੰਘ ਦੀਆਂ ਅੱਖਾਂ 'ਚੋਂ ਪਾਣੀ ਸੀ, ਸੰਗਤ 'ਚੋਂ ਆਵਾਜ਼ ਆਈ ਕਾਲੀ ਜੀ ਇੱਕ ਪੰਥ ਬੜਾ ਦਿਆਲੂ ਤੇ ਬਖਸ਼ਿੰਦ ਹੈ, ਆ ਮਹਾਰਾਜਾ ਜੀ ਇਮਲੀ ਅੱਗੇ ਇਮਲੀ ਨਾਲ ਬੱਝਾ ਪਿਆ ਆਪ, ਬਖਸ਼ਿੰਦ ਹੈ ਪੰਥ। ਅਕਾਲੀ ਜੀ ਨੇ ਕਿਹਾ ਇਹਨੂੰ ਪਹਿਲਾਂ ਅੰਮ੍ਰਿਤ ਛਕਾਓ। ਅੰਮ੍ਰਿਤ ਛਕਾ ਕੇ ਤੇ ਸਰੋਪਾ ਦੇ ਕੇ ਤੋਰਿਆ ਸੀ। ਮੈਂ ਉਸ ਦਿਨ ਇਹ ਗੱਲ ਤਾਂ ਕਹੀ ਸੀ ਅੱਜ ਵੀ ਖੁਸ਼ ਬਣੇ ਆਪਾਂ ਸਾਰੇ, ਉਹ ਵੀ ਮਰ ਗਿਆ, ਉਹ ਵੀ ਡੁੱਬ ਗਿਆ, ਉਹ ਵੀ ਡੁੱਬ ਗਿਆ। ਯਾਦ ਰੱਖਿਓ, ਅੱਜ ਮੈਂ ਸਿੰਘੋਤਾਂ ਨੂੰ ਕਿਹਾ, ਜਥੇਬੰਦੀਆਂ ਮਰ ਜਾਣ ਤੇ ਕੌਮਾਂ ਬਿਖਰ ਜਾਂਦੀਆਂ ਹੁੰਦੀਆਂ ਨੇ। ਜਥੇਬੰਦੀ 'ਚ ਬੜੀ ਤਾਕਤ ਹੈ, ਬੜੀ ਸਮਰੱਥ ਹੈ। ਮਾੜੇ ਲੋਕ ਪਰਾਂ ਕੀਤੇ ਜਾਣ, ਜਥੇਬੰਦੀ ਨਾ ਮਾਰੋ, ਨਹੀਂ ਤੇ ਇੱਕ ਇੱਕ ਬੰਦਾ ਕਰਕੇ ਖਤਮ ਕਰਨਗੇ। ਮੇਰੀ ਆਪੋ ਆਪਣੀ ਭਾਵਨਾ ਹੁੰਦੀ, ਤੁਸੀਂ ਖੁਸ਼ ਹੁੰਦੇ ਆ, ਦੂਜੀ ਕਮੇਟੀ ਬਣ ਗਈ, ਪੱਲੇ ਪੱਲੇ, ਯਾਦ ਰੱਖਿਓ ਬਣ ਗਈ, ਅਗਲਿਆਂ ਨੇ ਫਟਕਾ ਕੇ ਉਹ ਮਾਰਿਆ ਪਹਿਲੀ ਵਾਰੀ। ਮੇਰੀ ਫਿਰ ਅਰਜ਼ ਹੈ ਕਿ ਖਾਲਸਾ ਜੀ, ਬਾਬਾ ਕਾਲੀ ਫੂਲਾ ਸਿੰਘ ਖਾਲਸਾ, ਉਹਦੀਆਂ ਅੱਖਾਂ 'ਚ ਕੋਈ ਅੱਖਾਂ ਨਹੀਂ ਪਸ ਗਿਆ। ਮਹਾਰਾਜ ਨੇ ਕਿਹਾ, ਪੂਰਨ ਜੋਤ ਜਗ੍ਹਾ ਘੱਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ। ਸਤਿਗੁਰੂ ਜੀ, ਇਹੋ ਜਿਹਾ ਖਾਲਸੇ ਨੂੰ ਹੋਰ ਕੀ ਸਨਮਾਨ ਦਿਓਗੇ? ਕਹਿਣ ਲੱਗੇ, ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਨ ਸੁਹਾਤ, ਨ ਜੀ ਕੋ ਦਾਨ ਦਿਓ, ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਲੀਕੋ। ਹੋਰ ਕੀ ਜੀ? ਕਹਿਣ ਲੱਗੇ, ਖਾਲਸਾ ਮੇਰੋ ਰੂਪ ਹੈ ਖਾਸ। ਕਿੱਥੇ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ? ਖਾਲਸੇ ਮੈਂ ਹੂੰ ਕਰੂੰ ਨਿਵਾਸ। ਵਾਹਿਗੁਰੂ, ਗੁਰਮੁਖੋ, ਮੈਂ ਵੀ ਇਤਿਹਾਸ ਜਾ ਕੇ ਹਜ਼ੂਰ ਸਾਹਿਬ ਸੁਣਾਉਣਾ ਕਿ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਜੋਤੀ ਜੋ ਸਮਾ ਗਏ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਮੈਂ ਸਰੀਰਕ ਤੌਰ 'ਤੇ ਅੱਖਾਂ ਤੋਂ ਉਜਲ ਹੋਇਆ, ਤੈਨੂੰ ਦੇਖਣਾ, ਮੈਂ ਹਰ ਖਾਲਸੇ ਦੇ ਹਿਰਦੇ ਵਿੱਚ ਬੈਠਾ ਹੋਇਆ, ਹਰ ਸਿੱਖ ਦੇ ਹਿਰਦੇ 'ਚ ਗੁਰੂ ਗੋਬਿੰਦ ਸਿੰਘ। ਬਾਕੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਮੈਂ ਕਿਉਂਕਿ ਇੰਨੇ ਦਿਨ ਇਹਦੇ 'ਤੇ ਬੋਲੀ ਜਾ ਰਿਹਾ, ਗੁਰਮੁਖੋ, ਖਜ਼ਾਨਾ ਹੀ ਇੰਨਾ ਕਿ ਸਾਰੀ ਜ਼ਿੰਦਗੀ ਬੋਲੀ ਜੋ ਮੁੱਕਣਾ ਨਹੀਂ। ਪਰ ਕੱਲ੍ਹ ਨੂੰ ਆਪਾਂ ਪਹਿਲਾ ਸਟੈਪ ਹੈ ਖਾਲਸੇ ਦਾ, ਇਹ ਮੈਂ ਤਾਂ ਲਿਆ ਵੀ ਜਪਣਾ ਹੈ ਕਰਮ ਕਾਂਡ ਤੋਂ ਬਚੇ। ਸਭ ਤੋਂ ਪਹਿਲਾਂ ਗੁਰੂ ਭਾਈ ਨੰਦ ਲਾਲ ਕਹਿੰਦੇ ਨੇ, ਜਿਹੜਾ ਨਿੰਦਿਆ ਕਰਦਾ ਉਹ ਤਨਖਾਹੀਆ ਹੈ। ਕਿਉਂਕਿ ਗੱਲਾਂ ਰਹਿਤ ਮਰਿਆਦਾ 'ਚ, ਤੁਸੀਂ ਬਾਹਰ ਵੇਖ ਲਿਓ ਪੜ੍ਹ ਕੇ, ਨਿੰਦਿਆ ਕੋਈ ਨਹੀਂ ਲਿਖੀ। ਭਾਈ ਨੰਦ ਲਾਲ ਕਹਿੰਦੇ ਨੇ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਪੰਚ ਕੋ ਮਾਰੈ, ਖਾਲਸਾ ਸੋਏ ਕਰਮ ਕੋ ਸਾੜੈ। ਇਹ ਕੱਲ੍ਹ ਨੂੰ ਆਪਾਂ ਅੱਗੇ ਵਿਚਾਰਾਂਗੇ। ਉਂਝ ਮੈਂ ਯਤਨ ਕਰਾਂਗਾ ਜੀ, ਇਹ ਚਾਰ ਕੁ ਦਿਨ, ਤਿੰਨ ਚਾਰ ਦਿਨ ਰਹਿ ਗਏ ਨਾ, ਆਪਾਂ ਇਹਨਾਂ ਦਿਨਾਂ 'ਚ ਟਾਈਮ ਵੱਧ ਲਾ ਕੇ ਵੀ ਆਪ ਸੰਗਤ ਲਈ ਮੈਂ ਅਰਥ ਕਰ ਜਾਵਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਮੁਖੋ, 15 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ। ਹਾਂਜੀ, ਮੇਰੀ ਹੱਥ ਜੋੜ ਕੇ ਬੇਨਤੀ, ਜਿੱਥੋਂ ਤੱਕ ਜੇ ਪੰਥ ਦਾ ਭਲਾ, ਪੰਥ ਕੀ ਹੈ ਜੀ? ਪੰਥ ਤਾਂ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਿੰਘਾਂ ਦਾ ਸਮੂਹ ਹੈ। ਜਿਹਨਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਅੰਮ੍ਰਿਤ ਦੀ ਦਾਤ ਲਵੋ ਅਤੇ ਸਤਿਗੁਰੂ ਕਿਰਪਾ ਕਰੇ, ਬਾਣੀ ਅਤੇ ਬਾਣੀ ਦੀ ਰਹਿਤ ਬਖਸ਼ੇ।